The one-stop shop. 519-622-0660. Ja quicktrucklube.com. QTL. Because we care. Quick Truck Lube.
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Good morning, listeners. The Y Media ki taraf se South Asian Pulse Prime Time mein aap sab ka swagat hai. Right on time, hazir ho jate hai. Radio Y aapke liye lekar infotainment ka complete package, jahan par headlines, story behind the headlines lekar hazir hote hai. Group editor Y Media, Yudhvir Jaswal ji, aur pre Ground Zero Reality lekar show mein Vinay ji hote hai hamare saath. आपके लिए 10 to 20 के बीच में वाई मीडिया लेकर हाजिर हो जाते हैं टॉप 15 हेडलाइंस। वेल, कहने की बात है टॉप 15, लेकिन उससे ज्यादा हेडलाइंस आप तक पहुंचा दी जाती हैं। सो देश दुनिया भर में क्या चल रहा है, ये सारी जानकारी हम आप तक पहुंचाते हैं। इसीलिए तो आप इतने प्यार से रेडियो वाई के साथ जुड़ जाते हैं। घर पर होते हैं तो हम आपसे कहते हैं दैट ट्यून इन करना होता है आपने चैनल वाई रॉजर्स 857-BELL-828 टेलस 2418 ड्राइव कर रहे होते हैं तो रेडियो वाई के साथ आपने जुड़ना है। अपने फोन में जरूर डाउनलोड कर लीजिए वाई मीडिया टीवी ऐप को। इसके जरिए दुनिया के किसी भी कोने में आप कनेक्टेड रह सकते हैं वाई मीडिया के सारे प्लेटफॉर्म्स के साथ। सो लाइव रेडियो प्रोग्राम सुन सकते हैं, लाइव चैनल वाई एक्सेस कर सकते हैं। SouthAsianDaily.com हमारा फेसबुक पेज जो है वो जरूर लाइक कीजिए एंड स्टे कनेक्टेड विद ऑल द लेटेस्ट अपडेट्स। इज़न्ट दैट अमेजिंग। और इसी के साथ मैं जरूर बताना चाहूंगी जहां पर आपके लिए हेडलाइंस लेकर बिल्कुल तैयार है ग्रुप एडिटर वाई मीडिया युद्वी जसवाल जी। वाई मीडिया न्यूज रूम आपके लिए लेकर हाजिर हो जाते हैं ढेर सारी हेडलाइंस राइट इन द मॉर्निंग फ्रॉम 10:05 टू 10:20 आपके लिए टॉप 15 हेडलाइंस हाजिर हो जाती है। वेल मेक टुडे अनदर वंडरफुल डे। यस, एंड साथ ही हम आपसे कहते हैं भाई इस गुड मॉर्निंग को और गुड बनाएं। वैसे तो आपने रेडियो वाई पर ट्यून इन करके और गुड बना लिया है, लेकिन मौसम के बारे में मैं आपको बता देती हूँ कि कितना गुड है। इट्स करेंटली -17, फील्स लाइक -26। बिल्कुल जी, ठंडी पूरी तरह से लग रही है आपको, लेकिन कीप योर सेल्फ वार्म, स्टे हाइड्रेटेड। यस, इस ठंडी में भी अपने आप को हाइड्रेटेड रखिए एंड अपने आप को वार्म रखिए, अपनी जैकेट्स पहनिए और फिर साथ ही साथ मौसम को एंजॉय भी कीजिए। फिलहाल भी रेडियो वाई जहां पर आप एंजॉय कर रहे हैं, ग्रुप एडिटर वाई मीडिया युद्वी जसवाल जी हमारे साथ हैं लेकर टॉप 15 हेडलाइंस जानेंगे। सो हियर आई वुड लाइक टू वेलकम द ग्रुप एडिटर वाई मीडिया युद्वी जसवाल जी। वेलकम टू द शो युद्वी जी, गुड मॉर्निंग।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्वीर जसवाल, ओनली ऑन साउथ एशियन पल्स। कॉल युद्वीर जसवाल 647-272-8182 और विजिट SouthAsianDaily.com।
वाई मीडिया ग्रुप वालों तुहाडे सारयां दा रेडियो वाई दे उत्ते बहुत बहुत स्वागत है। बतौर ग्रुप एडिटर वाई मीडिया मैं युद्वीर जसवाल तुहाडी खिदमत दे विच हाजिर हाँ अज दे इस प्रोग्राम दे विच करंट न्यूज और उहदे उत्ते एनालिसिस लैके। सिमरन जी, क्या हाल है, सब ठीक है?
ऑल वेल युद्वीर जी, इतनी ठंडी जो आपने की है, नाउ इट्स हाई टाइम कि अब आपको वेदर गॉड को पैसे देने पड़ेंगे।
मैं पता क्या है, वो पैसे उनको दिए हैं, वो कहते हैं धूप चाहिए कि आपको ठंडी चाहिए कम करनी। मैं कहा धूप पहले ले आओ, फिर गूगल नहीं, ठंड तो धीरे धीरे कम कर ही लेंगे। ठीक है नहीं
जी? वेल यस, इट लुक लाइक इट्स ब्राइट सनी डे एंड इनडीड इट इज, लेकिन इट फील्स लाइक -26 जी। ठंडी पूरी पूरी है, मतलब हम पूरी कैनेडा वाली फीलिंग दे रहे हैं सबको।
जी जी जी, बिल्कुल बिल्कुल। और सिमरन जी, जिथे अज बहुत सारियां इंपोर्टेंट न्यूज असी शेयर करनी है, जिस तरह साडा वादा है 10 बजे तो लैके 10:30 तक घट तो घट असी 15 खबर जिहड़ियां तुहाडे नाल जरूर शेयर करदे हैगे आ। सो 10 तो 10:30 इसे तरह खबरां दा जिहड़ा सिलसिला उह जारी रहेगा। सिमरन जी, सब तो पहला शुरुआत चंगी खबर तो कर लेने हैं सिमरन जी, कि बहुत सारिया चीजां जिहड़ियां जी रिस्ट्रिक्शन जिहड़ियां ने उह जल्दी जल्दी उठणगियां और प्रीमियर डग फोर्ड हुण तो कुछ ही देर दे जो अनाउंसमेंट्स कर रहे हैं वो सारियां तुहाडे नाल सांझियां करांगे। सिमरन जी, वैसे मैं आपसे पूछूं कि एक रिस्ट्रिक्शन जो आप सबसे पहले चाहते हैं, जिम पहले खुल जाए, रेस्टोरेंट पहले खुल जाए, कैसीनो पहले खुल जाए, या क्या पहले खुल जाए?
वेल बीजी, यू नो व्हाट, मैं तो कहूंगी भाई अब इस ठंडी में हम बाहर वॉक नहीं कर सकते, तो आई वुड से कि जिम जो है वो खुल जाने चाहिए।
लो, मैं तो सोचा सी तुसी कहोगे सब तो पहला बार खुलन बंदे दारू शारू पीन होर की है। नहीं भी असी बिल्कुल असी दारू पीन नू प्रमोट नहीं करते, असी ते हमेशा दैट वाज ऑन अ लाइटर नोट। लेकिन सिमरन जी, इंटरेस्टिंग चीज यह है कि बार्स रेस्टोरेंट और ओ दिन बार और रेस्टोरेंट तो अलावा जिम्स जिहड़े ने 50% कैपैसिटी ते खुल रहे ने। सो खैर इहदे बारे अगे चल के जिक्र करांगे। सो लगातार इन्हां खबरां दे उत्ते निगाह साडी बरकरार है। दूसरी तरफ असी दस दईए कि जो बाइडन होणा ने कल कहा कि रशिया यूक्रेन दे उत्ते हमला करन जा रहा है, जिथों नूं याद होए ते असी डिसंबर दे विच कहा सीगा ਕਿ ਜਨਵਰੀ ਥਰਡ ਵੀਕ ਦੇ ਵਿੱਚ ਟੈਂਸ਼ਨਸ ਵੱਧ ਜਾਣਗੀਆਂ ਔਰ ਤੁਸੀਂ ਦੇਖ ਰਹੇ ਹੋ ਕਿ ਉਹ ਟੈਂਸ਼ਨਸ ਵੱਧ ਰਹੀਆਂ ਨੇ ਇਸ ਸਮੇਂ ਬਿਕੋਜ਼ ਰਸ਼ੀਆ ਯੂਕਰੇਨ ਦੇ ਉੱਤੇ ਹਮਲਾ ਕਰ ਸਕਦਾ ਹੈ ਨਹੀਂ ਕਰ ਸਕਦਾ ਇਹਦੇ ਬਾਰੇ ਜਨਵਰੀ ਥਰਡ ਵੀਕ 'ਚ ਟੈਂਸ਼ਨਸ ਵਧਣਗੀਆਂ ਔਰ ਐਗਜੈਕਟਲੀ ਦਿਸ ਇਜ਼ ਬਿਕਮਿੰਗ ਅ ਫਲੈਸ਼ ਪੁਆਇੰਟ ਸੋ ਕੈਨੇਡਾ ਦੀ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਉਹਨਾਂ ਨੇ ਵਾਅਦਾ ਕੀਤਾ ਹੈਗਾ ਹੈ ਕਿ ਉਹ ਯੂਕਰੇਨ ਨੂੰ ਫਾਈਨੈਂਸ਼ੀਅਲ ਮਦਦ ਕਰਨਗੇ ਔਰ ਹੋਰ ਹਰ ਤਰ੍ਹਾਂ ਦੀ ਮਦਦ ਦੇਣਗੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਦੋਂ ਪਿਛਲੇ ਸਾਲ ਈਅਰ ਐਂਡ ਇੰਟਰਵਿਊ ਸਾਡਾ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਜੀ ਦੇ ਨਾਲ ਹੋਇਆ ਸੀਗਾ ਤਾਂ ਮੇਰਾ ਉਹਨਾਂ ਨੂੰ ਸਵਾਲ ਸੀਗਾ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਜੀ ਨੂੰ ਮੈਂ ਕਿਹਾ ਜੇਕਰ ਰਸ਼ੀਆ ਨੇ ਅਟੈਕ ਕਰ ਦਿੱਤਾ ਜਨਵਰੀ ਥਰਡ ਵੀਕ ਫੋਰਥ ਵੀਕ ਦੇ ਵਿੱਚ ਟੈਂਸ਼ਨਸ ਵਧਣਗੀਆਂ ਜੇ ਰਸ਼ੀਆ ਨੇ ਅਟੈਕ ਕਰ ਦਿੱਤਾ ਯੂਕਰੇਨ ਦੇ ਵਿੱਚ ਸਾਡੇ ਕੈਨੇਡਾ ਦੇ 200 ਫੌਜੀ ਉੱਥੇ ਮੌਜੂਦ ਹੈ ਸਾਡੀ ਆਰਮਡ ਫੋਰਸਿਸ ਹਾਲਾਂਕਿ ਟ੍ਰੇਨਿੰਗ ਰੋਲ ਦੇ ਵਿੱਚ ਹੈਗੀਆਂ ਨੇ ਸੋ ਤੁਸੀਂ ਡਿਫੈਂਸ ਮਿਨਿਸਟਰ ਹੈਗੇ ਹੋ ਅਨੀਤਾ ਆਨੰਦ ਜੀ ਕੀ ਕਰੋਗੇ ਔਰ ਰਸ਼ੀਆ ਜੇ ਯੂਕਰੇਨ 'ਤੇ ਅਟੈਕ ਕਰਦਾ ਹੈ ਤਾਂ ਜੇ ਅਮੈਰੀਕਾ ਵੀ ਉੱਥੇ ਸ਼ਾਮਿਲ ਹੋ ਗਿਆ ਕਿਉਂਕਿ ਅਮੈਰੀਕਾ ਵੱਲੋਂ ਲਗਾਤਾਰ ਧਮਕੀਆਂ ਆ ਰਹੀਆਂ ਨੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਉਹ ਕੁਛ ਵੀ ਹੋ ਸਕਦਾ ਹੈ ਸੋ ਕੈਨੇਡਾ ਵੀ ਐਲਾਈ ਹੈ ਅਮੈਰੀਕਾ ਦਾ ਕੀ ਅਸੀਂ ਜਾਵਾਂਗੇ ਇਰਾਕ ਵਾਰ ਵੇਲੇ ਅਸੀਂ ਨਹੀਂ ਗਏ ਸੀ ਮਨਾ ਕਰਤਾ ਸੀ ਅਮੈਰੀਕਾ ਨੂੰ ਇਰਾਕ ਵਾਰ ਵੇਲੇ ਬੜਾ ਜ਼ੋਰ ਲਗਾਇਆ ਅਫਗਾਨਿਸਤਾਨ ਵਾਰ ਕਿਉਂਕਿ UN ਸੈਂਕਸ਼ਨ ਸੀ ਅਫਗਾਨਿਸਤਾਨ ਦੇ ਵਿੱਚ ਅਸੀਂ ਸ਼ਾਮਿਲ ਹੋਏ ਸਾਡੀ ਫੌਜ ਉੱਥੇ ਗਈ ਹੁਣ ਜੇ ਐਸਾ ਕੁਛ ਹੋ ਗਿਆ ਤਾਂ ਕੀ ਕਰੋਗੇ ਉਹਨਾਂ ਨੇ ਖੁੱਲ੍ਹ ਕੇ ਇੰਨੀ ਗੱਲ ਕਹੀ ਵੀ ਅਸੀਂ ਬਿਲਕੁਲ ਨਾਲ ਖੜੇ ਹਾਂ ਯੂਕਰੇਨ ਦੇ ਔਰ ਯੂਕਰੇਨ ਨੂੰ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਵਧੀਆ ਹੋ ਰਹੀ ਹੈ ਅਸੀਂ ਉਹਨੂੰ ਸਪੋਰਟ ਕਰਾਂਗੇ ਸੋ ਅੱਜ ਇਹ ਵੱਡੀ ਖਬਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਕੱਲ੍ਹ US ਪ੍ਰੈਜ਼ੀਡੈਂਟ ਜੋ ਬਾਈਡਨ ਨੇ ਬਿਆਨ ਦਿੱਤਾ BBC CNN ਸਾਰੇ ਬੜੇ ਚੈਨਲ ਇਹਨੂੰ ਕਵਰ ਕਰ ਰਹੇ ਨੇ ਔਰ ਸਿਮਰਨ ਜੀ ਸਭ ਤੋਂ ਬੜਾ ਚੈਨਲ ਕੌਣ ਕਵਰ ਕਰ ਰਿਹਾ ਇਹਨੂੰ ਫਿਰ ਠੀਕ ਹੈ ਜੇ ਕਹਿਣ ਦੀ ਗੱਲ ਨਹੀਂ ਹੈ ਫਿਰ ਠੀਕ ਹੀ ਆ ਸਮਝ ਗਏ ਸਾਰੇ ਵਾਈ ਮੀਡੀਆ ਐਨੀਵੇਸ ਸੋ ਇਹਦੇ ਇਸ ਖਬਰ ਦੇ ਉੱਤੇ ਸਾਡੀ ਨਿਗਾਹ ਲਗਾਤਾਰ ਬਰਕਰਾਰ ਹੈਗੀ ਹੈ ਦੂਸਰੇ ਅਸੀਂ ਤੁਹਾਨੂੰ ਹੁਣੇ ਅਪਡੇਟ ਕਰਾਂਗੇ ਕਿ ਜਿਹੜੇ US ਸੈਕਟਰੀ ਆਫ ਸਟੇਟ ਨੇ ਉਹ ਕੀ ਕਹਿ ਰਹੇ ਨੇ ਉੱਥੇ ਦੇ ਡਿਫੈਂਸ ਮਿਨਿਸਟਰ ਕੀ ਕਹਿ ਰਹੇ ਨੇ ਕਿਉਂਕਿ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਅੱਜ ਪ੍ਰੈਸ ਬਰਲਿਨ ਦੇ ਵਿੱਚ ਹੈਗੇ ਨੇ ਬਲਿੰਕਨ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੀ ਰਸ਼ੀਆ ਨੇ ਕੋਈ ਗੁਸਤਾਖੀ ਕੀਤੀ ਯੂਕਰੇਨ ਦੇ ਖਿਲਾਫ ਤੇ ਬੜਾ ਸਖਤ ਇਟ ਵਿਲ ਬੀ ਮੈਟ ਵਿਦ ਅ ਸਿਵੀਅਰ ਰਿਸਪੌਂਸ ਇਹ ਬਲਿੰਕਨ ਹੋਣਾ ਦਾ ਤਾਜ਼ਾ ਬਿਆਨ ਹੈ ਜੋ ਬਾਈਡਨ ਦਾ ਬਿਆਨ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਐਂਥਨੀ ਬਲਿੰਕਨ ਜਿਹੜੇ US ਸੈਕਟਰੀ ਆਫ ਸਟੇਟ ਹੈਗੇ ਨੇ ਉਹਨਾਂ ਦਾ ਬੜਾ ਸਖਤ ਬਿਆਨ ਆਇਆ ਹੈਗਾ ਕੈਨੇਡਾ ਵੱਲੋਂ ਵੀ ਸਖਤ ਬਿਆਨ ਆ ਰਹੇ ਨੇ ਯੂਰਪ ਦੇ ਨਾਲ ਮੁਲਾਕਾਤ ਕਰ ਰਹੇ ਨੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਦੂਸਰਾ ਅਸੀਂ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਸਿਮਰਨ ਜੀ ਕੱਲ੍ਹ ਗੱਲ ਅਸੀਂ ਕਰਾਂਗੇ ਸਿਮਰਨ ਜੀ ਕਿਹਦੇ ਨਾਲ ਕਿਹੜੇ ਪੋਲੀਟੀਸ਼ੀਅਨ ਨਾਲ ਗੱਲ ਕਰੀਏ ਗੱਲ ਚਲੋ ਇਸ ਮੈਂ ਬੜੇ ਜੋ ਬਾਈਡਨ ਦਾ ਨਾਮ ਲੈ ਰਿਹਾ ਮੈਲਨੀ ਜੌਲੀ ਜੀ ਦਾ ਨਾਮ ਲੈ ਰਿਹਾ ਸਾਡੇ ਫੋਰਨ ਅਫੇਅਰਸ ਮਿਨਿਸਟਰ US ਸੈਕਟਰੀ ਸਟੇਟ ਐਂਥਨੀ ਬਲਿੰਕਨ ਕੱਲ੍ਹ ਕਿਹਦੇ ਨਾਲ ਗੱਲ ਕਰੀਏ ਅਸੀਂ ਤੁਸੀਂ ਜਿਹਦਾ ਨਾਮ ਲੈ ਦੋਗੇ ਉਹਦੇ ਨਾਲ ਹੀ ਕੱਲ੍ਹ ਇੰਟਰਵਿਊ ਕਰ ਦਿਆਂਗੇ
ਓ ਵਾਓ ਸੀਰੀਅਸਲੀ ਯੂ ਬੀਜ਼ੀ
ਔਰ ਕਿਆ ਮੈਂ ਮਜ਼ਾਕ ਥੋੜੀ ਕਰ ਰਹਾ ਹੂੰ ਆਪ ਬਤਾਓ ਕਿਸੇ ਭਾਈ ਮੈਂ ਪੋਲੀਟੀਸ਼ੀਅਨ ਬੋਲਿਆ ਕਿ ਇਹ ਨਾ ਕਹਿੰਦਾ ਕੱਲ੍ਹ ਸ਼ਾਹਰੁਖ ਖਾਨ ਸੇ ਬਾਤ ਕਰੇ ਹਾਂ ਮੈਂ ਸਿਮਰਨ ਜੀ ਦੇ ਮਨ ਤਾਂ ਲੱਡੂ ਫੁੱਟ ਲਾ ਪਏ ਸੀਰੀਅਸਲੀ ਸਿਮਰਨ ਜੀ ਕਹਿੰਦੇ ਮਤਲਬ ਸ਼ਾਹਰੁਖ ਖਾਨ ਨਾਲ ਕਰ ਲਓ ਗੱਲ ਮੈਂ ਪੋਲੀਟੀਸ਼ੀਅਨ ਬੋਲਿਆ ਕਿਸੇ ਇੱਕ ਪੋਲੀਟੀਸ਼ੀਅਨ ਨੇ ਦੱਸੋ ਆਪਕਾ ਫੇਵਰੇਟ ਪੋਲੀਟੀਸ਼ੀਅਨ ਜੋ ਵੀ ਹੈ ਕੱਲ੍ਹ ਉਸ ਇੰਟਰਵਿਊ ਕਰ ਦਿੱਤੇ ਜੋ ਵੀ ਆਪਕਾ ਹੋਗਾ ਬਤਾ ਦੋ ਨਾਮ ਲੈ ਦੋ ਜੋ ਬਾਈਡਨ ਤਾਂ ਹੋ ਨਹੀਂ ਸਕਦਾ ਵੈਸੇ ਹੈ ਨਾ ਇਤਨਾ ਕੋਈ ਹੈਂਡਸਮ ਬੰਦਾ ਨਹੀਂ ਹੈ ਪਰ ਅਗਰ ਆਪ ਨਾਮ ਲੈ ਦੇਗੇ ਫਿਰ ਕੱਲ੍ਹ ਜੋ ਬਾਈਡਨ ਨਾਲ ਕਰ ਲਾਂਗੇ ਇੰਟਰਵਿਊ US ਪ੍ਰੈਜ਼ੀਡੈਂਟ ਨਾਲ ਗੱਲ ਕਰ ਜਿਹਨਾਂ ਤੋਂ ਜਿਹੜਾ ਤੁਸੀਂ ਨਾਮ ਲੈ ਦੋ ਤੁਹਾਡਾ ਫੇਵਰੇਟ ਚਲੋ ਠੀਕ ਹੈ ਕੱਲ੍ਹ ਫਿਰ ਉਹਦੇ ਨਾਲ ਫਿਰ ਇੰਟਰਵਿਊ ਕਰਦੇ ਹਾਂ ਠੀਕ ਹੈ ਚਲੋ ਠੀਕ ਹੈ ਕੱਲ੍ਹ ਫਿਰ ਉਹਦੇ ਨਾਲ ਕਾਲ ਕਰਦੇ ਹਾਂ ਉਹਦੇ ਨਾਲ ਗੱਲਬਾਤ ਕਰਾਂਗੇ ਠੀਕ ਹੈ ਚਲੋ ਡਨ ਹੋ ਗਿਆ ਅੱਛਾ ਅੱਗੇ ਵੱਧਦੇ ਹਾਂ ਸਿਮਰਨ ਜੀ ਵੱਡੀ ਖਬਰ ਇਹ ਥੋੜੀ ਠੀਕ ਨਹੀਂ ਹੈ ਔਰ ਨਿਗਾਹ ਸਾਡੀ ਇਸ ਤੇ ਬਰਕਰਾਰ ਹੈਗੀ ਹੈ ਅਪੀਲ ਪੁਲਿਸ ਵੱਲੋਂ ਜਾਣਕਾਰੀ ਜਲਦੀ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰ ਹੈਜ਼ ਬਿਨ ਡਬਲ ਮਰਡਰ ਜਿਹੜਾ ਬ੍ਰੈਂਪਟਨ ਦੇ ਵਿੱਚ ਹੋਇਆ ਇਹ ਅੱਜ ਸਵੇਰੇ ਇਹ ਅਰਲੀ ਥਰਸਡੇ ਮਾਰਨਿੰਗ ਹੋਇਆ ਰੈਜੀਡੈਂਸ਼ੀਅਲ ਇਲਾਕੇ ਦੇ ਵਿੱਚ ਹੋਇਆ ਗੱਡੀ ਦੇ ਵਿੱਚ ਜਿਹੜੀਆਂ ਇਹ ਲਾਸ਼ਾਂ ਕਿੱਦਾਂ ਬਰਾਮਦ ਹੋਈਆਂ ਕੀ ਅਪਡੇਟ ਹੈ ਔਰ ਕੀ ਹੈ ਕੀ ਹੈ ਸਵੇਰੇ 2 ਵਜੇ ਮਾਮਲਾ ਹੋਇਆ ਸੋ ਅਸੀਂ ਦੱਸ ਦਈਏ ਕਿ ਰੈੱਡ ਕੈਸਲ ਔਰ ਕਰਸ਼ਾ ਸਟਰੀਟ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਇਹ ਹੋਇਆ ਔਰ ਪੁਲਿਸ ਜਦੋਂ ਉੱਥੇ ਪਹੁੰਚੀ ਹੈ ਤਾਂ ਇੱਕ ਮੇਲ ਅਤੇ ਇੱਕ ਫੀਮੇਲ ਸੋ ਗਨਸ਼ਾਟ ਵੂਨਸ ਹੈਗੇ ਨੇ ਗੋਲੀ ਦਾ ਨਿਸ਼ਾਨਾ ਇਹਨਾਂ ਨੂੰ ਬਣਾਇਆ ਗਿਆ ਹੈਗਾ ਉੱਥੇ ਹੀ ਪੁਲਿਸ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਹੀ ਅੱਜ ਸਵੇਰੇ 2 ਵਜੇ ਉਹਨਾਂ ਨੇ ਕਿਹਾ ਹੈ ਕਿ ਦੋਨੋਂ ਜਣੇ ਦੀ ਡੈਥ ਹੋ ਗਈ ਹੈ ਸੋ ਹੋਰ ਜਾਣਕਾਰੀ ਜਿਹੜੀ ਹੈ ਅੱਗੇ ਚੱਲ ਕੇ ਅਸੀਂ ਦੱਸ ਦਈਏ ਕਿ ਸਾਰਾ ਘਰ ਉਹਨਾਂ ਨੇ ਹੁਣ ਬਾਹਰ ਟੇਪ ਕਰ ਦਿੱਤਾ ਹੈਗਾ ਲੇਕਿਨ ਕੀ ਇਹ ਘਰ ਦੇ ਵਿੱਚ ਹੀ ਰਹਿੰਦੇ ਸੀਗੇ ਜਾਂ ਕੀ ਸੀਗੇ ਉਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਅੱਗੇ ਚੱਲ ਕੇ ਪੀਲ ਪੁਲਿਸ ਦੇ ਕਾਂਸਟੇਬਲ ਹੋਣਗੇ ਸਾਡੇ ਨਾਲ ਉਹ ਵੀ ਸਾਡੇ ਨਾਲ ਸ਼ੇਅਰ ਕਰਨਗੇ ਬਹੁਤ ਸਾਰੀਆਂ ਸਰਵੇਲੈਂਸ ਟੇਪਸ ਜਿਹੜੀਆਂ ਆਲੇ ਦੁਆਲੇ ਹੈਗੀਆਂ ਨੇ ਉਹ ਸਾਰਾ ਹੁਣ ਏਰੀਆ ਕੈਨਵਸ ਕੀਤਾ ਜਾ ਰਿਹਾ ਪੁਲਿਸ ਹੁਣ ਸਰਵੇਲੈਂਸ ਫੁਟੇਜ ਲੱਭ ਰਹੀ ਹੈ ਸਾਰੇ ਇਲਾਕੇ ਦੀ ਵੀ ਆਖਿਰਕਾਰ ਮਾਮਲਾ ਕੀ ਹੈ ਸੋ 2 ਜਣਿਆਂ ਦਾ ਕਤਲ ਦਾ ਮਾਮਲਾ ਹੈ ਕਿਉਂਕਿ ਗਨਸ਼ਾਟ ਵੂਨਸ ਨੇ ਸੋ ਐਸਾ ਨਹੀਂ ਕਿ ਆਪਣੇ ਆਪ ਹੀ ਡੈਥ ਹੋ ਗਈ ਹੈ ਮੇਲ ਅਤੇ ਫੀਮੇਲ ਦੀ ਅਡਲਟ ਇੱਕ ਮੇਲ ਹੈ ਅਤੇ ਫੀਮੇਲ ਹੈ ਸੋ ਇਹ ਆਖਿਰਕਾਰ ਇਹਨਾਂ ਇਹ ਆਪਸ ਕੋਈ ਰਿਸ਼ਤੇਦਾਰ ਨੇ ਕੀ ਨੇ, ਸਾਰੀ ਜਾਣਕਾਰੀ ਕੁਛ ਹੀ ਦੇਰ ਦੇ ਵਿੱਚ ਤੁਹਾਡੇ ਨਾਲ ਇਹ ਸਾਰੀ ਸਾਂਝੀ ਕਰਾਂਗੇ। ਅੱਛਾ, ਇਸ ਤੋਂ ਬਾਅਦ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਹੁਣ ਸਿਮਰਨ ਜੀ, ਅੱਜ ਵੈਸੇ ਕੋਵਿਡ ਦੀ ਵਾਰੀ ਨਹੀਂ ਆ ਰਹੀ, ਹੋਰ ਕਈ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨੇ, ਕੋਵਿਡ ਦੀ ਵਾਰੀ ਨਾ ਰਹੀ, ਕੋਵਿਡ ਕਹਿ ਰਿਹਾ ਵੀ ਮੈਨੂੰ ਵੀ ਪੁੱਛ ਲਓ। ਮੈਂ ਕਿਹਾ ਹੁਣ ਤੁਹਾਨੂੰ ਰੋਜ਼ ਰੋਜ਼ ਕਿੰਨਾ ਕੁ ਪੁੱਛੀ ਆਈਏ ਕੋਵਿਡ ਨੂੰ, ਕਿਉਂ ਸਿਮਰਨ ਜੀ ਠੀਕ ਹੈ ਕਿ ਨਹੀਂ? ਰੋਜ਼ ਹੁਣ ਕੋਵਿਡ ਠੀਕ ਹੈ, ਤੁਸੀਂ ਹੈਗੇ ਹੋ, ਸੋ ਨੰਬਰਸ ਲਗਾਤਾਰ ਘੱਟ ਰਹੇ ਨੇ ਔਰ ਹਸਪੀਟਲਾਈਜੇਸ਼ਨ ਥੋੜ੍ਹੀ ਜਿਹੀ ਵਧੇਗੀ, ਜੋ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਥਰਡ ਔਰ ਫੋਰਥ ਵੀਕ ਤੱਕ ਥੋੜ੍ਹੀ ਜਿਹੀ ਵੱਧ ਸਕਦੀ ਹੈ। ਵੀ ਹੈਵ ਆਲਰੇਡੀ ਪਾਸ ਦਾ ਪੀਕ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਗਭਗ 2 ਹਫ਼ਤੇ ਹੋ ਗਏ ਨੇ ਵੀ ਪਾਸ ਦਾ ਪੀਕ, ਔਰ ਸਾਡੇ ਇੱਥੇ ਇਟ ਹੈਜ਼ ਦ ਕਰਵ ਇਜ਼ ਫਲੈਟਨਡ, ਔਰ ਜਲਦੀ ਅਸੀਂ ਪੀਕ ਜਿਹੜੀ ਅਸੀਂ ਇੱਥੇ ਵੀ ਅਸੀਂ ਪਾਸ ਕਰ ਰਹੇ ਹੈਗੇ ਹਾਂ, ਸੋ ਜਲਦੀ ਇਹਦੇ ਨੰਬਰ ਜਿਹੜੇ ਨੇ ਹੋਰ ਜ਼ਿਆਦਾ ਘਟਣਗੇ। ਸੋ ਪਰ ਕੁਛ ਲੋਕਾਂ ਦਾ ਕਹਿਣਾ ਕਿ ਗ੍ਰੈਜੂਅਲ ਰੀਓਪਨਿੰਗ ਕਰਨੀ ਚਾਹੀਦੀ ਹੈ, ਬਹੁਤ ਤੇਜ਼ੀ ਨਾਲ ਰੀਓਪਨਿੰਗ ਨਾ ਕਰੋ, ਕਿਤੇ ਦੁਬਾਰਾ ਤੋਂ ਫਿਰ ਨੰਬਰ ਜਿਹੜੇ ਨੇ ਉਹ ਨਾ ਵੱਧ ਜਾਣ। ਸੋ ਇਹਦੇ ਬਾਰੇ ਵੀ ਗੱਲਬਾਤ ਅਸੀਂ ਕਰਾਂਗੇ। ਹਾਂ, ਰਸ਼ੀਆ ਦਾ ਪੱਖ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਰਸ਼ੀਆ ਕਹਿ ਰਿਹਾ ਕਿ ਸਾਰੀ ਗੱਲਾਂ ਅਸੀਂ ਕੈਨੇਡਾ ਦੀ ਦੱਸਦੀਆਂ, ਬ੍ਰਿਟੇਨ ਆਪਣੇ ਅਮਰੀਕਾ ਕੀ ਕਰ ਰਿਹਾ, ਰਸ਼ੀਆ ਦਾ ਪੱਖ ਰੱਖਣਾ ਵੀ ਇੱਥੇ ਬੜਾ ਜ਼ਰੂਰੀ ਹੈ। ਰਸ਼ੀਆ ਦਾ ਕਹਿਣਾ ਕਿ ਨਹੀਂ, ਅਨਨੈਸੈਸਰੀ ਇਹ ਸਾਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਸਾਡਾ ਕੋਈ ਐਸਾ ਇਰਾਦਾ ਨਹੀਂ ਹੈ। 1 ਲੱਖ ਦੇ ਆਸ ਪਾਸ ਵੈਸੇ ਫੌਜਾਂ ਉਹਨਾਂ ਨੇ ਉੱਥੇ ਰੱਖੀਆਂ ਹੋਈਆਂ ਨੇ, ਸੋ ਇਹ ਰਸ਼ੀਆ ਦਾ ਬਿਆਨ ਹੈ। ਰਸ਼ੀਆ ਤੋਂ ਬਾਅਦ ਰੁੱਕ ਕਰਾਂਗੇ ਅਸੀਂ ਸਿੱਧਾ ਪਾਕਿਸਤਾਨ ਲਾਹੌਰ ਦੇ ਵਿੱਚ, ਨੋਟ ਅ ਵੈਰੀ ਪਲੀਜ਼ਿੰਗ ਨਿਊਜ਼ ਫਰੋਮ ਦੇਅਰ ਐਜ਼ ਵੈਲ। 2 ਜਣਿਆਂ ਦੀ ਉੱਥੇ ਡੈਥ ਹੋਈ ਹੈ, 26 ਜਣੇ ਉੱਥੇ ਜ਼ਖਮੀ ਹੋ ਗਏ ਨੇ, ਮੇਜਰ ਬੰਬ ਬਲਾਸਟ ਹੋਇਆ ਲਾਹੌਰ ਦੇ ਅਨਾਰਕਲੀ ਏਰੀਆ ਦੇ ਵਿੱਚ। ਪਾਕਿਸਤਾਨ ਦੇ ਪੰਜਾਬ ਦੇ ਚੀਫ ਮਿਨਿਸਟਰ ਦਾ ਕੀ ਕਹਿਣਾ ਹੈਗਾ, ਉੱਥੇ ਆਈ ਜੀ ਕੀ ਕਹਿ ਰਹੇ ਨੇ, ਲਾਹੌਰ ਪੁਲਿਸ ਦੇ ਸਪੋਕਸ ਪਰਸਨ ਨੇ ਕਿਹਾ ਹੈ ਕਿ ਉੱਥੇ ਬੰਬ ਜਿਹੜਾ ਪਲਾਂਟਡ ਇੱਕ ਮੋਟਰਸਾਈਕਲ ਦੇ ਵਿੱਚ ਬੰਬ ਪਲਾਂਟ ਕੀਤਾ ਗਿਆ ਸੀਗਾ। ਕਾਰਨ ਕੀ ਹੈ, ਕਿੰਨੇ ਕਿਹੜੀ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਹੈ ਨਹੀਂ ਲਈ, ਇਹਦੀ ਸਾਰੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਦੂਸਰੀ ਤਰਫ ਬੜੀ ਚਰਚਾ ਰਹੀ ਹੈਗੀ ਹੈ ਕਿ ਗੋਲੀ, ਬਿਲਕੁਲ ਜਿਹੜੀ ਹੁਣ ਪਹਿਲਾਂ ਵੈਕਸੀਨਸ ਲੱਗਦੀਆਂ ਸੀ, ਹੁਣ ਗੋਲੀਆਂ ਵੀ ਆ ਰਹੀਆਂ ਨੇ, ਸੋ ਉਹਦੇ ਜ਼ਰੀਏ ਇਟ ਕੁਡ ਬੀ ਅ ਗੇਮ ਚੇਂਜਰ। ਮਰਕ ਨੇ ਇੱਕ ਬੜੀ ਵੱਡੀ ਅਨਾਊਂਸਮੈਂਟ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਬੈਕ ਕੀਤਾ ਜਾ ਰਿਹਾ, ਸੋ 105 ਕੰਟਰੀਜ਼ ਨੂੰ ਸਸਤੀਆਂ ਜਿਹੜੀਆਂ ਗੋਲੀਆਂ ਨੇ ਕਿ ਤਾਂ ਕਿ ਘਰ ਦੇ ਵਿੱਚ ਫਟਾਫਟ ਟ੍ਰੀਟਮੈਂਟ ਹੋ ਸਕੇ, ਸੋ ਸਸਤੀਆਂ ਗੋਲੀਆਂ ਜਿਹੜੀਆਂ ਉਹ ਜਲਦੀ ਜਲਦੀ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਦੈਟ ਇਜ਼ ਅਨਦਰ ਵੈਰੀ ਗੁੱਡ ਥਿੰਗ। ਦੂਸਰੀ ਤਰਫ ਜਿਹੜਾ ਹਾਲ ਹੀ ਦੇ ਵਿੱਚ ਮਿਡਲ ਈਸਟ ਦੇ ਵਿੱਚ ਜੋ ਸਿਲਸਿਲਾ ਚੱਲ ਰਿਹਾ ਹੈ, ਉਹਦੇ ਤਹਿਤ ਯਮਨ ਦੇ ਵਿੱਚ ਜਿਹੜਾ ਹੋਥੀ ਗਰੁੱਪ ਹੈ, ਇਰਾਨ ਇਹਨੂੰ ਬੈਕ ਕਰਦਾ, ਔਰ ਦੂਸਰੀ ਤਰਫ ਮੈਂ ਇਹ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਦੂਸਰੀ ਤਰਫ ਸਾਊਦੀ ਅਰੇਬੀਆ, UAE ਸਾਰੇ ਨਾਲ ਲੜਦੇ ਨੇ। ਅਮਰੀਕਾ ਵੀ ਹੁਣ ਹੋਥੀ ਜਿਹੜਾ ਗਰੁੱਪ ਹੈ ਇਹਨੂੰ ਟੈਰਰਿਸਟ ਗਰੁੱਪ ਜਿਹੜਾ ਹੈ ਉਹ ਐਲਾਨ ਕਰਨ ਜਾ ਰਿਹਾ। ਸੋ ਦੂਸਰੀ ਤਰਫ ਖਬਰ ਅਫਗਾਨਿਸਤਾਨ ਤੋਂ, ਤਾਲਿਬਾਨ ਦੀ ਇਹ ਮੰਗ ਕੀਤੀ ਜਾ ਰਹੀ ਹੈ, ਉਹ ਮੰਗ ਕਰ ਰਹੇ ਨੇ ਕਿ ਹੋਰ ਤੇ ਸਾਨੂੰ ਕੋਈ ਰੈਕਗਨਾਈਜ਼ ਕਰ ਨਹੀਂ ਰਿਹਾ, ਪਾਕਿਸਤਾਨ ਵੱਲੋਂ ਵੀ ਕਾਫੀ ਜ਼ੋਰ ਲੱਗਾ ਹੋਇਆ ਕਿ ਰੈਕਗਨਾਈਜ਼ ਕਰੋ। ਪਿਛਲੀ ਵਾਰ ਜਦੋਂ 1996 ਦੇ ਵਿੱਚ ਤਾਲਿਬਾਨ ਦੀ ਸਰਕਾਰ ਬਣੀ ਸੀ ਤਾਂ 3 ਕੰਟਰੀਜ਼ ਨੇ ਸਭ ਤੋਂ ਪਹਿਲਾਂ ਰੈਕਗਨਾਈਜ਼ ਕਰ ਦਿੱਤਾ ਸੀ, ਪਾਕਿਸਤਾਨ, ਸਾਊਦੀ ਅਰੇਬੀਆ ਔਰ UAE। ਇਸ ਵਾਰ ਪਾਕਿਸਤਾਨ ਤੋਂ ਇਲਾਵਾ ਹੋਰ ਕੋਈ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰ ਰਿਹਾ। ਤਾਲਿਬਾਨ ਨੇ ਮੰਗ ਕੀਤੀ ਹੈਗੀ ਹੈ ਕਿ ਘੱਟ ਤੋਂ ਘੱਟ ਜਿਹੜੇ ਮੁਸਲਿਮ ਕੰਟਰੀਜ਼ ਨੇ ਉਹ ਤੇ ਸਾਨੂੰ, ਸਾਡੀ ਸਰਕਾਰ ਨੂੰ, ਤਾਲਿਬਾਨ ਦੀ ਜਿਹੜੀ ਅਫਗਾਨਿਸਤਾਨ ਸਰਕਾਰ ਹੈ, ਸਾਨੂੰ ਪਲੀਜ਼ ਰੈਕਗਨਾਈਜ਼ ਕਰੋ। ਕਿਆ ਕੋਈ ਇਹ ਮੰਗ ਹੁਣ ਸੁਣੇਗਾ, ਕਿਉਂਕਿ ਤਾਲਿਬਾਨ ਦੀ ਮੰਗ ਕਿੰਨੀ ਕੁ ਕੋਈ ਸੁਣੇਗਾ, ਜਦਕਿ ਪਾਕਿਸਤਾਨ ਪਹਿਲਾਂ ਹੀ ਲੌਬੀ ਕਾਫੀ ਦੇਰ ਦਾ ਕਰ ਰਿਹਾ, ਪਰ ਐਸੀ ਕੋਈ ਗੱਲਬਾਤ ਹੁੰਦੀ ਨਜ਼ਰ ਨਹੀਂ ਆ ਰਹੀ। ਔਰ ਪਾਕਿਸਤਾਨ ਦੇ ਵਿੱਚ ਵੀ ਇਹ ਚਰਚਾ ਹੈ ਕਿ ਸਾਨੂੰ ਇਹਦਾ ਨੁਕਸਾਨ ਜ਼ਿਆਦਾ ਹੋ ਰਿਹਾ, ਜਦ ਅਸੀਂ ਐਡਵੋਕੇਸੀ ਕਰਦੇ ਹਾਂ ਤਾਲਿਬਾਨ ਵਾਸਤੇ ਤਾਂ ਸਾਨੂੰ ਵੈਸਟ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਇਹਦਾ। ਔਰ ਦੂਸਰੀ ਤਰਫ ਹਾਲ ਹੀ ਦੇ ਵਿੱਚ ਉਹ ਅੱਗੇ ਚੱਲ ਕੇ ਡਿਟੇਲਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੀ ਚੈਲੇਂਜਸ ਜਿਹੜੇ ਨੇ ਉਹ ਤਾਲਿਬਾਨ ਦੇ ਸਾਹਮਣੇ ਇਸ ਵੇਲੇ ਆ ਰਹੇ ਨੇ। ਜ਼ਵਾਦ ਇੰਡੀਆ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ, ਜਿੱਥੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੀ ਸੂਰਤ ਹਾਲ ਹੈ, ਮਾਮਲਾ ਕਰੀਬੀ ਹੋ ਸਕਦਾ ਕੁਛ। ਦੇਖੋ, 2 ਪੱਤਰਕਾਰਾਂ ਦੀ ਅਲੱਗ ਅਲੱਗ, ਕਈ ਪੱਤਰਕਾਰ ਅਲੱਗ ਅਲੱਗ ਹੈ, ਇੱਕੋ ਪੱਤਰਕਾਰ ਨੇ ਜਿਹੜੇ ਕਹਿ ਰਹੇ ਨੇ ਕਿ ਜੀ ਬੀਜੇਪੀ ਵੱਡੀ ਹਾਰ ਵੱਲ ਵਧ ਰਹੀ ਹੈ, ਬਿਲਕੁਲ ਕੁਛ ਪੱਤਰਕਾਰ ਇੱਥੇ ਤੱਕ ਵੀ ਕਹਿ ਰਹੇ ਨੇ ਕਿ ਬੀਜੇਪੀ ਜਿਹੜੀ ਆ ਬੜੀ ਹਾਰ ਵੱਲ ਵਧ ਰਹੀ ਹੈ। ਬੀਜੇਪੀ ਨੇ ਸੀਟਸ ਜਿਹੜੀਆਂ ਐਲਾਨ ਕੀਤੀਆਂ ਨੇ, ਕਈ ਸਿਟਿੰਗ MLAs ਉਹਨਾਂ ਨੂੰ ਸੀਟਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਗਈਆਂ। ਈਵਨ ਮਨੋਹਰ ਪਾਰੀਕਰ ਦੇ ਬੇਟੇ ਨੂੰ ਵੀ ਬੀਜੇਪੀ ਵੱਲੋਂ ਟਿਕਟ ਨਹੀਂ ਦਿੱਤੀ ਗਈ। ਸੋ ਇਹ ਬੀਜੇਪੀ ਟਿਕਟਾਂ ਬੜੀ ਸੋਚ ਸਮਝ ਕੇ ਦੇ ਰਹੀ ਹੈ, ਉਹਨਾਂ ਨੂੰ ਪਤਾ ਹੈ ਕਿ ਚੈਲੇਂਜਸ ਜਿਹੜੇ ਉਹ ਇਸ ਵੇਲੇ ਆ ਰਹੇ ਨੇ। ਔਰ ਦੂਸਰੀ ਤਰਫ ਸਮਾਜਵਾਦੀ ਪਾਰਟੀ ਹੋਣ ਦੇ ਕੀ ਕਾਰਨ ਨੇ, ਇਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਕਿਆ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵਾਰ ਬਾਜ਼ੀ ਪਲਟ ਦੇਗੀ ਸਮਾਜਵਾਦੀ ਪਾਰਟੀ, ਕਿਉਂਕਿ ਜੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਨੇ ਬਾਜ਼ੀ ਪਲਟ ਦਿੱਤੀ, ਇਹ ਬਹੁਤ ਬਹੁਤ ਗੇਮ ਚੇਂਜਰ ਹੋ ਸਕਦਾ। ਮੈਂ ਨਹੀਂ ਕਹਾਂਗਾ ਕਿ 2022, ਬਿਲਕੁਲ 2022 ਸੈਮੀਫਾਈਨਲ ਹੈ ਔਰ ਫਾਈਨਲ ਤੇ 2024 ਹੋਏਗਾ। ਜ਼ਰੂਰੀ ਨਹੀਂ ਕਿ ਸੈਮੀਫਾਈਨਲ ਦੇ ਵਿੱਚ ਜੋ ਕੁਛ ਹੋਏ ਉਹੀ ਨਤੀਜਾ ਫਾਈਨਲ 'ਚ ਨਿਕਲਣਾ ਹੈ, ਲੇਕਿਨ ਅਸਰ ਬਹੁਤ ਬੜਾ ਪਾ ਸਕਦਾ ਹੈ। ਇਹੀ ਜਗ੍ਹਾ ਸੀਗੀ ਉੱਤਰ ਪ੍ਰਦੇਸ਼ ਜਿੱਥੋਂ ਕਿ ਰਾਈਜ਼ ਆਫ ਬੀਜੇਪੀ, ਰਾਈਜ਼ ਆਫ ਨਰਿੰਦਰ ਮੋਦੀ, ਰਾਈਜ਼ ਆਫ ਅਮਿਤ ਸ਼ਾਹ, ਸਾਰਾ ਕੁਝ ਇੱਥੋਂ ਹੀ ਹੋਇਆ। ਸੋ ਜੇ ਇੱਥੋਂ ਇਹੀ ਹਾਰ ਗਏ, ਬੀਜੇਪੀ ਇੱਥੋਂ ਹਾਰਨੀ ਸ਼ੁਰੂ ਹੋ ਗਈ, ਫਿਰ ਦਿੱਕਤਾਂ ਜਿਹੜੀਆਂ ਦੂਸਰਾ ਈਡੀ ਦੇ ਉੱਤੇ ਕੰਪਲੇਂਟ ਕੀਤੀ ਹੈਗੀ ਆ ਕਾਂਗਰਸ ਨੇ, ਉਹ ਕਹਿੰਦੇ ਜੀ ਇਹ ਸਾਜਿਸ਼ ਹੈ ਸਾਡੇ ਖਿਲਾਫ, ਸੋ ਕਹਿੰਦੇ ਜੀ ਇਹ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਕਾਂਗਰਸ ਨੇ ਕਿ ਪਹਿਲਾਂ ਨਹੀਂ ਕੁਛ ਕੀਤਾ, 2018 ਦਾ ਇਹ ਮਾਮਲਾ ਹੈ ਔਰ ਹੁਣ ਇਹ ਸਾਰਾ ਕੁਛ ਜਿਹੜਾ ਹੈ ਸਾਡੇ ਖਿਲਾਫ ਇੱਕ ਸਾਜਿਸ਼ ਦੇ ਤਹਿਤ ਜਿਹੜਾ ਉਹ ਕੀਤਾ ਜਾ ਰਿਹਾ ਔਰ ਐਲੀਗੇਸ਼ਨ ਲੱਗ ਰਹੇ ਨੇ। ਅੱਛਾ, ਅੱਜ ਕੱਲ੍ਹ ਇਹ ਬੜਾ ਚਲਨ ਚੱਲ ਗਿਆ ਕਿ ਕੋਈ ਵੀ ਜਿਹੜੀ ਪਾਰਟੀ ਆ ਉਹ ਕਹਿ ਦਿੰਦੀ ਜੀ ਇਹ ਉਹਦਾ ਏਜੰਟ ਹੈ, ਇਹ ਉਹਦਾ ਏਜੰਟ ਹੈ, ਇਹ ਉਹਦੇ ਨਾਲ ਮਿਲੇ, ਉਹਦੀ ਬੀ ਟੀਮ, ਏ ਟੀਮ, ਸੀ ਟੀਮ, ਇੱਦਾਂ ਬਹੁਤ ਚੱਲਦਾ। ਸੋ ਕਾਂਗਰਸ ਨੇ ਅੱਜ ਫਿਰ ਇਲੈਕਸ਼ਨ ਕਮਿਸ਼ਨ ਤੱਕ ਨੂੰ ਕਹਿ ਦਿੱਤਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਮਿਲੇ ਹੋਏ ਨੇ, ਇਹ ਮਿਲ ਕੇ ਸਾਜਿਸ਼ ਕਰ ਰਹੇ ਨੇ, ਬੀਜੇਪੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਾਡੇ ਨਾਲ ਸਾਜਿਸ਼ ਕਰ ਰਹੀ ਹੈ। ਅੱਛਾ, ਤੋ ਇੱਕ ਤਾਂ ਇਹ ਚੱਕਰ ਜਿਹਾ ਚੱਲਿਆ ਹੋਇਆ ਉਧਰੋਂ ਆਪਣੇ ਜਿਹੜੇ, ਵੈਸੇ ਹੋ ਸਕਦਾ ਇਸ ਤਰ੍ਹਾਂ, ਪਤਾ ਨਹੀਂ, ਐਸਾ ਕੋਈ ਸਬੂਤ ਤੇ ਬਾਹਰ ਨਹੀਂ ਆ ਰਿਹਾ, ਸੋ ਅਸੀਂ ਤਾਂ ਉਹੀ ਗੱਲ ਕਰਾਂਗੇ ਕਿ ਜਿਹੜੇ ਸਬੂਤ ਆਉਣ, ਲੇਕਿਨ ਐਸਾ ਕੋਈ ਸਬੂਤ ਨਹੀਂ ਹੈ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਆਪਸ 'ਚ ਮਿਲੇ ਹੋਣ, ਲੇਕਿਨ ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਤੱਕ ਨੂੰ ਵੀ ਕੰਪਲੇਂਟ ਜਿਹੇ ਕਹਿ ਦਿੱਤਾ। ਵੈਰੀ ਗੁੱਡ। ਦੂਸਰਾ ਜਿਹੜਾ ਹੈਗਾ ਜੀ, ਅਸੀਂ ਦੱਸ ਦਈਏ ਕਿ ਜਿਹੜੀ ਇਸ ਵੇਲੇ ਇੱਕ ਹੋਰ ਚੈਲੇਂਜ ਹੋਏਗਾ ਥੋੜ੍ਹਾ ਜਿਹਾ। ਅੱਜ ਸਾਡੇ ਉੱਥੇ ਗਰਾਊਂਡ ਜ਼ੀਰੋ 'ਤੇ ਸਾਡੇ ਪੱਤਰਕਾਰਾਂ ਨੇ ਸਾਨੂੰ ਦੱਸਿਆ ਕਿ ਥੋੜ੍ਹੀ ਜਿਹੀ ਡਿਸਰਪਸ਼ਨ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਕੁਛ ਜਿਹੜੀਆਂ ਜਥੇਬੰਦੀਆਂ ਨੇ ਉਹ ਮੰਗ ਕਰ ਰਹੀਆਂ ਨੇ ਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰੋ। ਉਹ ਐਲੀਗੇਸ਼ਨ ਲਗਾ ਰਹੇ ਨੇ, ਦੋਸ਼ ਲਗਾ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਇਹ ਜਿਹੜੀ ਆਮ ਆਦਮੀ ਪਾਰਟੀ ਆ, ਇਹ ਸਰੋਕ ਕੇ ਬੈਠੀ ਹੋਈ ਹੈ ਸਾਰਾ ਕੁਛ, ਸਾਰਾ ਇਹਨਾਂ ਦੇ ਕਾਰਨ ਹੈ। ਅਰਵਿੰਦ ਕੇਜਰੀਵਾਲ ਹੋਣਾਂ ਦੇ ਖਿਲਾਫ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਮੁਹਿੰਮ ਲਾਂਚ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਜੇ ਤੁਹਾਨੂੰ ਯਾਦ ਹੋਏ, ਉਸ ਕਾਲੇ ਦੌਰ ਦੇ ਵਿੱਚ ਬੜੇ ਬੜੇ ਸਾਰੇ ਇਸ਼ੂਜ਼ ਹੋਏ ਨੇ, ਚੈਲੰਜਸ ਹੋਏ ਨੇ, ਉਸ ਤੋਂ ਬਾਅਦ ਕਈ ਸਾਰੇ ਲੋਕ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਉਹਨਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ, ਪਰ ਖਾਸ ਦਵਿੰਦਰਪਾਲ ਭੁੱਲਰ ਹੋਣਾਂ ਦੇ ਮਾਮਲੇ ਦੇ ਉੱਤੇ ਉਹ ਕਹਿ ਰਹੇ ਕਿ ਦਵਿੰਦਰਪਾਲ ਭੁੱਲਰ ਹੋਣਾਂ ਦਾ ਮਾਮਲਾ ਇਹ ਰੋਕਿਆ ਹੋਇਆ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨੇ। ਅੱਛਾ, ਜਿਹੜੇ ਹੁਣ ਆਮ ਆਦਮੀ ਪਾਰਟੀ ਵੱਲੋਂ ਜਵਾਬ ਤੇ ਕੋਈ ਨਹੀਂ ਆਇਆ, ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਬੇਸਿਕਲੀ ਰਾਘਵ ਚੱਡਾ ਸਾਹਿਬ ਵਾਸ ਸੁਪੋਜ਼ ਟੂ ਗਿਵ ਦਿਸ ਆਨਸਰ, ਸੋ ਉਹਨਾਂ ਨੇ ਅਨਾਊਂਸਮੈਂਟ ਬਾਕੀ ਤਾਂ ਕਰ ਦਿੱਤੀ ਸਾਰੀਆਂ, ਲੇਕਿਨ ਇਹਦੇ ਬਾਰੇ ਉਹਨਾਂ ਨੇ ਜਵਾਬ ਨਹੀਂ ਦਿੱਤਾ। ਸੋ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਲੇਕਿਨ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਐਲ ਜੀ ਜਿਹੜਾ ਹੈ ਉਹਨੇ ਸਾਰਾ ਮਾਮਲਾ ਰੋਕਿਆ ਹੋਇਆ, ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਹੁਣ ਉਹਨਾਂ ਦੱਬੀ ਆਵਾਜ਼ ਦੇ ਵਿੱਚ ਉਹ ਵੀ ਕਹਿ ਰਹੇ ਨੇ, ਉਹ ਕਹਿੰਦੇ ਜੀ ਇਹ ਕਿਉਂਕਿ ਹੁਣ ਇਸ ਵੇਲੇ ਬੀਜੇਪੀ ਜਿਹੜੀ ਆ ਸਾਡੇ ਕੈਨੇਡਾ 'ਚ, ਰਿਪੂ ਦਮਨ ਸਿੰਘ ਮਲਿਕ ਉਹ ਸ਼ਖਸ ਜਿਹਨਾਂ ਦਾ ਨਾਮ ਕਿਸੇ ਸਮੇਂ ਏਅਰ ਇੰਡੀਆ ਉੱਚ ਆ ਗਿਆ ਸੀਗਾ, ਠੀਕ ਹੈ, ਔਰ ਐਸਾ ਮੰਨਿਆ ਜਾ ਰਿਹਾ ਸੀਗਾ ਕਿ ਜੀ ਮਤਲਬ ਹੁਣ ਕਈ ਤਰ੍ਹਾਂ ਦੇ, ਮਤਲਬ ਬੀਜੇਪੀ ਤਾਂ ਇਹ ਕਹਿੰਦੀ ਹੈ ਵੀ ਜਿਹੜਾ ਵੱਡੇ ਤੋਂ ਵੱਡਾ ਕੋਈ ਖਾਲਿਸਤਾਨੀ ਹੈ ਉਹਨੂੰ ਵੀ ਇਸ ਵੇਲੇ ਆਪਣੇ ਨਾਲ ਲੈ ਲਓ। 20 ਬੰਦਿਆਂ ਦੀ ਜਿਹੜੀ ਲਿਸਟ ਹੈ ਸੁਖਦੇਵ ਢੀਂਡਸਾ ਸਾਹਿਬ ਨੇ ਜੋ ਦਿੱਤੀ ਹੈ, 20 ਬੰਦਿਆਂ ਦੀ ਲਿਸਟ ਜਿਹੜੀ ਅਮਿਤ ਸ਼ਾਹ ਨੂੰ ਦਿੱਤੀ, ਉਹ ਕਹਿੰਦੇ ਜੀ ਬੰਦਾ ਦੱਸੋ ਕਿਹੜਾ ਛੱਡਣਾ, ਕੋਈ ਖਾਲਿਸਤਾਨੀ ਸੀਗਾ ਨਹੀਂ ਸੀਗਾ। ਇਸ ਵੇਲੇ ਤਾਂ ਸਿੱਖ ਜਥੇਬੰਦੀਆਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਆ ਜਾਓ, ਬਸ ਤੁਸੀਂ ਜੋ ਤੁਹਾਨੂੰ ਚਾਹੀਦਾ ਅਸੀਂ ਤੁਹਾਨੂੰ ਦੇ ਦਿਆਂਗੇ। ਹੁਣ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ, ਆਮ ਆਦਮੀ ਪਾਰਟੀ ਨੂੰ ਸਾਰੀ ਗੱਲ ਨਜ਼ਰ ਆ ਰਹੀ ਹੈ। ਸੋ ਆਮ ਆਦਮੀ ਪਾਰਟੀ ਵੱਲੋਂ ਇਹ ਐਲੀਗੇਸ਼ਨ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਸਾਰਾ ਚੱਕਰ ਜਿਹਾ ਹੁਣ ਦਵਿੰਦਰਪਾਲ ਭੁੱਲਰ ਦਾ ਇਹਨਾਂ ਨੇ ਚਲਾਤਾ, ਇਹ ਸਾਰਾ ਬੀਜੇਪੀ ਦੇ ਕਹਿਣ ਤੇ ਕਰ ਰਹੇ ਨੇ। ਕਿਉਂਕਿ ਇੱਕ ਪਾਸੇ ਪੂਰੀ ਦੋ ਸਫ਼ੇ ਦੀ ਚਿੱਠੀ ਸਾਡੇ ਕੋਲ ਮੌਜੂਦ ਹੈ, ਅਸੀਂ ਬਿਨਾਂ ਸਬੂਤ ਦੇ ਕੋਈ ਗੱਲ ਨਹੀਂ ਕਰਦੇ, ਚਿੱਠੀ ਸਾਡੇ ਕੋਲ ਮੌਜੂਦ ਹੈ। ਰਿਪੂ ਦਮਨ ਸਿੰਘ ਮਲਿਕ 2 ਸਫ਼ੇ ਦੀ ਚਿੱਠੀ ਲਿਖ ਕੇ ਪੁੱਲ ਬੰਨ ਦਿੰਦੇ ਨੇ ਕਿ ਜੋ ਨਰਿੰਦਰ ਮੋਦੀ ਸਾਹਿਬ ਨੇ ਜੀ ਉਹ ਬੱਲੇ ਬੱਲੇ ਹੀ ਹੈ, ਜੋ ਇਹਨਾਂ ਨੇ ਕਰ ਦਿੱਤਾ ਮੋਦੀ ਸਾਹਿਬ ਨੇ, ਜੋ ਸਿੱਖਾਂ ਲਈ ਕਰ ਦਿੱਤਾ ਦੁਨੀਆਂ ਦਾ ਕੋਈ ਬੰਦਾ ਨਹੀਂ ਕਰ ਸਕਿਆ। ਉਧਰੋਂ ਦਮਦਮੀ ਟਕਸਾਲ ਵੱਲੋਂ ਉਹਨਾਂ ਦੇ ਜਿਹੜੇ ਮੁਖੀ ਨੇ ਹਰਨਾਮ ਸਿੰਘ ਧੁੰਮਾ ਸਾਹਿਬ, ਉਹਨਾਂ ਨੇ ਵੀਡੀਓ ਦੇ ਜ਼ਰੀਏ ਉਹਨਾਂ ਨੇ ਪੂਰੇ ਪੁੱਲ ਬੰਨ ਦਿੱਤੇ ਮੋਦੀ ਸਾਹਿਬ ਦੇ ਕਿ ਜੋ ਇਹਨਾਂ ਨੇ ਕਰ ਦਿੱਤਾ ਜੀ ਉਹ ਕੀਤਾ ਹੀ ਨਹੀਂ ਦੁਨੀਆਂ 'ਚ ਕਿਸੇ ਨੇ। ਫਿਰ ਕੱਲ੍ਹ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਪੂਰਾ ਉਹਨਾਂ ਦਾ ਕੰਟਰੋਲ ਮਨਜਿੰਦਰ ਸਿੰਘ ਸਿਰਸਾ, ਉਹ ਬੀਜੇਪੀ 'ਚ ਸ਼ਾਮਿਲ ਹੀ ਹੋ ਗਏ, ਓਪਨਲੀ ਬੀਜੇਪੀ 'ਚ ਆ ਕੇ ਸ਼ਾਮਿਲ ਹੋ ਗਏ, ਔਰ ਉਹ ਰੋਜ਼ ਕੋਈ ਨਾ ਕੋਈ ਬੀਜੇਪੀ ਦੇ ਲਈ, ਮੋਦੀ ਸਾਹਿਬ ਲਈ ਕੋਈ ਨਾ ਕੋਈ ਐਸੀ ਗੱਲ ਛੇੜਦੇ ਨੇ ਕਿ ਜੀ ਲੱਗਦਾ ਹੈ ਕਿ ਜੋ ਕੁਛ ਕਰ ਰਿਹਾ ਬੀਜੇਪੀ ਕਰ ਰਹੀ ਹੈ, ਜੋ ਕੁਛ ਕਰ ਰਿਹਾ ਮੋਦੀ ਸਾਹਿਬ ਹੀ ਕਰ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦ ਉਹ ਲਿੰਕ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਕਹਿੰਦੇ ਨੇ ਕਿ ਇਹ ਸਾਨੂੰ ਇਸ ਚੱਕਰਵਿਊ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਦੇਖਦੇ ਹਾਂ ਕੇਜਰੀਵਾਲ ਸਾਹਿਬ ਇਸ ਚੱਕਰਵਿਊ ਤੋਂ ਨਿਕਲਣਗੇ ਕਿ ਨਹੀਂ ਨਿਕਲਣਗੇ, ਔਰ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਜੀ ਇਹ ਖਾਲਿਸਤਾਨ ਦੀ ਗੱਲ ਕਰਦੇ ਆ, ਪਰ ਅੱਜ ਸਾਰੇ ਮੋਦੀ ਸਾਹਿਬ ਦੇ ਨਾਲ ਜਾ ਕੇ ਟੇਬਲ ਦੇ ਉੱਤੇ ਬਹਿ ਗਏ ਨੇ ਗੱਲਾਂ। ਕੱਲ੍ਹ ਤੱਕ ਇਹ ਲੋਕ ਖਾਲਿਸਤਾਨ ਦੀ ਕਰਦੇ ਸੀਗੇ, ਕੱਲ੍ਹ ਤੱਕ ਇਹ ਸਿੱਖ ਕੌਮ ਦੀਆਂ ਗੱਲਾਂ ਕਰਦੇ ਸੀ, ਅੱਜ ਇਹ ਸਾਰੇ ਜਾ ਕੇ ਮੋਦੀ ਸਾਹਿਬ ਦੇ ਨਾਲ ਟੇਬਲ ਦੇ ਉੱਤੇ ਬੈਠ ਗਏ ਨੇ। ਸੋ ਔਰ ਵੈਸੇ ਸਿੱਧੂ ਮੂਸੇਵਾਲਾ ਵੀ ਕੱਲ੍ਹ ਤੱਕ ਭਿੰਡਰਾਂਵਾਲੇ ਸਾਹਿਬ ਦੀ ਫੋਟੋ ਲਾ ਕੇ ਬੈਠਾ ਸੀ, ਅੱਜ ਕਾਂਗਰਸ ਦੇ ਨਾਲ ਚਲਾ ਗਿਆ। ਸਿੱਧੂ ਮੂਸੇਵਾਲਾ ਨੂੰ ਵੀ ਬੜਾ ਇਹਦੇ ਉੱਤੇ ਸਵਾਲ ਉੱਠੇ ਨੇ, ਯੂਥ ਨੇ ਬੜਾ ਉਹਨੂੰ ਸਵਾਲ ਪੁੱਛਿਆ ਕਿ ਕੱਲ੍ਹ ਤੱਕ ਤਾਂ ਤੂੰ ਭਾਈ ਸਿੱਖ ਕੌਮ ਦੀ ਗੱਲ ਕਰਦਾ ਸੀ, ਕੱਲ੍ਹ ਤੱਕ ਤਾਂ ਤੂੰ ਭਿੰਡਰਾਂਵਾਲੇ ਦੀ ਫੋਟੋ ਲਾਈ ਬੈਠਾ ਸੀ, ਅੱਜ ਸਿੱਧੂ ਮੂਸੇਵਾਲਾ ਤੋਂ ਜਾ ਕੇ ਕਾਂਗਰਸ ਨਾਲ ਬੈਠ ਗਿਆ। ਉਹ ਕਹਿੰਦਾ ਕੌਣ ਉਹ ਕਹਿੰਦੇ ਸਾਰੇ ਜਿੰਨੇ ਬੜੇ ਬੜੇ ਲੀਡਰ ਨੇ ਉਹ ਕਾਂਗਰਸ 'ਚ ਨੇ, ਇਸ ਵੇਲੇ ਸਰਕਾਰ ਕਿਹਦੀ ਹੈ? ਕਾਂਗਰਸ ਦੀ ਹੈ। ਪੁੱਛਦੇ ਤੁਸੀਂ ਮੈਨੂੰ ਆ ਕਿ ਮੈਂ ਕੱਲ੍ਹ ਤੱਕ ਭਿੰਡਰਾਲੇ ਦੀ ਫੋਟੋ ਲਾਈ ਸੀ, ਅੱਜ ਮੈਂ ਕਾਂਗਰਸ 'ਚਲਾ ਗਿਆ। ਸੋ ਇਹ ਕੋਈ ਪਤਾ ਨਹੀਂ, ਜਿਸ ਤਰ੍ਹਾਂ ਮੈਂ ਕਹਿੰਦਾ ਹੋਇਆ, ਜਦੋਂ ਦਿੱਲੀ ਤੋਂ ਆਵਾਜ਼ ਪੈਂਦੀ ਹੈ ਨਾ, ਇਹ ਨਹੀਂ ਸ਼ੂਜ਼ ਪਾਉਂਦੇ, ਨਾ ਬਿਨਾਂ ਚੱਪਲ ਤੋਂ ਬਿਨਾਂ ਸ਼ੂਜ਼ ਤੋਂ, ਇਹ ਬਸ ਗੱਡੀ 'ਚ ਹੈਲੀਕਾਪਟਰ 'ਚ ਬੈਠ ਜਾਂਦੇ ਆ, ਸਿੱਧਾ ਜਾ ਕੇ ਦਿੱਲੀ ਇਹਨਾਂ ਦਾ ਫਿਰ ਹੈਲੀਕਾਪਟਰ ਲੈਂਡ ਕਰਦਾ, ਫਿਰ ਉੱਥੇ ਜਾ ਕੇ ਜੋ ਕਹਿੰਦੇ ਉੱਥੋਂ, ਸੋਨੀਆ ਜੀ, ਗਾਂਧੀ ਪਰਿਵਾਰ ਕੁਛ ਕਹਿ ਦੇਵੇ, ਇੱਧਰੋਂ ਕੇਜਰੀਵਾਲ ਸਾਹਿਬ ਕਹਿ ਦੇਣ, ਭਗਵੰਤ ਮਾਨ ਸਾਹਿਬ ਦੀ ਕੋਈ ਮਜਾਲ ਨਹੀਂ, ਕੋਈ ਹਿੰਮਤ ਨਹੀਂ, ਚੂੰ ਵੀ ਕਰ ਦੇਣ ਭਗਵੰਤ ਮਾਨ ਸਾਹਿਬ, ਉੱਥੋਂ ਦਿੱਲੀ ਤੋਂ ਹੀ ਹੁਕਮ ਹੋਣਾ। ਔਰ ਇੱਧਰੋਂ ਬੀਜੇਪੀ ਵਾਲੇ ਜਿੰਨੇ ਵੀ ਆ, ਕੈਪਟਨ ਸਾਹਿਬ, ਯੇ ਵੋ, ਇਹ ਤਾਂ ਸਭ ਅੱਜ ਹਾਲਚਾਲ ਪੁੱਛਿਆ ਨਾ ਨਾ ਮੋਦੀ ਸਾਹਿਬ ਨੇ ਉੱਥੇ ਆਪਣੇ ਬਾਦਲ ਸਾਹਿਬ ਦਾ। ਸੋ ਜੇ ਤੁਸੀਂ ਕਹਿ ਦੋ ਇੱਧਰੋਂ ਅਕਾਲੀ ਦਲ ਵਾਲੇ ਵੀ ਆਪਣੀ ਮਰਜ਼ੀ ਨਾਲ ਕੋਈ ਫੈਸਲਾ ਲੈ ਲੈਣ, ਮਤਲਬ ਕੋਈ ਨਹੀਂ। ਉਹ ਕਹਿੰਦੇ ਸੀ ਜੀ, ਉਹ ਕਹਿੰਦੇ ਹੋਰਾਂ ਦੇ ਈਡੀ ਦੇ ਛਾਪੇ, ਉੱਧਰੋਂ ਸੁਖਪਾਲ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ, ਪਰ ਚਿੰਤਾ ਨਾ ਕਰੋ, ਜਿਹਦੇ ਉੱਤੇ ਕਿਰਪਾ ਹੋ ਰਹੀ ਹੈ ਦਿੱਲੀ ਤੋਂ, ਉਹਦੇ ਉਹਨੂੰ ਕੋਈ ਫਿਕਰ ਦੀ ਗੱਲ ਨਹੀਂ ਹੈ, ਜਿਹ 'ਤੇ ਕਿਰਪਾ ਹੈ ਕਿਰਪਾ ਹੈ। ਸੋ ਇਹ ਸਾਰਾ ਸਿਲਸਿਲਾ ਸਿਆਸਤ ਦਾ ਤੁਹਾਨੂੰ ਅਸੀਂ ਦੱਸ ਦਿੱਤਾ, ਦੇਖਦੇ ਹਾਂ ਹੁਣ ਕੇਜਰੀਵਾਲ ਇਸ ਚੱਕਰ ਵਿੱਚੋਂ ਨਿਕਲਦਾ ਕਿ ਨਹੀਂ ਨਿਕਲਦਾ, ਕਿਉਂਕਿ ਜੇ ਬੀਜੇਪੀ ਨੇ ਹੱਥ ਮਿਲਾ ਲਿਆ ਇਹਨਾਂ ਜਥੇਬੰਦੀਆਂ ਦੇ ਨਾਲ, ਇਹ ਐਲੀਗੇਸ਼ਨ ਲਗਾ ਰਹੇ ਨੇ, ਵੈਸੇ ਐਸਾ ਕੋਈ ਸਬੂਤ ਨਹੀਂ ਹੈ, ਬਟ ਹਾਂ, ਬੀਜੇਪੀ ਇਸ ਵੇਲੇ ਕਾਫੀ ਸਾਰੇ ਜਿਹੜੇ ਸਿੱਖ ਲੀਡਰਸ ਨੇ ਉਹ ਕਹਿੰਦੇ ਜੀ ਛੱਡੋ ਤੁਹਾਡਾ ਪੁਰਾਣਾ ਟਰੈਕ ਰਿਕਾਰਡ ਕੀ ਆ, ਖਾਲਿਸਤਾਨ ਦੇ ਮੋਢੀ ਸੀ ਤੁਸੀਂ, ਨਹੀਂ ਸੀਗੇ, ਅੱਜ ਆਫਰ ਪੂਰੀ ਹੈ ਟੇਬਲ ਦੇ ਉੱਤੇ, ਆ ਜਾਓ ਬਸ ਸਾਡੇ ਨਾਲ। ਐਨੀਵੇਜ਼, ਗੱਲਬਾਤ ਜਾਰੀ ਰਹੇਗੀ, ਸਾਡੇ ਸਪੋਂਸਰ ਜਿਹੜੇ ਨੇ ਅਸੀਂ ਜ਼ਰੂਰ ਹਾਈਲਾਈਟ ਕਰ ਦਈਏ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਪੀ ਕੇ ਸੱਭਰਵਾਲ ਹੋਣਾ ਦਾ, ਕਿਉਂਕਿ ਜਿੰਨੀ ਵੀ ਸਾਡੀ ਇਲੈਕਸ਼ਨ ਦੀ ਕਵਰੇਜ ਹੈਗੀ ਹੈ, ਸਾਡੇ ਟਾਈਟਲ ਸਪੋਂਸਰ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸੱਭਰਵਾਲ ਸਾਡੇ ਟਾਈਟਲ ਸਪੋਂਸਰ ਨੇ, ਜਿੰਨੀ ਵੀ ਤੁਹਾਨੂੰ ਕੋਈ ਵੀ ਰੀਅਲ ਸਟੇਟ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਪੀ ਕੇ ਸੱਭਰਵਾਲ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਦੂਸਰਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ LML ਮੋਰਗੇਜ ਤੋਂ ਜਗਦੀਪ ਸਾਚਾ ਹੋਣਾ ਦਾ, ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੋਰਗੇਜ ਦੀ ਜ਼ਰੂਰਤ ਹੈ ਤਾਂ ਤੁਸੀਂ LML ਤੇ ਜਗਦੀਪ ਸਾਚਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ, ਸਾਡੇ ਦੂਸਰੇ ਮੇਨ ਸਪੋਂਸਰ। ਤੀਸਰਾ ਅਨੋਖੀ ਫਾਈਨ ਇੰਡੀਅਨ ਕੁਜ਼ੀਨ, ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਇੱਕ ਲੋਕੇਸ਼ਨ ਬ੍ਰੈਮਟਨ, ਦੂਸਰੀ ਕਿਚਨਰ ਦੇ ਵਿੱਚ, ਅਨੋਖੀ ਫਾਈਨ ਇੰਡੀਅਨ ਕੁਜ਼ੀਨ। ਔਰ ਵੈਸੇ ਤੇ ਹੁਣ ਰੈਸਟੋਰੈਂਟ 50% ਓਪਨ ਹੋ ਹੀ ਰਹੇ ਨੇ, ਪਰ ਜੇ ਤੁਸੀਂ ਨਜ਼ਾਰਾ ਲੈਣਾ ਚਾਹੁੰਦੇ ਹੋ ਬਾਹਰ ਬੈਠ ਕੇ ਇਸ ਠੰਡ ਦੇ ਵਿੱਚ ਖਾਣ ਦਾ, ਔਰ ਫਿਰ ਠੰਡ ਵੀ ਨਾ ਲੱਗੇ ਬਾਹਰ, ਉਹਦਾ ਨਜ਼ਾਰਾ ਤੁਹਾਨੂੰ ਅਨੋਖੀ ਦੀ ਬ੍ਰੈਮਟਨ ਲੋਕੇਸ਼ਨ ਦੇ ਉੱਤੇ ਮਿਲੇਗਾ। ਟੇਕਆਊਟ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ। ਸੋ ਗੱਲਬਾਤ ਤੁਸੀਂ ਕਰ ਸਕਦੇ ਹੋ ਕਿ ਅਨੋਖੀ ਫਾਈਨ ਇੰਡੀਅਨ ਕੁਜ਼ੀਨ ਦੇ ਨਾਲ। ਤੀਸਰਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਦਾ ਨਿਊ ਕਿੰਗ ਆਫ ਰੀਅਲ ਸਟੇਟ, ਉਪਿੰਦਰ ਅਵਸਥੀ। ਉਪਿੰਦਰ ਅਵਸਥੀ ਹੋਣਾਂ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈਗੀ ਹੈ ਕਿ ਹੁਣ ਇਕੱਲਾ ਰੈਜ਼ੀਡੈਂਸ਼ੀਅਲ ਤੇ ਹੈਗਾ ਹੀ ਆ, ਪ੍ਰੋਪਰਟੀ ਜਿਹਨਾਂ ਕੋਲ ਕਈ ਵਾਰ ਨਾ ਬ੍ਰੈਮਟਨ ਦੇ ਵਿੱਚ, ਕਿਉਂਕਿ ਜਿਹੜੀ ਚੀਜ਼ MLS ਤੇ ਆ ਗਈ ਫਿਰ ਉਹ ਤੇ ਮਲਟੀਪਲ ਆਫਰ 'ਚ ਜਾਣੀ ਹੈ। ਮਤਲਬ ਹਰ ਰੀਅਲ ਸਟੇਟ ਏਜੰਟ ਇੱਕੋ ਹੀ ਗੱਲ ਕਰਦਾ ਜੀ, ਉਹ ਕੱਲ੍ਹ ਪ੍ਰੋਪਰਟੀ ਦੇਖਣ ਗਏ ਸੀਗੇ, ਉਹ ਇੰਨੀ ਜ਼ਿਆਦਾ ਆਫਰ ਸੀਗੀਆਂ, ਪਰ ਕੁਝ ਪ੍ਰੋਪਰਟੀਜ਼ MLS ਤੇ ਆਉਣ ਤੋਂ ਪਹਿਲਾਂ, ਕਿਉਂਕਿ ਉਪਿੰਦਰ ਅਵਸਥੀ ਉਹਨਾਂ ਨੂੰ ਕਾਲ ਜਾਂਦੀ ਹੈ ਦਾ ਨਿਊ ਕਿੰਗ ਆਫ ਰੀਅਲ ਸਟੇਟ, ਉਪਿੰਦਰ ਅਵਸਥੀ, ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਇਹਨਾਂ ਕੋਲ ਕਈ ਪ੍ਰੋਪਰਟੀਜ਼ ਅਵੇਲੇਬਲ ਹੁੰਦੀਆਂ ਨੇ ਜਿਹੜੀਆਂ ਮਾਰਕੀਟ ਤੋਂ ਪਹਿਲਾਂ ਹੈ। ਉਪਿੰਦਰ ਅਵਸਥੀ ਹੁਣਾਂ ਨਾਲ ਤੁਸੀਂ ਪ੍ਰੋਪਰਟੀ ਲਿਸਟ ਕਰੋ, ਠੀਕ ਹੈ, ਪ੍ਰੋਪਰਟੀ ਤਾਂ ਵੇਖੀ ਜਾਣੀ ਹੈ, ਅਸੀਂ ਇਹ ਨਹੀਂ ਕਹਿੰਦੇ ਜੀ ਉਪਿੰਦਰ ਅਵਸਥੀ ਉਹਨਾਂ ਨੇ ਜਲਦੀ ਵੇਚ ਦੇਣੀ ਹੈ, ਜਲਦੀ ਵਿਕ ਜਾਣੀ ਹੈ, ਅੱਜ ਬ੍ਰੈਮਟਨ, ਮਿਸਿਸਾਗਾ ਪ੍ਰੋਪਰਟੀਜ਼ ਨਹੀਂ ਮਿਲਦੀਆਂ, ਲੇਕਿਨ ਚੰਗਾ ਰੀਅਲ ਸਟੇਟ ਏਜੰਟ ਆਰਾਮ ਦੇ ਨਾਲ $2-4 lakh ਦਾ ਫਰਕ ਪਾ ਸਕਦਾ, ਬੜਾ ਵੱਡਾ ਫਰਕ ਹੁੰਦਾ $2-4 lakh। ਤੁਸੀਂ ਉਪਿੰਦਰ ਅਵਸਥੀ ਉਹਨਾਂ ਨੂੰ ਲਿਸਟਿੰਗ ਦਿਓ, ਔਰ ਵਾਈ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਜਾਏਗੀ। ਪਲੱਸ ਇਸ ਤੋਂ ਇਲਾਵਾ ਇਹਨਾਂ ਕੋਲ ਬੈਂਕਟ ਹਾਲ ਹੈਗੇ ਨੇ, ਦੋ ਤਿੰਨ, ਇੱਕ ਤੇ ਇੱਕ ਹੀ ਬੰਦਾ ਓਨ ਕਰਦਾ, ਉਹਦੇ ਆਪਣੇ ਦੋ ਬੈਂਕਟ ਹਾਲ ਹੈਗੇ ਨੇ, ਉਹ ਵੀ ਹੈ ਇਹਨਾਂ ਕੋਲ, ਇੱਕ ਹੋਰ ਬੈਂਕਟ ਹਾਲ ਵੀ ਹੈ ਤੀਸਰਾ ਇਹਨਾਂ ਕੋਲ। ਗੈਸ ਸਟੇਸ਼ਨ ਬਾਰੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਉਪਿੰਦਰ ਅਵਸਥੀ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬ੍ਰੈਮਟਨ ਦੇ ਵਿੱਚ ਪ੍ਰਾਈਮ ਲੋਕੇਸ਼ਨ ਤੇ ਇਹਨਾਂ ਕੋਲ ਯੂਨਿਟ ਅਵੇਲੇਬਲ ਨੇ ਓਨ ਕਰਨ ਲਈ, ਲੀਜ਼ ਲਈ ਨਹੀਂ ਮਿਲਦਾ ਅੱਜ ਕੱਲ੍ਹ, ਤੁਸੀਂ ਓਨ ਕਰਨਾ ਚਾਹੁੰਦੇ ਹੋ ਔਰ ਬਿਲਕੁਲ ਪ੍ਰਾਈਮ ਲੋਕੇਸ਼ਨ ਹੈ, ਤੁਸੀਂ ਕਾਲ ਕਰ ਲਓ, ਤੁਸੀਂ ਬਿਲਕੁਲ ਪ੍ਰਾਈਮ, ਮੈਂ ਇੰਨਾ ਵੀ ਦੱਸ ਦਿੰਦਾ, ਚਲੋ ਬੁਵੇਡ ਦੇ ਉੱਪਰ ਨੇ, ਬਿਲਕੁਲ ਬੁਵੇਡ ਦੇ ਉੱਪਰ ਨੇ, ਬੁਵੇਡ ਫੇਸਿੰਗ ਹੈ ਬੁਵੇਡ ਦੇ ਉੱਪਰ, ਤੁਸੀਂ ਗੱਲ ਕਰ ਲਓ, 1500, 2000, 3000, 4000 ਸਕੁਆਇਰ ਫੀਟ ਤੱਕ ਮਿਲ ਸਕਦਾ ਤੁਹਾਨੂੰ ਗਰਾਊਂਡ ਫਲੋਰ ਤੇ। ਅੱਛਾ, ਮਜ਼ੇਦਾਰ ਗੱਲ ਹੈ, ਗਰਾਊਂਡ ਫਲੋਰ ਤੇ ਬਿਲਡਿੰਗ ਬੜੀ ਵੱਡੀ ਬਣੀ ਹੋਈ ਹੈ, ਪਰ ਤੁਹਾਨੂੰ ਯੂਨਿਟ ਗਰਾਊਂਡ ਫਲੋਰ ਤੇ ਮਿਲ ਜਾਣਗੇ। ਸੋ ਕੰਟੈਕਟ ਕਰ ਲਓ, ਕਿਉਂਕਿ ਯੂਨਿਟ ਉਹ ਤੇਜ਼ੀ ਦੇ ਨਾਲ ਜਾ ਰਹੇ ਨੇ, ਜੇ ਓਨ ਕਰਨਾ ਚਾਹੁੰਦੇ ਹੋ ਤੁਸੀਂ ਉਪਿੰਦਰ ਅਵਸਥੀ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਸੋ ਸਾਡੇ ਕਿਸੇ ਵੀ ਸਪੋਂਸਰ ਦਾ ਕਿਸੇ ਵੀ ਟਾਈਮ ਜੇ ਨੰਬਰ ਲੈਣਾ, ਡਰਾਈਵ ਸੇਫ, ਕਿਉਂਕਿ ਇਸ ਟਾਈਮ ਥੋੜਾ ਸੋ ਦਾ ਇਸ਼ੂ ਚੱਲ ਰਿਹਾ, ਡਰਾਈਵ ਸੇਫ, ਮੈਂ ਫਿਰ ਦੱਸਦਾ, 416-475-5000 ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਦੂਸਰਾ ਅਸੀਂ ਦੱਸਣਾ ਚਾਹਾਂਗੇ ਕਿ ਜੋ ਲੇਟੈਸਟ ਅਨਾਊਂਸਮੈਂਟਸ ਜਿਹੜੀਆਂ ਹੋ ਰਹੀਆਂ ਨੇ ਉਹ ਅਸੀਂ ਅੱਗੇ ਚੱਲ ਕੇ ਤੁਹਾਨੂੰ ਨਾਲ ਸਾਂਝੀਆਂ ਕਰਨੀਆਂ ਨੇ। ਇੰਡੀਆ ਦੀ ਕ੍ਰਿਕਟ ਟੀਮ ਦੇ ਬਾਰੇ ਸੈਕਿੰਡ ਵਨਡੇ ਵਾਸਤੇ ਰਣਨੀਤੀ ਨਵੀਂ ਤਿਆਰ ਕਰਨੀ ਪਏਗੀ KL ਰਾਹੁਲ ਨੂੰ, ਕਿਉਂ? ਕਿਉਂਕਿ ਪਹਿਲਾਂ ਵਨਡੇ ਹਾਰ ਗਏ ਆ ਔਰ ਟੈਸਟ ਸੀਰੀਜ਼ ਅੱਗੇ ਹੀ ਹਾਰ ਗਿਆ, ਟੈਸਟ ਰੈਂਕਿੰਗ ਦੇ ਵਿੱਚ ਇੰਡੀਆ ਜਿਹੜਾ ਪਹਿਲਾਂ ਤੋਂ ਹੀ ਨੰਬਰ 3 ਪੋਜੀਸ਼ਨ ਸੋ ਇਹਦੀ ਵੀ ਗੱਲਬਾਤ ਕਰਾਂਗੇ। ਬਟ ਟੈਸਟ ਟੀਮ ਨੂੰ ਝਟਕਾ, ਇੱਕ ਪਾਸੇ ਵਿਰਾਟ ਕੋਹਲੀ ਅਸਤੀਫਾ ਦੇ ਗਏ ਇੰਡੀਆ ਦੀ ਟੈਸਟ ਟੀਮ ਵੱਲੋਂ, ਦੂਸਰਾ ਇੰਡੀਆ ਦੀ ਟੈਸਟ ਰੈਂਕਿੰਗ ਜਿਹੜੀ ਹੈ ਉਹ ਵੀ ਤੀਸਰੇ ਨੰਬਰ ਦੇ ਉੱਤੇ ਜਿਹੜੀ ਹੈ ਉਹ ਚਲੀ ਗਈ ਹੈ। ਔਰ ਦੂਸਰਾ ਵਨਡੇ ਜੇ ਸਾਊਥ ਅਫਰੀਕਾ ਨੇ ਜਿੱਤ ਲਿਆ ਤਾਂ ਸਮਝ ਲਓ ਕਿ ਸੀਰੀਜ਼ ਵੀ ਜਿੱਤ ਲਈ। ਸੋ ਦੇਖਦੇ ਹਾਂ ਕੀ ਕਰੇਗੇ। ਔਰ ਖਬਰ ਆ ਰਹੀ ਇੰਡੀਆ ਔਰ ਵੈਸਟ ਇੰਡੀਜ਼ ਦੇ ਵਿੱਚ ਜਿਹੜੀ ਸੀਰੀਜ਼ ਉਹ ਇੱਕ ਦੋ ਸਟੇਡੀਅਮ 'ਚ ਹੋਏਗੀ, ਇੱਕ ਅਹਿਮਦਾਬਾਦ ਨੂੰ ਕਿਹਾ ਜਾ ਰਿਹਾ। ਸੋ ਇੱਕ ਦੋ ਸਟੇਡੀਅਮਸ ਦੇ ਵਿੱਚ ਹੀ ਇੰਡੀਆ ਵਰਸਿਜ਼ ਵੈਸਟ ਇੰਡੀਜ਼ ਜਿਹੜੀ ਸੀਰੀਜ਼ ਆ ਹੋ ਜਾਏਗੀ। ਆਈਪੀਐਲ ਦੇ ਬਾਰੇ ਵੀ ਬੜੀ ਖਬਰ ਆ, ਉਹ ਵੀ ਤੁਹਾਨੂੰ ਲੱਗੇ ਚੱਲ ਕੇ ਸਾਂਝੀ ਕਰਾਂਗੇ। ਆਈਸੀਸੀ ਨੇ ਜਿਹੜੀ T20 ਦੀ ਟੀਮ ਜਾਰੀ ਕੀਤੀ ਹੈ ਉਹਦੇ ਵਿੱਚ ਕਿਸੇ ਵੀ ਇੰਡੀਅਨ ਨੂੰ ਜਗ੍ਹਾ ਨਹੀਂ ਮਿਲੀ ਹੈ। ਆਈਪੀਐਲ ਵਰਗਾ ਵੱਡਾ ਟੂਰਨਾਮੈਂਟ ਕਰਾਉਣ ਦੇ ਬਾਵਜੂਦ ਕੀ ਕਾਰਨ ਹੈ ਕਿ ਐਸੇ ਹਾਲਾਤ ਜਿਹੜੇ ਨੇ ਉਹ ਬਣੇ ਨੇ। ਅੰਡਰ 19 ਕ੍ਰਿਕਟ ਵਰਲਡ ਕੱਪ ਦੀ ਗੱਲ ਕਰਦੇ ਹੈਗੇ। ਅੰਡਰ 19 ਕ੍ਰਿਕਟ ਵਰਲਡ ਕੱਪ ਦੇ ਵਿੱਚ ਅੱਜ ਕੈਨੇਡਾ ਦਾ ਮੁਕਾਬਲਾ ਬੰਗਲਾਦੇਸ਼ ਦੇ ਨਾਲ, ਉਹਦੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਾਂਗੇ। ਸਾਡੇ ਕੈਨੇਡਾ ਦੇ ਨੌਜਵਾਨ ਵੀ ਉੱਥੇ ਪਹੁੰਚੇ ਹੋਏ ਨੇ। ਪਾਕਿਸਤਾਨ ਕਿੱਥੇ ਖੜਾ ਅੰਡਰ 19 ਕ੍ਰਿਕਟ ਵਰਲਡ ਕੱਪ ਦੇ ਵਿੱਚ? ਅੱਜ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਮੁਕਾਬਲਾ, ਉਹਦੀ ਅਪਡੇਟ ਦੇਵਾਂਗੇ। ਇੰਗਲੈਂਡ ਵਰਸਿਜ UAE, ਸੋ ਅੰਡਰ 19 ਕ੍ਰਿਕਟ ਵਰਲਡ ਕੱਪ ਕੌਣ ਜਿੱਤੇਗਾ, ਕੀ ਪੋਜੀਸ਼ਨ ਬਣ ਰਹੀ ਹੈ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਸੋ ਇਸ ਦੇ ਨਾਲ ਹੀ ਸਾਡੇ ਨਾਲ ਇਸ ਵੇਲੇ ਸਿਮਰਨਜੀਤ, ਸਾਡੇ ਸਿਰਫ ਦੋ ਮੇਨ ਸਪੋਂਸਰ ਹਾਈਲਾਈਟ ਕਰ ਦੋ, ਸਿਰਫ ਦੋ।
ਵੈਲ ਇੰਸ਼ੋਰੈਂਸ ਟਾਈਗਰ, ਜਬ ਬਾਤ ਆਏ ਆਪਕੀ ਫਾਈਨੈਂਸ਼ੀਅਲ ਸਰਵਿਸਿਸ ਕੀ, ਤੋ ਹਮ ਕਹੇਂਗੇ ਬੈਸਟ ਸਰਵਿਸ ਬੈਸਟ ਰੇਟਸ ਫਾਰ ਯੋਰ ਇੰਸ਼ੋਰੈਂਸ। ਆਪਨੇ ਕਾਲ ਕਰਨਾ ਹੈ ਭੁਪਿੰਦਰ ਜੀ ਕੋ, ਇੰਸ਼ੋਰੈਂਸ ਟਾਈਗਰ 416-224-2800, 416-224-2800 ਪਰ ਕਰਨਾ ਹੈ ਆਪਨੇ ਕਾਲ ਇੰਸ਼ੋਰੈਂਸ ਟਾਈਗਰ। ਸਰਵਨਾ ਭਵਨ ਵਰਲਡ ਨੰਬਰ 1 ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਚੇਨ, ਅਬ ਆਪ ਇੰਜੋਏ ਕਰ ਸਕਤੇ ਹੈ ਸਾਊਥ ਇੰਡੀਅਨ ਕੁਜ਼ੀਨ। ਦੋ ਲੋਕੇਸ਼ਨ ਸੇ ਸਰਵ ਕਰਤੇ ਹੈ, ਸਕਾਰਬਰੋ ਐਂਡ ਮਿਸਿਸਾਗਾ एंड इन GTA। और मैं जरूर बताना चाहूंगी, सर्वना भवन अब ऑनलाइन ऑर्डर्स भी एक्सेप्ट कर रहे हैं। सर्वना भवन canada.ca पर जाएं या कॉल कीजिए 416-293-7755, 416-293-7755। जब बात आए साउथ इंडियन कुजीन की, देन सर्वना भवन should be your choice. TK Sabharwal, Why Media coverage on India's election 2022 ke title sponsor. Real estate ka koi sawal, TK Sabharwal, call 647-299-4757, 647-299-4757. Anokhi inspired Indian dining, Why Media coverage on India's election 2022 ke main sponsor. Do locations se serve karte hain, anokha khana hai to anokhi par jana hai. Brampton and Kitchener, do location, call 905-459-8200, 905-459-8200. Upendra Awasthi, Why Media coverage on India election 2022's main sponsor. Inke paas sare brands ke gas stations available hai. Aur zarur batana chahenge aapko that agar aap koi aur business karne ke baare mein soch rahe hain, to zarur consult kijiye Upendra Awasthi ji ko. साथ ही साथ आपके बजट के हिसाब से आपको प्लान करके हेल्प करते हैं न्यू रियल एस्टेट किंग उपेंद्र अवस्थी। कॉल 647-302-8589, 647-302-8589।
और मैं जरूर दसदा कि हुण तो कुछ ही देर दे विच लगभग असी कह सकते हैं कि अनाउंसमेंट बड़ी होण जा रही है, जिहदे विच कि ओंटेरियो दे प्रीमियर जिहड़े ने रेस्टोरेंट जिम्स और उहदे नाल नाल जिहड़े बार्स ने, रेस्टोरेंट जिम और बार जिहड़े ने, उहनां दी ਜਿਹੜੀ 50% ਕਪੈਸਿਟੀ ਦੇ ਉੱਤੇ ਓਪਨਿੰਗ ਆ ਉਹ ਮੋਸਟ ਲਾਈਕਲੀ ਅਨਾਊਂਸਮੈਂਟ ਹੋ ਜਾਏਗੀ, ਬਟ ਵਿਲ ਵੇਟ ਫਾਰ ਦ ਪ੍ਰੀਮੀਅਰ ਟੂ ਅਨਾਊਂਸ ਇਟ ਹਿਮਸੈਲਫ। ਨੈਕਸਟ ਕਾਲ ਜੀ, ਕਮਲਜੀਤ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ। ਕਮਲਜੀਤ ਮਿਨਹਾਸ ਜੀ, ਗੋ ਐਟ।
ਹਾਂਜੀ ਜੋਤੀਬਾਈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਮੈਂ ਨਾ ਤੁਹਾਡੇ ਕੋਲ ਜੋ ਜ਼ਿੰਮੇਵਾਰੀਆਂ ਤੁਹਾਨੂੰ ਮੈਂ ਦੇਣੀਆਂ ਚਾਹੁੰਦਾ ਹੈ ਜੇ ਮਤਲਬ ਲੋਕਾਂ ਦੇ ਭਲੇ ਲਈ ਵੀ, ਤੇ ਵੇਖੋ ਤੁਹਾਡੇ ਤੋਂ ਇਲਾਵਾ ਨਹੀਂ ਕੋਈ ਕਰ ਸਕਦਾ। ਇੱਕ ਤਾਂ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਹੋਣਾ ਦਾ ਜਿਹੜਾ ਨਾ ਇਸ਼ੂ ਚੱਲ ਰਿਹਾ ਅੱਜ ਕੱਲ੍ਹ।
ਜੀ ਜੀ ਜੀ।
ਹੁਣ ਸਾਰੇ ਆਮ ਆਦਮੀ ਪਾਰਟੀ ਦੇ ਉੱਤੇ ਸਾਰਾ ਕੁਝ ਲਾਈ ਜਾਂਦਾ ਜੀ, ਕੇਜਰੀਵਾਲ ਸਾਈਨ ਨਹੀਂ ਕਰ ਰਿਹਾ, ਜਿੱਥੇ ਤੱਕ ਮੇਰੀ ਨੌਲੇਜ ਆ, ਮੈਂ ਸ਼ਾਇਦ ਗਲਤ ਵੀ ਹੋਵਾਂ ਜਾਂ ਮੈਨੂੰ ਪੂਰਾ ਨਾ ਪਤਾ ਹੋਵੇ। ਇਹ ਸਾਰਾ ਕੁਝ ਤੇ ਸੈਂਟਰਲ ਗੌਰਮੈਂਟ ਦੇ ਅੰਦਰ ਆਉਂਦਾ, ਉਹ ਤੋਂ ਬਾਅਦ ਸਟੇਟ ਗੌਰਮੈਂਟ ਦੇ ਥੱਲੇ ਆਉਂਦਾ। ਹੁਣ ਦਿੱਲੀ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਆ, ਦਿੱਲੀ ਪੁਲਿਸ ਜਿਹੜੀ ਆ, ਉਹ ਸਾਰੀ ਸਟੇਟ ਆਪਣੇ ਸੈਂਟਰਲ ਗੌਰਮੈਂਟ ਦੇ ਅੰਦਰ ਹੈ। ਜੇ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਸਰਕਾਰ ਹੈ, ਉਹ ਜੇਲ੍ਹਾਂ ਦਾ ਰੱਖ ਰਖਾਵ ਜਿਹੜਾ ਉਹਨਾਂ ਦਾ ਸਾਫ਼ ਸੰਭਾਲ ਜੋ ਵੀ ਕਰਨੀ ਹੈ, ਬਦਲ ਪਾਣੀ ਵਗੈਰਾ ਜਾਂ ਬਿਲਡਿੰਗ ਦੀ ਜਿਹੜੀ ਹਾਲਤ ਹੈ ਡਿੱਗਣ ਵਾਲਾ, ਤਾਂ ਨਹੀਂ ਕੁਛ ਉਹ ਹੀ ਉਹਨਾਂ ਦੀ ਜ਼ਿੰਮੇਵਾਰੀ ਆ। ਕੀ ਤੁਸੀਂ ਇਹਦੇ ਬਾਰੇ ਕੁਛ ਦੱਸ ਸਕਦੇ ਹੋ ਵੀ ਐਕਚੁਅਲੀ ਮਸਲਾ ਕੀ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਕੁਝ ਭੰਬਲ ਭੂਸੇ 'ਚ ਪਾਇਆ ਜਾ ਰਿਹਾ? ਤੇ ਦੂਜਾ ਮੇਰਾ ਕੁਐਸਚਨ ਤੁਹਾਨੂੰ ਇਹ ਹੈ, ਹੁਣ ਦੇਖੋ ਤੁਸੀਂ ਸਾਰਾ ਕੁਛ ਪਹਿਲਾਂ ਦੱਸ ਦਿੱਤਾ ਵੀ ਹਰ ਇੱਕ ਬੰਦਾ ਕੋਈ ਗੱਡੀ ਵਿੱਚ ਤੇ ਕੋਈ ਹੈਲੀਕਾਪਟਰ ਦੇ ਵਿੱਚ ਸਾਰੇ ਦਿੱਲੀ ਨੂੰ ਭੱਜ ਰਿਹਾ, ਦਿੱਲੀ ਤੋਂ ਬਗੈਰ ਚੂੰ ਚਾਹ ਨਹੀਂ ਹੁੰਦੀ। ਅੱਜ ਜਿੰਨੇ ਵੀ ਖਾਲਿਸਤਾਨੀ ਲੀਡਰ ਆ, ਸਾਰਾ ਕੁਝ ਆ, ਚਾਹੇ ਉਹਦਾ ਬੰਦਾ ਵੱਢਿਆ ਸੀ ਉੱਥੇ ਨੰਗ ਸਿੰਘਾਂ ਨੇ, ਉਹ ਵੀ ਤੋਮਰ ਦੇ ਨਾਲ ਫੋਟੋਆਂ ਆ ਗਈਆਂ, ਉਹ ਸਾਰੇ ਹੁਣ ਮੋਦੀ ਸਾਹਿਬ ਦੀ ਬੱਲੇ ਬੱਲੇ ਹੋ ਰਹੀ ਆ। ਮਤਲਬ ਹੁਣ ਸਿੱਖ ਕੌਮ ਨੂੰ ਸੇਧ ਕਿੱਦਾਂ ਦਿੱਤੀ ਜਾ ਸਕੇ, ਤਾਂ ਇਹ ਮਤਲਬ ਕਿਵੇਂ ਸਮਝਾਇਆ ਜਾ ਸਕੇ ਇਹ ਵੀ ਅਸੀਂ ਕੀ ਕਰਨਾ ਹੈ, ਅਸੀਂ ਆਪਣੀ ਅਕਲ ਕਦੋਂ ਵਰਤਾਂਗੇ। ਮਤਲਬ ਹੁਣ ਇੱਥੇ ਵੀ ਉਹਨਾਂ ਨੇ ਕੱਲ ਫਤਵਾ ਜਾਰੀ ਕਰ ਦਿੱਤਾ ਸਾਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ, ਹਾਂਜੀ ਏਦਾਂ ਕਰੋ। ਪਰ ਜਿਹੜੇ ਸਾਡੇ ਸਟੂਡੈਂਟ ਇੱਥੇ ਆਏ ਆ, ਉਹ ਸਾਡੀ ਕੌਮ ਹੈ, ਸਾਡਾ ਹੀ ਸਰਮਾਇਆ, ਕੈਨੇਡਾ ਦਾ ਵੀ ਭਵਿੱਖ ਹੈ, ਇੰਡੀਆ ਦਾ ਵੀ। ਉਹ ਬੱਚੇ ਜਿਹੜੇ ਅੱਜ ਦੇ ਨੌਜਵਾਨ ਨੇ ਭਵਿੱਖ ਨੇ, ਕੀ ਅਸੀਂ ਉਹਨਾਂ ਨੇ ਕੁਛ ਕਰ ਸਕੇ ਅੱਜ ਤੱਕ? ਇਹ ਕਮੇਟੀਆਂ ਨੇ ਕੁਛ ਕੀਤਾ ਸਵਾਏ ਲੰਗਰ ਛਕਾਉਣ ਤੋਂ, ਵੀ ਲੋਕਾਂ ਦਾ ਦਿੱਤਾ ਹੋਇਆ ਜਿਹੜਾ ਚੜਾਵਾ ਸੀਗਾ ਉਹਦੇ ਵਿੱਚੋਂ? ਥੈਂਕ ਯੂ ਸਰ, ਮਿਹਰਬਾਨੀ।
ਹਾਂਜੀ ਦੇਖੋ ਕਮਲਜੀਤ ਮਿਨਹਾਸ ਸਾਹਿਬ, ਪਹਿਲਾਂ ਤੇ ਜਿਹਨਾਂ ਨੂੰ ਨਹੀਂ ਪਤਾ, ਜਸਟ ਫਾਰ ਆਰ ਵਿਊਅਰਸ ਐਂਡ ਲਿਸਨਰਸ ਬੈਨੀਫਿਟ, ਫਾਰ ਆਰ ਆਡੀਅੰਸ ਬੈਨੀਫਿਟ, ਆਈ ਲਾਈਕ ਟੂ ਸ਼ੇਅਰ ਦਿਸ। ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਹੈਗੇ ਨੇ, ਇਹ 1993 ਦੇ ਵਿੱਚ ਜਿਹੜਾ ਦਿੱਲੀ 'ਚ ਬੰਬ ਬਲਾਸਟ ਕੇਸ ਹੋਇਆ ਸੀ, ਉਹਦੇ ਵਿੱਚ 9 ਜਣੇ ਮਾਰੇ ਗਏ ਸੀਗੇ, ਔਰ ਉਸ ਮਾਮਲੇ ਦੇ ਵਿੱਚ ਇਹ ਸਜ਼ਾ ਭੁਗਤ ਰਹੇ ਨੇ, ਠੀਕ ਹੈ। ਸੋ ਇਸ ਮਾਮਲੇ 'ਚ ਇਹਨਾਂ ਨੂੰ ਪਹਿਲਾਂ, ਜੇ ਤੁਹਾਨੂੰ ਯਾਦ ਹੋਏ ਤੇ ਪਹਿਲਾਂ ਇਹਨਾਂ ਨੂੰ ਸਜ਼ਾ ਜਿਹੜੀ ਆ ਦੇ ਦਿੱਤੀ ਗਈ ਸੀਗੀ ਫਾਂਸੀ ਦੀ, ਬਾਅਦ ਦੇ ਵਿੱਚ, ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ, ਜਿਹੜੀ ਅੱਜ ਦੇ ਹਾਲਾਤਾਂ ਦੇ ਨਾਲ ਵੀ ਇਹ ਗੱਲ ਜੁੜੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਇਸ ਲਈ ਇਹ ਗੱਲ ਸ਼ੇਅਰ ਕਰਦਾ ਹੁੰਦਾ, ਪਹਿਲਾਂ ਵੀ ਸ਼ੇਅਰ ਕਰ ਚੁੱਕਾ ਹੈ, ਉਹ ਇਸ ਲਈ ਗੱਲ ਸ਼ੇਅਰ ਕਰਦਾ ਹੁੰਦਾ ਕਿ ਸਾਡੀ ਤਾਂ ਅੱਖੀ ਦੇਖੀ ਗੱਲ ਹੈ ਕਿ ਗੱਲਾਂ ਬਹੁਤ ਬੜੀਆਂ ਬੜੀਆਂ ਕਈ ਵਾਰ ਕੀਤੀਆਂ ਜਾਂਦੀਆਂ ਨੇ। ਸਾਡੇ ਇੱਥੇ ਜਦੋਂ ਇਹਨਾਂ ਨੂੰ ਫਾਂਸੀ ਦੀ ਗੱਲ ਸੀਗੀ, ਦਵਿੰਦਰਪਾਲ ਭੁੱਲਰ ਉਹਨਾਂ ਨੂੰ ਬੜੇ ਸਾਰੇ ਲੋਕਾਂ ਨੇ ਕਿਹਾ ਜੀ ਨਹੀਂ ਹੋਣੀ ਚਾਹੀਦੀ, ਠੀਕ ਹੈ ਉਹ ਖਾਲਿਸਤਾਨ ਦਾ ਦੌਰ ਸੀ, ਉਸ ਵੇਲੇ ਕਾਲਾ ਦੌਰ ਸੀ, ਬੜੇ ਸਾਰੇ ਲੋਕ ਇਸ ਪਾਸੇ ਲੱਗ ਗਏ, ਪਰ ਹੁਣ ਬੜੇ ਸਾਰੇ ਲੋਕ ਪਛਤਾਉਂਦੇ ਨੇ। ਔਰ ਮੈਂ ਇਹਦੇ ਵਿੱਚ ਇਹ ਵੀ ਕਹਾਂਗਾ ਕਿ ਬੜੇ ਸਾਰੇ ਲੋਕਾਂ ਨੇ ਭੜਕਾਹਟ ਪੈਦਾ ਕਰਕੇ ਲੋਕਾਂ ਦੇ ਧੀ ਪੁੱਤ ਮਰਵਾ ਤੇ, ਖਾਨਦਾਨ ਦੇ ਖਾਨਦਾਨ ਤਬਾਹ ਕਰ ਦਿੱਤੇ ਉਸ ਕਾਲੇ ਦੌਰ ਦੇ ਵਿੱਚ, ਔਰ ਆਪ ਉਹਨਾਂ ਨੇ ਬਹੁਤ ਕੁਛ ਬਣਾ ਲਿਆ ਉਸ ਦੌਰ ਦੇ ਵਿੱਚੋਂ, ਠੀਕ ਹੈ। ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰ ਦਵਾਂ ਵੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਇੱਥੇ ਆਪਣੇ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਮੈਡਮ ਪ੍ਰਨੀਤ ਕੌਰ ਜੀ, ਕਾਂਗਰਸ ਦੇ ਸਮੇਂ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਸੀ, ਇੱਥੇ ਟੋਰਾਂਟੋ ਡਾਊਨਟਾਊਨ ਆਏ, ਮੈਂ ਉੱਥੇ ਗਿਆ ਤੇ ਉੱਥੇ ਮੈਂ ਕਿਹਾ ਵੀ ਚਲੋ ਹੁਣ ਉੱਥੇ ਭਰੀ ਸਭਾ ਆ, ਮੀਡੀਆ ਵੀ ਆ, ਹੋਰ ਵੀ ਬਹੁਤ ਸਾਰੇ ਬੰਦੇ ਬੈਠੇ ਨੇ, ਬਾਅਦ ਦੇ ਵਿੱਚ ਲੰਚ ਦਾ ਅਰੇਂਜਮੈਂਟ ਵੀ ਸੀਗਾ, ਤੇ ਮੈਂ ਕਿਹਾ ਪ੍ਰਨੀਤ ਕੌਰ ਜੀ ਆਏ ਨੇ, ਬੜੀ ਪਾਵਰ ਹੈ ਇਹਨਾਂ ਕੋਲ, ਤੇ ਉੱਥੇ 100 ਬੰਦਾ ਉੱਥੇ ਇਕੱਠਾ ਹੋਇਆ, ਕੋਈ ਨਾ ਕੋਈ ਤਾਂ ਗੱਲ ਕਰ ਹੀ ਦੇਗਾ ਇਹਦੇ, ਦਵਿੰਦਰਪਾਲ ਭੁੱਲਰ ਦੀ ਕਮਿਊਨਿਟੀ 'ਚ ਬੜੀ ਗੱਲ ਹੋ ਰਹੀ ਹੈ, ਸਾਰੇ ਆਪਣੇ ਮੇਨਲੀ ਆਪਣੇ ਪੰਜਾਬੀ ਸੀਗੇ, 90% 95% ਆਪਣੇ ਪੰਜਾਬੀ ਸੀਗੇ, ਹੋਰ ਵੀ ਬੰਦੇ ਸੀਗੇ ਗੁਜਰਾਤ ਤੋਂ, ਇੱਕ ਦੋ ਸਾਊਥ ਇੰਡੀਅਨ ਵੀ ਸੀਗੇ, ਬਟ ਘੱਟੋ ਘੱਟ 100-150 ਬੰਦਾ ਉੱਥੇ ਡਾਊਨਟਾਊਨ ਉਹਨਾਂ ਨੇ ਲੰਚ ਪ੍ਰੋਗਰਾਮ ਰੱਖਿਆ। ਅੱਛਾ ਉੱਥੇ ਅੱਧਾ ਪੌਣਾ ਘੰਟਾ ਹੋ ਗਿਆ, ਇੱਧਰ ਉੱਧਰ ਦੀ ਗੱਲਾਂ ਹੋਰ ਬਹੁਤ ਹੋਈਆਂ, ਹੋਰ ਵੀ ਬੜਾ ਕੁਛ ਹੋਇਆ, ਕਿਸੇ ਨੇ ਸਵਾਲ ਨਹੀਂ ਖੜਾ ਕੀਤਾ। ਮੈਂ ਆਈ ਟੇਕ ਪ੍ਰਾਈਡ ਇਨ ਦਿਸ, ਮੈਂ ਤੇ ਉੱਠ ਕੇ ਖੜਾ ਹੋ ਕੇ ਸਿੱਧਾ ਸਵਾਲ ਖੜਾ ਕੀਤਾ, ਮੈਂ ਕਿਹਾ ਜੀ ਹੈਲੋ ਮੈਮ, ਮੈਂ ਤੁਹਾਨੂੰ ਦੋ ਸਵਾਲ ਪੁੱਛਣਾ ਚਾਹੁੰਦਾ। ਇੱਕ ਤੇ ਹੈਗਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣਾ ਦੀ ਫਾਂਸੀ ਮਾਫ਼ ਹੋਣੀ ਚਾਹੀਦੀ ਹੈ, ਠੀਕ ਹੈ, ਔਰ ਕਿਉਂਕਿ ਠੀਕ ਹੈ ਉਹ ਗਲਤ ਹੈ, ਅਸੀਂ ਕੋਈ ਇਹਦੇ ਹੱਕ ਵਾਇਲੈਂਸ ਦੇ ਤਾਂ ਅਸੀਂ ਸਖ਼ਤੀ ਖਿਲਾਫ਼ ਹੈ, ਔਰ ਅਸੀਂ ਤਾਂ ਖਾਲਿਸਤਾਨ ਤੇ ਵੀ ਹਮੇਸ਼ਾ ਸਵਾਲ ਖੜੇ ਕਰਦੇ ਰਹੇ ਵੀ ਖਾਲਿਸਤਾਨ ਦੇ ਵੀ ਕਾਹਦਾ ਬਣਾਉਣਾ ਤੁਸੀਂ ਖਾਲਿਸਤਾਨ। ਲੇਕਿਨ ਉਸ ਬੰਦੇ ਨੇ ਹੁਣ ਦੇਖੋ ਕੈਮੀਕਲ ਇੰਜੀਨੀਅਰ ਸੀਗਾ, ਉਸ ਦੌਰ ਭਟਕ ਗਿਆ, ਪਰਿਵਾਰ ਉਹਦਾ ਤਬਾਹ ਹੋ ਗਿਆ, ਹੁਣ ਉਹਨੂੰ ਫਾਂਸੀ ਦਾ ਤਾਂ ਮਤਲਬ ਹੀ ਕੋਈ ਨਹੀਂ ਹੈ, ਫਾਂਸੀ ਨਹੀਂ ਦੇਣੀ ਚਾਹੀਦੀ, ਫਾਂਸੀ ਇਹਦੀ ਤੁਸੀਂ ਇੱਕ ਤਾਂ ਨਹੀਂ ਹੋਣੀ ਚਾਹੀਦੀ। ਦੂਸਰਾ, ਇੰਡੀਆ ਇੱਕ ਐਡੀ ਵੱਡੀ ਡੈਮੋਕ੍ਰੇਟਿਕ ਕੰਟਰੀ ਹੈ, ਵੈਸੇ ਹੀ ਤੁਹਾਨੂੰ ਡੈਥ ਪੈਨਲਟੀ ਖਤਮ ਕਰ ਦੇਣੀ ਚਾਹੀਦੀ, ਤੇ ਚਾਈਨਾ ਇਰਾਨ ਵਰਗੀਆਂ ਕੰਟਰੀਆਂ ਕਰਨ, UAE ਵਰਗੀਆਂ ਸਾਊਦੀ ਅਰੇਬੀਆ ਕਰਨ ਤੇ ਕਰਨ, ਇਹ ਤਾਂ ਇੰਡੀਆ ਨੂੰ ਇਹ ਗੱਲ ਸ਼ੁਭ ਹੈ ਨਹੀਂ ਦਿੰਦੀ, ਡੈਥ ਪੈਨਲਟੀ ਸ਼ੁੱਡ ਬੀ ਅਬੋਲਿਸ਼ਡ। ਇਹ ਮੇਰੇ ਦੋ ਸਵਾਲ ਨੇ, ਬੜਾ ਵਧੀਆ ਉਹਨਾਂ ਨੇ ਰਿਸੀਵ ਕੀਤਾ, ਸਾਡੇ ਅੰਦਰ ਜ਼ਰੂਰਤ ਹੀ ਨਹੀਂ ਅਸੀਂ ਗੱਲ ਕਰੀਏ। ਮੈਂ ਤਾਂ ਆਪ ਕਹਿੰਦਾ ਵੀ ਅਸੀਂ ਇੱਥੋਂ ਪੰਜਾਬ ਤੋਂ ਵੀ ਦਿੱਲੀ ਜਾਂਦੇ ਹਾਂ, ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਭੜਕਾਹਟ ਪੈਦਾ ਕਰਦੇ, ਦਿੱਲੀ ਕੁਛ ਹੋਰ ਆ। ਉਹਨਾਂ ਨੇ ਮੈਡਮ ਪ੍ਰਨੀਤ ਕੌਰ ਜੀ ਨੇ ਉਸ ਵੇਲੇ ਕਹਿ ਤਾ, ਕਹਿੰਦੇ ਜੀ ਦੋ ਤੁਸੀਂ ਸਵਾਲ ਭਰੀ ਸਭਾ 'ਚ ਖੜੇ ਕੀਤੇ ਨੇ, ਤੇ ਪਹਿਲੀ ਚੀਜ਼ ਇਹ ਹੈ ਵੀ ਦਵਿੰਦਰਪਾਲ ਭੁੱਲਰ ਹੋਣਾ ਤਾਂ ਮੋਸਟ ਲਾਈਕਲੀ ਫਾਂਸੀ ਨਹੀਂ ਲੱਗੇਗੀ। ਉਹ ਤੁਹਾਡਾ ਸਵਾਲ ਸਹੀ ਹੈ, ਮੈਂ ਨੋਟ ਕਰ ਲਿਆ ਵੀ ਉਹ ਮੋਸਟ ਲਾਈਕਲੀ ਉਹਨਾਂ ਦੀ ਜਿਹੜੀ ਫਾਂਸੀ ਹੈ ਉਹ ਨਹੀਂ ਹੋਏਗੀ, ਔਰ ਹੋਇਆ ਵੀ ਨਹੀਂ, ਬਾਅਦ 'ਚ ਤੁਹਾਨੂੰ ਪਤਾ ਉਮਰ ਕੈਦ ਤਬਦੀਲ ਹੋ ਗਈ। ਦੂਸਰਾ, ਉਹਨਾਂ ਨੇ ਕਿਹਾ ਵੀ ਜਿਹੜੀ ਤੁਸੀਂ ਦੂਸਰੀ ਮੰਗ ਉਠਾਈ ਹੈ ਵੀ ਇੰਡੀਆ ਨੂੰ ਡੈਥ ਪੈਨਲਟੀ ਖਤਮ ਕਰ ਦੇਣੀ ਚਾਹੀਦੀ ਹੈ, ਇਹ ਤਾਂ ਇੱਕ ਫੁੱਲ ਕੌਂਸਟੀਟਿਊਸ਼ਨਲ ਡਿਬੇਟ ਹੈ ਜੋ ਇੰਡੀਅਨ ਪਾਰਲੀਮੈਂਟ 'ਚ ਹੋਏਗੀ, ਔਰ ਫਿਰ ਉਸ ਤੋਂ ਬਾਅਦ ਕੋਈ ਇਹਦੇ 'ਤੇ, ਕਿਉਂਕਿ ਕਾਨੂੰਨ ਬਦਲਣਾ, ਇਹ ਤਾਂ ਮੈਂ ਹੁਣ ਰਾਈਟ ਵੇ ਇੱਥੇ ਬੈਠੀ, ਹੁਣ ਮੈਂ ਟੋਰਾਂਟੋ ਕੈਨੇਡਾ ਬੈਠੀ ਹਾਂ, ਚਾਹੇ ਮੈਂ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਹੀ ਹਾਂ, ਮੈਂ ਫੋਰਨ ਅਫੇਅਰਸ ਮਿਨਿਸਟਰ ਹੋਣ ਦੇ ਨਾਤੇ ਨਹੀਂ ਇਹ ਫੈਸਲਾ ਰਾਈਟ ਵੇ ਨਹੀਂ ਕਰ ਸਕਦੀ, ਪਰ ਤੁਹਾਨੂੰ ਇਹ ਮੈਂ ਵਿਸ਼ਵਾਸ ਦਿਲਵਾਨੀ ਹੈ ਵੀ ਤੁਹਾਡਾ ਪੁਆਇੰਟ ਨੋਟ ਹੋ ਗਿਆ, ਮੈਂ ਇੰਡੀਆ ਜਾ ਕੇ ਇਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਠੀਕ ਹੈ। ਸੋ ਸਿੰਪਲ ਜੀ ਗੱਲ ਹੈ ਵੀ ਜੇ ਅਸੀਂ ਗੱਲ, ਤੁਸੀਂ ਹੁਣ ਪੁੱਛਦੇ ਹੋ ਵੀ ਕੀ ਭਵਿੱਖ ਹੈ, ਸਰ ਗੱਲ ਇਹ ਹੈ ਕਿ ਜਦੋਂ ਉੱਥੋਂ ਮੋਦੀ ਸਾਹਿਬ ਜੀ ਤੋਂ, ਅਮਿਤ ਸ਼ਾਹ ਜੀ ਤੋਂ ਆਵਾਜ਼ ਪੈਂਦੀ ਹੈ ਨਾ ਵੀ ਆ ਜਾਓ ਇੱਥੇ, ਜਾਂ ਕੇਜਰੀਵਾਲ ਸਾਹਿਬ ਆਵਾਜ਼ ਮਾਰਦੇ ਆ, ਕੋਈ ਆਮ ਆਦਮੀ ਪਾਰਟੀ ਦਾ ਲੀਡਰ ਵੀ, ਜਾਂ ਉੱਧਰੋਂ ਕੋਈ ਆਪਣੇ ਕਾਂਗਰਸ ਨੂੰ ਜਦੋਂ ਆਵਾਜ਼ ਪੈਂਦੀ ਹੈ, ਇਹ ਜਾ ਕੇ ਉੱਥੇ ਪੰਜਾਬ ਦੀ ਗੱਲ ਨਹੀਂ ਕੋਈ ਮੰਗਦੇ, ਉਹ ਜਾ ਕੇ ਮੰਗਦੇ ਨੇ ਕਿ ਮੇਰੀ ਕੈਬਨਿਟ ਪੋਜੀਸ਼ਨ ਕੀ ਆ, ਮੇਰੇ ਭਾਈ ਭਤੀਜੇ ਨੂੰ ਕਿੱਥੇ ਫਿੱਟ ਕਰੋ, ਕੋਈ ਚੇਅਰਮੈਨ ਨਹੀਂ ਦੇ ਦਿਓ ਉਹਨੂੰ, ਕੋਈ ਜੇ ਨਹੀਂ ਕੋਈ ਟਿਕਟ ਮਿਲਣੀ ਤਾਂ ਚੇਅਰਮੈਨ ਨਹੀਂ ਦੇ ਦਿਓ ਕੋਈ, ਜਾਂ 4-6 ਬੰਦੇ ਤਾਂ ਇਸੀ ਦੌੜ 'ਚ ਰਹਿੰਦੇ ਆ ਵੀ ਉਹਨਾਂ ਦੇ ਵਿੱਚੋਂ ਇੱਕ ਦੋ ਮੈਂ ਪਹਿਲਾਂ ਨਾ ਇਹ ਗੱਲ ਕਿਹਾ ਕਰਦਾ ਸੀ ਅੱਜ ਤੋਂ 10-15 ਸਾਲ ਪਹਿਲਾਂ ਰੇਡੀਓ ਤੇ, ਕਹਿੰਦਾ ਜੀ ਸਾਨੂੰ ਨਾ 5 ਬੰਦੇ ਚਾਹੀਦੇ ਨੇ, ਜੇ 5 ਬੰਦੇ ਸਾਨੂੰ ਮਿਲ ਜਾਣ ਜਿਹੜੇ ਜਿਨ੍ਹਾਂ ਦੇ ਅੰਦਰ 3 ਖੂਬੀਆਂ ਹੋਣ, ਇਮਾਨਦਾਰ, ਦਲੇਰ ਤੇ ਵਿਜ਼ਨਰੀ। ਮੈਂ 5 ਮੰਗਦਾ ਸੀ, ਮੈਂ ਕਹਿੰਦਾ ਅੱਜ ਮੈਂ ਮੰਗ ਹੀ ਚੇਂਜ ਕਰ ਲਈ, ਮੈਂ 5 ਵੀ ਨਹੀਂ ਚਾਹੀਦੇ, ਇੱਕੋ ਹੀ ਚਾਹੀਦਾ, ਚਾਹੀਦੇ ਨਹੀਂ ਸਾਨੂੰ 5, ਇੱਕ ਚਾਹੀਦਾ, 3 ਖੂਬੀਆਂ ਹੋਣੀਆਂ ਚਾਹੀਦੀਆਂ, ਪਰ 3ੋਂ 2 ਨਾਲ ਕੰਮ ਨਹੀਂ ਚੱਲਣਾ, ਇਮਾਨਦਾਰ, ਦਲੇਰ ਤੇ ਵਿਜ਼ਨਰੀ। ਜਿੱਦਣ ਸਰ ਇੱਕ ਬੰਦਾ ਮਿਲ ਗਿਆ, 5 ਨਹੀਂ ਚਾਹੀਦੇ ਹੁਣ, ਹੁਣ ਮੈਂ 20 ਸਾਲ ਪਹਿਲਾਂ ਮੰਗਦਾ ਸੀ 5, ਮੈਂ ਤਾਂ ਕਹਿੰਦਾ ਹੁਣ 1 ਮਿਲ ਜਾਵੇ, ਔਰ ਜੇ ਉਹ ਮਿਲ ਗਿਆ ਫਿਰ ਦੇਖੋ ਸਿੱਖ ਕੌਮ ਕਿੱਥੇ ਜਾਂਦੀ ਹੈ। ਉਹ ਵਿਜ਼ਨਰੀ ਬੜਾ ਇੰਪੋਰਟੈਂਟ ਹੈ। ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਈ ਹੁਣ ਲੀਡਰ ਆ ਰਹੇ ਨੇ ਜਿਹੜੇ ਇਮਾਨਦਾਰ ਨੇ, ਦਲੇਰ ਨੇ, ਜਿਹੜਾ ਸਾਨੂੰ ਵਿਜ਼ਨਰੀ ਮਿਲ ਗਿਆ, ਜਿਹੜਾ ਫਿਊਚਰ ਦੇ ਬਾਰੇ ਵਿਜ਼ਨਰੀ ਹੋਵੇ, ਟੋਟਲੀ ਡਾਇਨਾਮਿਕਸ ਹੀ ਚੇਂਜ ਹੋ ਜਾਣੀ ਸਾਰੀ ਦੀ ਸਾਰੀ। ਦੇਖਦੇ ਹਾਂ ਜੀ ਕਿ ਮਿਲਦਾ ਕਿ ਨਹੀਂ ਮਿਲਦਾ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਪ੍ਰੀਤਮ ਸਿੱਧੂ ਸਾਹਿਬ, ਤੁਸੀਂ ਆਉਂਦੇ ਰਹੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਜਦੋਂ ਜੀ ਮੇਰੇ ਵੀ ਵਿਚਾਰ ਇੱਦਾਂ ਦੇ, ਜਿਹੜੇ ਪਹਿਲੇ ਕਾਲਰ ਆਏ ਸੀ, ਵੀ ਬਹੁਤ ਟਾਈਮ ਬਾਅਦ ਪੰਜਾਬ ਨੂੰ ਬਦਲਣ ਦਾ ਮੌਕਾ ਆਇਆ, ਕਾਂਗਰਸ ਤੇ ਅਕਾਲੀਆਂ ਤੋਂ ਸ਼ਾਇਦ ਪੰਜਾਬ ਫ੍ਰੀ ਹੋ ਜਾਵੇ ਉਹਨਾਂ ਦੇ ਕਬਜ਼ੇ ਤੋਂ ਜੀ, ਉਹਨਾਂ ਨੇ ਬਹੁਤ ਖਾ ਲਿਆ। ਦੂਸਰਾ ਨੰਬਰ, ਜਿੰਨੇ ਤੁਸੀਂ ਸਿੱਖ ਚਿਹਰਿਆਂ ਦਾ ਨਾਂ ਲਿਆ ਜੀ, ਮੈਂ ਉਹਨਾਂ ਨੂੰ ਪ੍ਰਮੋਟ ਨਹੀਂ ਦੁਬਾਰਾ ਕਰਨਾ ਚਾਹੁੰਦਾ, ਉਹਨਾਂ ਦਾ ਨਾਂ ਲੈ ਕੇ ਇਹਨਾਂ ਦੇ ਆਪੋ ਆਪਣੇ ਮਤਲਬ ਆ ਮੋਦੀ ਸਾਹਿਬ ਦੇ ਹੱਕ 'ਚ ਬੋਲਣ ਦੇ, ਇਹਨਾਂ ਨੂੰ ਕੋਈ ਕੌਮ ਦਾ ਫਿਕਰ ਨਹੀਂ। ਇਹ 300 ਬੰਦਾ ਹੀ ਹੈ ਜੀ, ਇਹਨਾਂ ਨੂੰ ਕੀ ਕੌਮ ਦਾ ਫਿਕਰ ਆ ਜਾਂ ਪੰਜਾਬ ਦਾ ਫਿਕਰ ਆ, ਜਾਂ ਫਿਰ ਇਹ ਲੀਡਰ ਆਪੋ ਆਪ ਆਪਦੇ ਆਪ 'ਚ ਲੀਡਰ ਬਣੇ ਹੋਏ ਆ? ਤੁਸੀਂ ਦੱਸੋ ਵੀ ਇਹਨਾਂ ਨੇ ਸਾਰੀ ਕੌਮ ਦੀਆਂ ਵੋਟਾਂ ਕਦੋਂ ਪਵਾਈਆਂ ਸੀ ਵੀ ਸਾਨੂੰ ਇਹਨਾਂ ਨੂੰ ਆਪਾਂ ਲੀਡਰ ਚੁਣ ਲਿਆ? ਦੂਸਰਾ ਨੰਬਰ ਆ ਜੀ, ਜਿੰਨੀਆਂ ਇੱਥੇ ਹੁਣ ਤੁਸੀਂ ਅੱਗੇ ਪੰਜਾਬ ਤੋਂ ਫਤਵੇ ਜਾਰੀ ਹੁੰਦੇ ਸੀ, ਕਿਸੇ ਨੂੰ ਧਰਮ 'ਚ ਬਾੜ ਲਿਆ, ਕਿਸੇ ਨੂੰ ਧਰਮ 'ਚ ਕੱਢ ਲਿਆ, ਇਹ ਬਹੁਤ ਖਤਰਨਾਕ ਰੁਝਾਨ ਅੱਗੇ ਆ ਰਿਹਾ। ਹੁਣ ਕੈਨੇਡਾ 'ਚੋਂ ਵੀ ਫਤਵੇ ਜਾਰੀ ਹੋਣ ਲੱਗ ਗਏ, ਇੱਥੋਂ ਵੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਸਪੋਰਟ ਨਾ ਕਰੋ। ਮੈਂ ਤਾਂ ਕਹਿੰਦਾ ਲੋਕਾਂ ਨੂੰ ਇਹਨਾਂ ਦੀ ਬਿਲਕੁਲ ਨਹੀਂ ਸੁਣਨੀ ਚਾਹੀਦੀ, ਚੰਗੇ ਬੰਦਿਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ, ਕਾਂਗਰਸ ਤੇ ਅਕਾਲੀਆਂ ਨੂੰ ਬਿਲਕੁਲ ਨਹੀਂ ਵੋਟ ਪਾਉਣੀ ਚਾਹੀਦੀ ਜੀ। ਤੇ ਤੁਹਾਡੇ ਬਾਕੀ ਤੁਸੀਂ ਕਿਹਾ ਸੀ ਜਦਵੀਰ ਜੀ, ਇੰਦਰਜੀਤ ਸਿੰਘ ਰਾਤ 2-3 ਦਿਨ ਪਹਿਲਾਂ ਆਖਿਆ ਸੀ ਵੀ ਉਹ ਸਿੱਖ ਕੌਮ ਦੇ ਲੀਡਰ ਆ। ਜਦਵੀਰ ਜੀ, ਇੱਦਾਂ ਦੇ ਬੰਦੇ ਨੂੰ ਲੀਡਰ ਨਾ ਬਣਾਇਆ ਕਰੋ, ਨਾ ਤਾਂ ਤੁਸੀਂ ਉਹਨਾਂ ਨੂੰ ਵੋਟ ਪਾਈ ਆ, ਤੁਸੀਂ ਵੀ ਸਿੱਖ ਹੋ, ਮੈਂ ਵੀ ਸਿੱਖ ਹਾਂ, ਨਾ ਮੈਂ ਵੋਟ ਪਾਈ ਆ, ਸਾਡੇ ਲੀਡਰ ਕਿਵੇਂ ਹੋ ਗਏ? ਉਹ ਜਿਹੜੇ ਉਹਨਾਂ ਦੇ ਆਲੇ ਦੁਆਲੇ 10 ਬੰਦੇ ਬੈਠੇ ਆ, ਉਹਨਾਂ ਦੇ ਲੀਡਰ ਹੋ ਸਕਦੇ ਆ ਉਹ, ਨਾ ਕਿ ਸਿੱਖ ਕੌਮ ਦੇ। ਹੁਣ ਦੂਜੀ ਨੰਬਰ ਦੀ ਗੱਲ ਆ ਗਈ, ਇਹ ਜਥੇਬੰਦੀਆਂ ਹੁਣ ਦੇਖੋ ਕਹਿੰਦੀਆਂ ਵੀ 5 ਪਿਆਰੇ ਜੀ, ਹੁਣ ਤੁਹਾਡੇ 5 ਪਿਆਰੇ ਵੱਖਰੇ ਆ, ਮੇਰੇ 5 ਪਿਆਰੇ ਵੱਖਰੇ ਆ। ਜਿੱਥੇ ਜੀ 5 ਪਿਆਰਿਆਂ ਨੇ ਫੈਸਲਾ ਕਰਤਾ, ਉਹ ਰੱਬ ਦਾ ਫੈਸਲਾ, ਹੁਣ ਰੱਬ 2-3 6 ਕਿਵੇਂ ਹੋ ਸਕਦੇ ਆ ਇੱਕ ਥਾਂ 'ਤੇ? ਉਹਦੇ ਇੱਕੋ ਹੀ ਹੋ ਸਕਦਾ ਰੱਬ। ਇਹ ਤੁਸੀਂ ਮਾੜਾ ਜਿਹਾ ਅਨਾਲਿਸਿਸ ਕਰਿਓ, ਜਿਹੜਾ ਇੱਥੇ ਆਪਣੇ ਹੁਣ ਫਤਵੇ ਜਾਰੀ ਹੋ ਰਹੇ, ਇਹਨਾਂ ਦੇ ਕਦੋਂ ਇਹਨਾਂ ਦੇ ਨਸ ਹੋਣੀ ਪੈ ਜਾਣੀ ਚਾਹੀਦੀ ਹੈ ਜੀ। ਥੈਂਕ ਯੂ ਜੀ।
ਦੇਖੋ ਪ੍ਰੀਤਮ ਸਿੱਧੂ ਸਾਹਿਬ, ਸਭ ਤੋਂ ਵੱਡਾ ਫਤਵਾ ਜੇ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਾਰੀ ਹੋਇਆ ਨਾ ਕਿਸੇ ਸਿੱਖ ਵਾਸਤੇ, ਸਭ ਤੋਂ ਵੱਡਾ ਫਤਵਾ, ਤੇ ਉਹ ਨਵਦੀਪ ਸਿੰਘ ਬੈਂਸ ਹੋਣਾਂ ਲਈ ਜਾਰੀ ਹੋਇਆ ਸੀ। ਔਰ ਤੁਹਾਨੂੰ ਰੀਜ਼ਨ ਵੀ ਪਤਾ ਸੀਗਾ ਕਿ ਜਦੋਂ ਪੌਲ ਮਾਰਟਿਨ ਉਹਨਾਂ ਦੇ ਨਾਲ ਰੂਬੀ ਟਾਲਾ ਜੀ ਔਰ ਬਾਕੀ ਜਿਹੜੇ ਐਮ ਪੀਜ਼ ਨੇ ਇੰਕਲੂਡਿੰਗ ਨਵਦੀਪ ਸਿੰਘ ਬੈਂਸ ਸਾਹਿਬ ਜਦੋਂ ਇੰਡੀਆ ਗਏ ਨੇ, ਮੈਂ ਉਹ ਫਿਰ ਗੱਲ ਲੰਬੀ ਹੋ ਜਾਏਗੀ, ਉਹ ਸਾਰੀ ਸਟੋਰੀ ਤੁਹਾਨੂੰ ਮੈਂ ਦੱਸ ਦਿੱਤੀ ਸੀਗੀ, ਬਲਕਿ ਮੈਨੂੰ ਬਾਅਦ ਦੇ ਵਿੱਚ 2-3 ਕਾਲਸ ਵੀ ਆਈਆਂ ਔਰ ਉਹਨਾਂ ਨੇ ਸਾਡੇ ਬੜੇ ਵੀਰਾਂ ਨੇ, ਕਿਉਂਕਿ ਸਾਡੇ ਕਈ ਬੜੇ ਵੀਰ ਉੱਥੇ ਮੌਜੂਦ ਸੀਗੇ, ਜਿਹੜੀ ਮੈਂ ਤੁਹਾਨੂੰ ਐਗਜੈਕਟ ਸਟੋਰੀ ਸੁਣਾਈ ਸੀਗੀ ਕਿ ਜਥੇਦਾਰ ਸਾਹਿਬ ਨੇ ਅੰਦਰ ਬੁਲਾ ਕੇ ਕੀ ਕਿਹਾ। ਉੱਥੇ ਗੁਰਬਖਸ਼ ਮੱਲੀ ਸਾਹਿਬ ਵੀ ਮੌਜੂਦ ਸੀਗੇ, ਉੱਥੇ ਰੂਬੀ ਢੱਲਾ ਜੀ ਵੀ ਉਸ ਸਮੇਂ ਦੇ ਐਮ ਪੀ ਮੌਜੂਦ ਸੀਗੇ ਔਰ ਉੱਥੇ ਨਵਦੀਪ ਸਿੰਘ ਬੈਂਸ ਸਾਹਿਬ ਵੀ ਮੌਜੂਦ ਸੀਗੇ। ਸੋ ਤੁਹਾਨੂੰ ਐਗਜੈਕਟ ਸਟੋਰੀ ਦੱਸ ਦਿੱਤੀ ਸੀ ਕਿ ਅੰਦਰ ਹੋਇਆ ਕੀ, ਕਿੱਦਾਂ ਉਹਨਾਂ ਨੇ ਬੁਲਾ ਕੇ ਇਹਨਾਂ ਨੂੰ ਕਿਹਾ ਕਿ ਸੇਮ ਸੈਕਸ ਮੈਰਿਜ 'ਤੇ ਕੀ ਕਰਨਾ ਹੈ, ਠੀਕ ਹੈ। ਅਤੇ ਨਵਦੀਪ ਸਿੰਘ ਬੈਂਸ ਅਤੇ ਰੂਬੀ ਢੱਲਾ ਹੁਣਾਂ ਨੇ ਗੱਲ ਨਹੀਂ ਸੁਣੀ, ਉਹਨਾਂ ਨੇ ਕਿਹਾ ਨਹੀਂ, ਅਸੀਂ ਕੈਨੇਡੀਅਨ ਵੈਲਿਊਜ਼ ਦੇ ਹਿਸਾਬ ਨਾਲ ਅਸੀਂ ਆਪਣੇ ਸਿਸਟਮ ਨਾਲ ਚੱਲਣਾ ਹੈ, ਅਤੇ ਉਹਨਾਂ ਨੇ ਸੇਮ ਸੈਕਸ ਮੈਰਿਜ ਦੇ ਹੱਕ ਦੇ ਵਿੱਚ ਵੋਟ ਪਾਈ। ਅਤੇ ਉਸ ਤੋਂ ਬਾਅਦ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਤਵਾ ਲੱਗਾ ਕਿ ਸਿੱਖ ਕੌਮ ਤੋਂ ਤੁਹਾਨੂੰ ਬਾਹਰ ਰਿਹਾ, ਇਹ ਹੈ ਉਹ ਹੈ, ਉਹ ਕਿਹਦੇ 'ਤੇ ਲੱਗਾ? ਨਵਦੀਪ ਸਿੰਘ ਬੈਂਸ 'ਤੇ। ਅਤੇ ਹੋਇਆ ਕੀ, ਉਹ ਸ਼ਖਸ ਇੱਕ ਮੈਂਬਰ ਪਾਰਲੀਮੈਂਟ ਸੀਗਾ, ਅਤੇ ਕੈਨੇਡਾ ਦੀ ਹਿਸਟਰੀ ਦੇ ਵਿੱਚ ਜੇ ਸਭ ਤੋਂ ਵੱਡੀ ਤਾਕਤ ਕਿਸੇ ਨੇ ਹੰਢਾਈ ਹੈ ਤੇ ਉਹ ਨਵਦੀਪ ਸਿੰਘ ਬੈਂਸ ਨੇ। ਹਜੇ ਤੱਕ ਉਹਨਾਂ ਤੋਂ ਉੱਪਰ ਕੋਈ ਨਹੀਂ ਗਿਆ, ਕੱਲ੍ਹ ਨੂੰ ਪ੍ਰਧਾਨ ਮੰਤਰੀ ਵੀ ਬਣੇਗਾ, ਉਹ ਮੈਨੂੰ ਨਹੀਂ ਪਤਾ ਜਗਮੀਤ ਸਿੰਘ ਜੀ ਬਣਦੇ ਨੇ ਜਾਂ ਹੋਰ ਕੋਈ ਬਣ ਜਾਂਦਾ ਹੈ, ਉਹਨਾਂ ਤੋਂ ਬਾਅਦ ਬਣੇਗਾ ਜ਼ਰੂਰ। ਕੈਨੇਡਾ 'ਚ ਕੋਈ ਨਾ ਕੋਈ ਸਾਡਾ ਭਾਈਚਾਰੇ ਦਾ, ਸਾਊਥ ਏਸ਼ੀਅਨ ਭਾਈਚਾਰੇ ਤੋਂ, ਮੈਂ ਸਾਊਥ ਏਸ਼ੀਅਨ ਦੀ ਗੱਲ ਕਰਾਂ, ਇਹ ਕੁਡ ਵੀ ਇੰਡੀਅਨ, ਪਾਕਿਸਤਾਨੀ, ਸਿੱਖ, ਹਿੰਦੂ, ਡਜ਼ਨ ਮੈਟਰ, ਆਪਾਂ ਸਾਰੇ ਉਹਦੇ ਚੱਕਰ ਦੇ ਬਣਾ, ਬਟ ਪ੍ਰਧਾਨ ਮੰਤਰੀ ਵੀ ਬਣੇਗਾ। ਪਰ ਜੇ ਅੱਜ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਤਾਕਤ ਕਿਹਨੇ ਇੰਜੋਏ ਕੀਤੀ ਆ, ਉਹਨਾਂ ਨੇ ਚੰਗੇ ਕੰਮ ਕੀਤੇ, ਮਾੜੇ ਕੀਤੇ, ਉਹ ਡਿਬੇਟ ਹੈ। ਕਈ ਲੋਕ ਉਹਨਾਂ ਦੇ ਹੱਕ 'ਚ ਨੇ, ਕਈ ਲੋਕ ਉਹਨਾਂ ਦੇ ਹੱਕ 'ਚ ਨਹੀਂ ਹੈਗੇ, ਬਟ ਜਿਸ ਬੰਦੇ ਦੇ ਉੱਤੇ ਇੰਨੇ ਸਾਲ ਪਹਿਲਾਂ ਸਭ ਤੋਂ ਵੱਡਾ ਫਤਵਾ ਲੱਗ ਗਿਆ, ਸਭ ਤੋਂ ਵੱਡੇ ਐਲਾਨ ਹੋ ਗਿਆ ਕਿ ਭਾਈ ਸਾਹਿਬ ਆਹ ਕੀ ਕਰਤਾ ਤੁਸੀਂ, ਸੇਮ ਸੈਕਸ ਮੈਰਿਜ ਦੇ ਹੱਕ 'ਚ ਪਾਤਾ, ਜਦੋਂ ਤੁਹਾਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਮਨਾ ਕੀਤਾ ਸੀ, ਫਿਰ ਤੁਸੀਂ ਨਹੀਂ ਹਟੇ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ 1-on-1 ਉਹੋ ਜਿਹੀ ਪਾਵਰ ਉਹਨਾਂ ਨੇ ਹੰਡਾਈ ਔਰ ਅੱਜ ਵੀ ਬੜੀ ਤਾਕਤ ਹੈ ਉਹਨਾਂ ਕੋਲ ਚਾਹੇ ਉਹ ਸਿਆਸਤ ਚੋਂ ਬਾਹਰ ਹੋ ਗਏ ਨੇ ਹੀ ਸਟਿਲ ਹੈਜ਼ ਵੈਰੀ ਸਟਰੋਂਗ ਇਨਫਲੂਐਂਸ ਔਨ ਦਾ ਗਵਰਨਮੈਂਟ ਸੋ ਇਹ ਜਿਹੜੇ ਫਤਵੇ ਨੇ ਸਾਰੀ ਚੀਜ਼ ਹੈ ਵੀ ਇਹਨੂੰ ਸਿੱਖ ਕੌਮ ਦਾ ਦੁਸ਼ਮਣ ਹੈ ਬਾਹਰ ਕੱਢ ਦਿੱਤਾ ਇਹ ਕਰ ਦਿੱਤਾ ਇਹ ਸਭ ਦੇਖੋ ਇਹਦੀ ਵੈਲਿਊ ਤਾਂ ਹੁੰਦੀ ਇਹਦੀ ਵੈਲਿਊ ਤਾਂ ਹੁੰਦੀ ਜੇ ਸਿੱਖ ਕੌਮ ਦੀ ਲੀਡਰਸ਼ਿਪ ਨੇ ਕਿਤੇ ਸੇਧ ਦਿੱਤੀ ਹੁੰਦੀ ਜੇ ਉਹਨਾਂ ਨੇ ਸਿੱਖ ਕੌਮ ਨੂੰ ਕਿਸੇ ਪਾਸੇ ਲਗਾਇਆ ਹੁੰਦਾ ਮੈਂ ਤਾਂ ਸਵਾਲ ਖੜਾ ਕਰਦਾ ਵੀ ਤੁਸੀਂ ਇਹ ਦੱਸੋ ਵੀ ਤੁਸੀਂ ਜਿਹੜੀਆਂ ਧਾਰਮਿਕ ਲੀਡਰ ਨੇ ਤੁਸੀਂ ਇੱਕ ਚੀਜ਼ ਦੱਸ ਦਿਓ ਵੀ ਆਹ ਚੀਜ਼ ਅਸੀਂ ਸਿੱਖ ਕੌਮ ਲਈ ਠੀਕ ਕਰ ਦਿੱਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਵੀ ਅਸੀਂ ਜਾਤ ਪਾਤ ਨਹੀਂ ਮੰਨਣੀ ਜੇ ਸਾਡਾ ਕੋਈ ਲੀਡਰ ਕਹਿ ਦੇਵੇ ਜੀ ਅਸੀਂ ਵੀ ਜਾਤ ਪਾਤ ਜਨਾਬ ਖਤਮ ਕਰ ਦਿੱਤੀ ਉਹ ਤੁਸੀਂ ਤਾਂ ਵੱਖਰੇ ਗੁਰਦੁਆਰੇ ਬਣਾ ਦਿੱਤੇ ਤੁਸੀਂ ਤਾਂ ਇੱਥੇ ਅਸੀਂ ਤਾਂ ਅਖਬਾਰ 'ਚ ਐਡ ਨਹੀਂ ਲੈਂਦੇ ਸਾਨੂੰ ਤਾਂ ਅਖਬਾਰ 'ਚੋਂ ਕਹਿੰਦੇ ਜੀ ਜੱਟ ਅਸੀਂ ਇਹ ਨਹੀਂ ਲਿਖਾਂਗੇ ਸਾਨੂੰ ਜੱਟ ਪਰਿਵਾਰ ਤੋਂ ਚਾਹੀਦਾ ਸਾਨੂੰ ਲਵਾਣੇ ਤੋਂ ਸਾਡੇ ਤਾਂ ਨਹੀਂ ਜੀ ਫਿਰ ਐਡ ਨਹੀਂ ਠੀਕ ਹੋਣੇ ਪੈਸੇ ਦੇ ਰਹੇ ਹਾਂ ਪੈਸੇ ਮੈਂ ਕਿਹਾ ਜੀ ਪੈਸੇ ਆਪਣੀ ਜੇਬ 'ਚ ਰੱਖੋ ਅਸੀਂ ਤੁਹਾਡੀ ਐਡ ਹੀ ਨਹੀਂ ਪਾਣੀ ਅਖਬਾਰ 'ਚ ਸਾਡੇ ਦੇ ਮੈਟਰੀਮੋਨੀਅਲ ਬੰਦ ਕਰਤੇ ਵਨ ਥਰਡ ਰੈਵਨਿਊ ਪ੍ਰਿੰਟ ਦਾ ਜਿਹੜਾ ਹੁੰਦਾ ਕਲਾਸੀਫਾਈਡ ਦਾ ਹੁੰਦਾ ਮੈਟਰੀਮੋਨੀਅਲ ਦਾ ਹੁੰਦਾ ਇੱਕ ਤਿਹਾਈ ਪੈਸਾ ਬਣਦਾ ਇਹਦੇ ਤੋਂ ਬੜਾ ਵੱਡਾ ਪੈਸਾ ਬਣਦਾ ਇੱਕ ਮੈਂ ਕਿਹਾ ਛੱਡੋ ਬੰਦ ਕਰੋ ਅਸੀਂ ਇੱਕ ਪਾਸੇ ਅਸੀਂ ਰੇਡੀਓ 'ਤੇ ਬੜੀਆਂ ਬੜੀਆਂ ਅਸੀਂ ਗੱਲਾਂ ਕਰਦੇ ਹਾਂ ਅਸੀਂ ਇਹੋ ਜਿਹੀਆਂ ਐਡਾਂ ਪਾ ਰਹੇ ਅਖਬਾਰ ਦੇ ਵਿੱਚ ਫਿਰ ਸਾਨੂੰ ਕਹਿੰਦੇ ਰੇਡੀਓ 'ਤੇ ਬੋਲ ਦਿਓ ਮੈਂ ਕਿਹਾ ਕਿਉਂ ਬੋਲੀਏ ਅਸੀਂ ਨਹੀਂ ਨਾ ਟੀ ਵੀ 'ਤੇ ਦੇਣੀ ਐਡ ਵੀ ਤੁਹਾਨੂੰ ਜੇ ਜਾਤ ਪਾਤ ਦੇ ਹਿਸਾਬ ਨਾਲ ਮੁੰਡਾ ਚਾਹੀਦਾ ਫਿਰ ਤੁਸੀਂ ਕਾਹਦੇ ਨਾਲੇ ਸਿੱਖ ਵੀ ਚਾਹੀਦਾ ਨਾਲੇ ਜੱਟ ਵੀ ਨਾਲੇ ਲਵਾਣਾ ਵੀ ਚਾਹੀਦਾ ਨਾਲੇ ਇੱਦਾਂ ਵੀ ਨਾਲੇ ਰਾਜਪੂਤ ਸਿੱਖ ਵੀ ਚਾਹੀਦਾ ਇੱਦਾਂ ਦਾ ਚਾਹੀਦਾ ਤੁਹਾਨੂੰ ਸੋ ਇੱਕ ਚੀਜ਼ ਦੱਸੋ ਜੀ ਅਸੀਂ ਨਸ਼ਾ ਖਤਮ ਕਰ ਦਿੱਤਾ ਜੀ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀ ਆਹ ਸਾਡੀ ਪ੍ਰਾਪਤੀ ਕੀ ਹੈ ਮੈਨੂੰ ਇਹ ਦੱਸੋ ਤੁਹਾਡੀ ਤੁਸੀਂ ਕਰਪਸ਼ਨ ਖਤਮ ਕਰਤੀ ਤੁਸੀਂ ਡਰੱਗ ਖਤਮ ਕਰ ਦਿੱਤੀ ਕੀ ਖਤਮ ਕੀਤਾ ਝੂਠ ਬੋਲਣਾ ਖਤਮ ਕਰ ਦਿੱਤਾ ਮਿੱਠ ਬੋਲਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਾਲ ਤੋਂ ਬਿਨਾਂ ਇੱਥੇ ਕੋਈ ਗੱਲ ਨਹੀਂ ਕਰਦਾ ਤੁਸੀਂ ਉੱਥੇ ਗੋਲਡਨ ਟੈਂਪਲ ਦੇ ਵਿੱਚ ਬੰਦਾ ਐਂਟਰ ਕੀਤਾ ਤੁਸੀਂ ਬੰਦਾ ਚੱਕ ਕੇ ਮਾਰਤਾ ਮਿੰਟਾਂ 'ਚ ਬੰਦਾ ਚੱਕ ਕੇ ਮਿੰਟਾਂ 'ਚ ਮਾਰ ਦਿੱਤਾ ਜੀ ਬੇਅਦਬੀ ਕਰ ਦਿੱਤੀ ਉਹ ਬੇਅਦਬੀ ਤੁਸੀਂ ਰੋਜ਼ ਕਰਦੇ ਹੋ ਸਵੇਰੇ ਤੁਹਾਡੇ ਮੇਰੇ ਸਾਹਮਣੇ ਬੰਦਾ ਲੈ ਕੇ ਉਹ ਜਿਹੜਾ ਗਾਲਾਂ ਨਹੀਂ ਕੱਢਦਾ ਪਰ ਸਤਰੀ ਨੂੰ ਮਾਤ ਵਿਖਾਣੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੁਸੀਂ ਮਾਤਾ ਦੀ ਤਰ੍ਹਾਂ ਟ੍ਰੀਟ ਕਰਦੇ ਹੋ ਤੁਸੀਂ ਤਾਂ ਪਹਿਲਾਂ ਮਾਂ ਭੈਣ ਦੀ ਗਾਲਾਂ ਕੱਢਦੇ ਹੋ ਸਵੇਰੇ ਝੂਠ ਸ਼ਾਮ ਨੂੰ ਝੂਠ ਸਵੇਰੇ ਕਰਪਸ਼ਨ ਸ਼ਾਮੀ ਕਰਪਸ਼ਨ ਬੇਅਦਬੀ ਦਾ ਰੋਜ਼ ਕਰਦੇ ਹੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਗੱਲ ਮੰਨਦੇ ਹੋ ਇਹ ਤਾਂ ਉਹ ਕੰਮ ਤੁਸੀਂ ਰੱਖਿਆ ਵੀ ਘਰ ਦੇ ਵਿੱਚ ਫਾਦਰ ਸਾਹਿਬ ਦੀ ਅਸੀਂ ਜੀ ਬੜੀ ਇੱਜ਼ਤ ਕਰਦੇ ਹਾਂ ਬੰਦਾ ਕੋਈ ਬਾਹਰੋਂ ਖੰਘ ਜੇ ਸਾਡੇ ਫਾਦਰ ਸਾਹਿਬ ਦੇ ਮੂਹਰੇ ਮਾਰ ਮਾਰ ਥੱਪੜ ਅਸੀਂ ਬੰਦਾ ਮਾਰ ਦਿੰਦੇ ਵੈਰੀ ਗੁੱਡ ਪਰ ਘਰ ਆਉਂਦੇ ਹੀ ਜੋ ਫਾਦਰ ਸਾਹਿਬ ਕਹਿੰਦੇ ਉਹ ਨਹੀਂ ਕਰਦੇ ਅਸੀਂ ਜੋ ਫਾਦਰ ਸਾਹਿਬ ਕਹਿੰਦੇ ਆ ਵੀ ਆਹ 10 ਗੱਲਾਂ ਕਹਿੰਦੇ ਨੇ ਉਹ ਨਹੀਂ ਅਸੀਂ ਕਰਦੇ ਇਹ ਅਸੀਂ ਦੂਜਾ ਕੋਈ ਖੰਘ ਜਵੇ ਅਸੀਂ ਉਹਨੂੰ ਘੁੱਟ ਘੁੱਟ ਬੰਦਾ ਮਾਰ ਦਿੰਦੇ ਆਹ ਤਾਂ ਕੰਮ ਹੈ ਇਹਨਾਂ ਲੋਕਾਂ ਦੇ ਉਹ ਜਿਹੜਾ ਕੋਈ ਇਹਨਾਂ ਨੂੰ ਪੁੱਛੇ ਫਿਰ ਉਹ ਬਸ ਉਹ ਕੌਮ ਦਾ ਹੁਣ ਤਾਂ ਇਹੀ ਨਹੀਂ ਸਮਝ ਆ ਰਹੀ ਵੀ ਇਹ ਕਿਹੜਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਸੁਖਵਿੰਦਰ ਜੀ ਤੁਹਾਡੀ ਕਾਲ ਅਗਲੀ ਹੈ ਮੁਕੇਸ਼ ਜੀ ਤੁਹਾਡੀ ਕਾਲ ਉਸ ਤੋਂ ਬਾਅਦ ਹੈਗੀ ਹੈ ਗੱਲਬਾਤ ਜਾਰੀ ਰਹੇਗੀ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੌਂਸਰ ਉਹ ਕਹਿੰਦੀ ਕੋਈ ਇੰਤਜ਼ਾਰ ਹਾਂਜੀ ਸਿਮਰਨ ਜੀ ਜਸਪ੍ਰੀਤ ਜੀ ਨੇ ਟੀਮ ਕੇ ਕੌਣ ਨੇ ਟੀਮ 100 ਏਕੜ ਜਸਪ੍ਰੀਤ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਹਾਂਜੀ ਜਸਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ
ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਦ ਲਿਸਨਰਸ ਜਦਵੀਰ ਜੀ ਕੀ ਹਾਲ ਨੇ
ਗੁੱਡ ਮਾਰਨਿੰਗ ਸਰ ਬਹੁਤ ਵਧੀਆ ਮਿਹਰਬਾਨੀ ਔਰ ਜਦੋਂ ਟੀਮ 100 ਏਕੜ ਦੀ ਗੱਲ ਆਵੇ ਤਾਂ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਪਹਿਲਾਂ ਤੋਂ ਹੀ ਕੁਛ ਨਾ ਕੁਛ ਜਿਹੜੀਆਂ ਐਸੀਆਂ ਪ੍ਰੋਪਰਟੀਜ਼ ਐਸੀ ਕੋਈ ਲਿਸਟਿੰਗ ਲੈ ਕੇ ਆਉਂਦੇ ਨੇ ਜਿਹੜੇ ਪ੍ਰੋਜੈਕਟ ਹਜੇ ਮਾਰਕੀਟ 'ਚ ਨਹੀਂ ਆਏ ਸੋ ਸ਼ੁਰੂ ਦੇ ਵਿੱਚ ਜਿਹੜੇ ਪ੍ਰੋਜੈਕਟਸ ਹੁੰਦੇ ਨੇ ਉਹ ਤੁਹਾਨੂੰ ਵਧੀਆ ਪ੍ਰਾਈਜ਼ ਮਿਲ ਜਾਂਦੀ ਹੈ ਬਾਅਦ ਜਦ ਪ੍ਰੋਜੈਕਟ ਫਿਰ ਨਿਕਲ ਜਾਂਦਾ ਹੈ ਫਿਰ ਤੁਹਾਨੂੰ ਪਤਾ ਪ੍ਰਾਈਜ਼ ਬਿਲਡਰ ਨੇ ਵਧਾਉਣੀ ਹੈ ਜਦੋਂ ਉਹਦਾ ਸੇਲ ਹੋ ਜਾਂਦੀ ਹੈ ਸੋ ਟੀਮ 100 ਏਕੜ ਹੈਜ਼ ਟੂਸ ਪ੍ਰੋਜੈਕਟਸ ਜਸਪ੍ਰੀਤ ਸਾਹਿਬ ਕਿਹੜਾ ਪ੍ਰੋਜੈਕਟ ਹੈ ਜੀ ਅੱਜ ਉਹ ਅਨਾਊਂਸ ਕਰੋ ਸਰ
ਥੈਂਕ ਯੂ ਸਰ ਯੁੱਧਵੀਰ ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਅੱਜ ਕੱਲ੍ਹ ਜਿਹੜੇ ਬਿਲਡਰ ਨੇ ਦੇ ਇੱਕ ਤੇ ਉਹ ਜਦੋਂ ਪ੍ਰੋਜੈਕਟ ਰਿਲੀਜ਼ ਹੁੰਦਾ ਉਹਨੂੰ ਫੇਜ਼ਸ ਦੇ ਵਿੱਚ ਕਰਦੇ ਨੇ ਪਹਿਲਾ ਫੇਜ਼ ਸੈਕਿੰਡ ਫੇਜ਼ ਥਰਡ ਫੇਜ਼ ਸੋ ਜਿਹੜਾ ਪਹਿਲਾ ਫੇਜ਼ ਹੁੰਦਾ ਉਹਦੇ ਪ੍ਰਾਈਸ ਡਿਫਰੈਂਟ ਹੁੰਦੇ ਨੇ ਸੈਕਿੰਡ ਫੇਜ਼ ਦੇ ਪ੍ਰਾਈਸਿਸ ਉਹਨਾਂ ਥੋੜੇ ਜ਼ਿਆਦਾ ਹੁੰਦੇ ਨੇ ਫਿਰ ਓਬਵੀਅਸਲੀ ਜਿਵੇਂ ਨਵੇਂ ਰਿਲੀਜ਼ ਆਉਂਦੀ ਰਹਿੰਦੀ ਹੈ ਮਾਰਕੀਟ ਦੀ ਡਿਮਾਂਡ ਵੱਧਦੀ ਰਹਿੰਦੀ ਹੈ ਯੂਨਿਟਸ ਘੱਟ ਜਾਂਦੇ ਨੇ ਸਪਲਾਈ ਐਂਡ ਡਿਮਾਂਡ ਫਿਰ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਉਹਦੇ ਪ੍ਰਾਈਸ ਜਿਹੜੇ ਨੇ ਉਹ ਸਾਡੀ ਪਹੁੰਚ ਤੋਂ ਬਾਹਰ ਹੋ ਜਾਂਦੇ ਨੇ ਅਤੇ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਹਮੇਸ਼ਾ ਕਿ ਅਸੀਂ ਜਿਹੜੇ ਪ੍ਰੋਜੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਿਲੀਜ਼ ਹੋਣ ਵਾਲੇ ਨੇ ਅਸੀਂ ਉਹਦੀ ਇਨਫੋਰਮੇਸ਼ਨ ਪਹਿਲਾਂ ਹੀ ਦੇ ਦਈਏ ਤਾਂ ਜੋ ਸਾਨੂੰ ਜਿਹੜੇ ਲਿਸਨਰਸ ਨੇ ਕਾਲ ਕਰਕੇ ਉਹਦੀ ਜਾਣਕਾਰੀ ਲੈ ਲੈਣ ਉਹਦੀ ਇਨਫੋਰਮੇਸ਼ਨ ਕਲੈਕਟ ਕਰਕੇ ਜੇ ਉਹਨਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਦੈਨ ਦੇ ਕੈਨ ਬੁੱਕ ਇਟ ਰਾਈਟ ਅਵੇ ਮਤਲਬ ਉਹਨਾਂ ਨੂੰ ਵੇਟ ਨਹੀਂ ਕਰਨੀ ਪਏਗੀ ਜੀ ਫੇਜ਼ 1 ਕਦੋਂ ਆਏਗਾ ਫੇਜ਼ 2 ਕਦੋਂ ਆਏਗਾ ਫੇਜ਼ 3 ਕਦੋਂ ਆਏਗਾ ਸੋ ਸਾਡੇ ਕੋਲ ਜਿਹੜਾ ਪ੍ਰੋਜੈਕਟ ਹੈ ਯੁੱਧਵੀਰ ਜੀ ਨੈਕਸਟ ਵੀਕ ਰਿਲੀਜ਼ ਹੋਣਾ ਹੈ ਵੈਰੀ 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 ਹੌਟ ਲੋਕੇਸ਼ਨ ਇਹ ਹੈਗਾ ਜੀ ਟੋਰਾਂਟੋ ਮਿਊਂਸੀਪੈਲਿਟੀ ਦੇ ਵਿੱਚ ਵਿਲਸਨ ਐਂਡ ਐਲਨ ਐਵੀਨਿਊ ਇਹ ਆਉਂਦਾ ਜੀ ਬਿਲਕੁਲ ਯੋਕਡੇਲ ਮਾਲ ਦੇ ਕੋਲ ਵਿਲਸਨ ਸਬਵੇ ਸਟੇਸ਼ਨ ਹੈ ਸਬਵੇ ਸਟੇਸ਼ਨ ਤੋਂ 2 ਮਿੰਟ ਦੀ ਵਾਕ ਹੈ ਨਾਲ ਹੀ ਪਾਰਕ ਬਣ ਰਿਹਾ ਇਹਦੇ ਕੋਂਡੋਮੀਨੀਅਮ ਬਿਲਡਿੰਗ ਦੇ 2 ਮਿੰਟ ਤੋਂ ਕੋਸਕੋ ਹੈ, 3 ਮਿੰਟ ਤੇ ਯੋਕਡੇਲ ਮਾਲ ਆ, ਸਬਵੇ ਰਾਈਡ ਜਿਹੜੀ ਆ ਤੁਹਾਨੂੰ ਪੂਰੇ GTA ਵਿੱਚ ਕਨੈਕਟ ਕਰਦੀ ਹੈ, ਸਬਵੇ ਜਿਹੜਾ ਸਬਵੇ ਲਾਈਨ। ਯੋਕ ਯੂਨੀਵਰਸਿਟੀ ਤੋਂ 10 ਤੋਂ 11 ਮਿੰਟ ਹੈ, ਤੇ ਜੇ ਤੁਸੀਂ ਗੋ ਟ੍ਰੇਨ ਵੀ ਲੈਣੀ ਹੋਏ ਇਹਨੂੰ ਕਿਧਰੇ ਜਾਣ ਲਈ GTA ਦੇ ਕਿਸੇ ਵੀ ਹਿੱਸੇ ਲਈ, ਤੇ ਇੱਕ ਸਬਵੇ ਸਟੋਪ ਜਿਹੜਾ ਹੈ ਇਸ ਲੋਕੇਸ਼ਨ ਤੋਂ ਵਿਲਸਨ ਤੋਂ ਇੱਕ ਸਬਵੇ ਸਟੋਪ ਜਿਹੜਾ ਹੈ ਉਹਦੇ ਤੇ ਗੋ ਸਟੇਸ਼ਨ ਵੀ ਹੈਗਾ। ਸੋ ਇਨ ਟਰਮਸ ਆਫ ਲੋਕੇਸ਼ਨ ਵੈਰੀ ਵੈਰੀ ਟ੍ਰਿਪਲ ਏ ਲੋਕੇਸ਼ਨ। ਅਸੀਂ ਗੱਲ ਕਰੀਏ ਪ੍ਰਾਈਸਿਸ ਦੀ ਯੁੱਧਵੀਰ ਜੀ, ਦ ਵਨ ਬੈਡਰੂਮ ਨੋਟ ਸਟੂਡੀਓ, ਵਨ ਬੈਡਰੂਮ ਆਰ ਗੋਇੰਗ ਟੂ ਸਟਾਰਟ ਫਰੋਮ $500,000, 500 ਤੋਂ ਸ਼ੁਰੂ ਹੋਣਗੇ 2025 ਦੇ ਅਖੀਰ ਦੇ ਵਿੱਚ, ਨਵੰਬਰ 2025 ਦੇ ਦੀ ਆਕੂਪੈਂਸੀ ਹੈ, ਔਰ ਵੈਰੀ ਵੈਰੀ ਕਨਵੀਨੀਅੰਟ ਡਿਪੋਜ਼ਿਟ ਸਟਰਕਚਰ। ਤੁਸੀਂ 2 ਸਾਲ ਦੇ ਵਿੱਚ ਇਹਦਾ ਡਿਪੋਜ਼ਿਟ ਦੇਣਾ, ਪੂਰੇ 2 ਸਾਲ 730 ਦਿਨਾਂ ਦੇ ਵਿੱਚ ਤੁਸੀਂ ਡਿਪੋਜ਼ਿਟ ਦੇਣਾ ਇਹਦਾ, ਔਰ ਬਹੁਤ ਸਾਰੇ ਇਨਸੈਂਟਿਵਸ ਨੇ ਇਹਦੇ ਨਾਲ, ਯੂਨੋ ਕੈਬ ਡਿਵੈਲਪਮੈਂਟ ਚਾਰਜਿਸ, ਆਲ ਦ ਅਪਲਾਇੰਸਿਸ ਐਂਡ ਯੂਨੋ ਅਪਗ੍ਰੇਡਸ ਐਂਡ ਐਵਰੀਥਿੰਗ। ਸੋ ਇਹਦੀ ਜਾਣਕਾਰੀ ਲਈ ਪਲੀਜ਼ ਕਾਲ ਐਨੀ ਆਫ ਆਰ ਰੀਅਲਟਰਸ, ਜਾਂ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 905-929-3000, 905-929-3000। ਫਿਰ ਮੈਂ ਦੱਸ ਦਿਆਂ 2 ਮਿੰਟਸ ਫਰੋਮ ਵਿਲਸਨ ਸਬਵੇ ਸਟੇਸ਼ਨ, 2025 ਐਂਡ ਦੀ ਕਲੋਜ਼ਿੰਗ, 20% ਡਿਪੋਜ਼ਿਟ ਵਿਚ ਯੂ ਹੈਵ ਟੂ ਪੇ ਪੂਰੇ 2 ਸਾਲਾਂ ਦੇ ਵਿੱਚ, ਔਰ ਵੈਰੀ ਕਲੋਜ਼ ਟੂ ਯੋਕਡੇਲ ਮਾਲ, ਕੋਸਕੋ, ਆਲ ਦਾ ਬਿਗ ਬਾਕਸ ਸਟੋਰਸ, ਹਾਈਵੇ 401 ਇਜ਼ ਪ੍ਰੋਬਲੀ 2 ਮਿੰਟਸ ਡਰਾਈਵ ਫਰੋਮ ਦੇਅਰ। ਸੋ ਵਧੇਰੇ ਜਾਣਕਾਰੀ ਲਈ, ਇਨਫੋਰਮੇਸ਼ਨ ਲੈਣ ਲਈ ਪਲੀਜ਼ ਕਾਲ ਐਨੀ ਆਫ ਆਰ ਰੀਅਲਟਰਸ, ਔਰ ਕਾਲ 905-929-3000, 905-929-3000।
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਟੀਮ 100 ਏਕੜ ਤੋਂ ਜਸਪ੍ਰੀਤ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ
ਸਰ,
ਥੈਂਕ ਯੂ। ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ, ਆਉਂਦੇ ਰਹੋ ਮੁਕੇਸ਼ ਜੀ, ਗੋ ਐਡ।
ਹਾਂਜੀ ਯੁੱਧਵੀਰ ਜੀ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਯੁੱਧਵੀਰ ਜੀ, ਮੈਂ ਪਿਛਲੇ 3-4-5 ਦਿਨਾਂ ਤੋਂ ਹਰੇਕ ਰੇਡੀਓ ਤੇ ਸਿਰਫ ਇਹੀ ਮੈਂ ਗੱਲ ਆਪਣੇ ਭੁੱਲਰ ਸਾਹਿਬ ਦੀ ਸੁਣਦਾ ਪਿਆ ਹੈਗਾ ਜੀ। ਸੋ ਇਹਦੇ ਵਿੱਚ ਇੱਕ ਮੈਂ ਬਹੁਤ ਸੀਨੀਅਰ ਪੱਤਰਕਾਰ ਦੇ ਵਿਊ ਸੁਣਿਆ ਸੀਗਾ ਜੀ, ਉਹ ਇਹ ਕਹਿ ਰਿਹਾ ਹੈਗਾ ਵੀ ਇਹ ਜਿਹੜੇ ਹੈਗੀ ਆ ਨਾ, ਇਹ ਸਾਰੀ ਪਲੈਨਿੰਗ ਹੈਗੀ ਆ ਜੀ, ਇਹ ਸਾਰੀ ਸੈਂਟਰ ਦੀ ਹੈਗੀ ਆ ਜੀ। ਇਹ ਇਹਦੇ ਚ ਆਪਣੇ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਨਹੀਂ ਆਉਂਦੇ ਹੈਗੇ ਜੀ, ਜੇ ਬਾਈ ਚਾਂਸ ਕਿਉਂਕਿ ਆਪਣੇ ਇਹ ਰਿਲੀਜ਼ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੂੰ, ਭੁੱਲਰ ਸਾਹਿਬ ਨੂੰ, ਤੇ ਇਹ ਜਿਹੜੇ ਆਪਣੇ ਅਮਿਤ ਸ਼ਾਹ ਜੀ ਨੇ ਇਹ ਦਿੱਲੀ ਦੇ, ਕਿਉਂਕਿ ਰਿਲੇਟਡ ਦਿੱਲੀ ਹੈਗਾ ਜੀ, ਦਿੱਲੀ ਦੇ ਜਿਹੜੇ ਬਹੁਤ ਸੀਨੀਅਰ ਪੁਲਿਸ ਆਫਿਸਰ, ਬਹੁਤ ਜ਼ਿਆਦਾ ਸੀਨੀਅਰ ਆਫਿਸਰ, ਉਹਨਾਂ ਦੀ ਸਟੇਟਮੈਂਟ ਲੈ ਕੇ ਜੀ, ਉਹਨਾਂ ਤੋਂ ਯਾਨੀ ਕਿ ਕਲੀਅਰ ਕਰਾ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਪਲੱਸ ਆਪਣੇ ਦੇਖ ਕੇ ਉਹਦੇ ਵਿੱਚੋਂ ਕੇਜਰੀਵਾਲ ਸਾਹਿਬ ਨੂੰ ਸਕਿੱਪ ਕਰ ਸਕਦੇ ਨੇ ਜੀ, ਉਹ ਰਿਲੀਜ਼ ਹੋ ਸਕਦੇ ਨੇ, ਉਹ ਉਹਦੇ ਚ ਕੋਈ ਵੱਡੀ ਗੱਲ ਨਹੀਂ। ਸਿਰਫ ਇਹ ਕੀ ਕਰਦੇ ਹੈਗੇ ਜੀ, ਇਹ ਆਪ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਰਿਲੀਜ਼ ਕਰਨ ਦੀ ਨਹੀਂ ਹੈਗੀ ਜੀ ਸੈਂਟਰ ਦੀ, ਪਰ ਲੇਕਿਨ ਜਿਹੜੇ ਇੱਥੇ ਆਪਣੇ ਲੋਕ ਹੈ ਜੀ ਉਹ ਇੱਕੋ ਹੀ ਚੀਜ਼ ਨੂੰ ਪਕੜੀ ਬੈਠੇ ਨੇ ਜੀ, ਤੇ ਤਾਂ ਜੀ ਆਮ ਯਾਨੀ ਕਿ ਕੇਜਰੀਵਾਲ ਹੈ ਕੋਈ, ਮੈਂ ਦੇਖੋ ਆਮ ਆਦਮੀ ਪਾਰਟੀ ਦਾ ਭਗਤ ਨਹੀਂ ਹੈਗਾ ਜੀ, ਮੈਨੂੰ ਹੋ ਸਕਦਾ ਮੇ ਵੀ ਇਸ ਤੋਂ ਬਾਅਦ ਕਾਲਸ ਵੀ ਆਉਣੀਆਂ ਸ਼ੁਰੂ ਹੋ ਜਾਣੀਆਂ ਵੀ ਇਹ ਤਾਂ ਭਗਤ ਹੈ ਜੀ ਤਾਂ ਇਹਨਾਂ ਦੀ ਫੇਵਰ ਕਰਦਾ, ਮੈਂ ਕਿਸੇ ਦੀ ਫੇਵਰ ਨਹੀਂ ਕਰਦਾ, ਪਰ ਮੈਂ ਸੁਣਿਆ ਜੀ ਵੀ ਕਿ ਪੋਜ਼ਿਟਿਵਿਟੀ ਹੈਗੀ ਆ ਯੁੱਧਵੀਰ ਜੀ, ਇਹਦੇ ਚ ਸਕਿੱਪ ਕਰਕੇ ਕੇਜਰੀਵਾਲ ਸਾਹਿਬ ਨੂੰ ਭੁੱਲਰ ਸਾਹਿਬ ਦੀ ਰਿਹਾਈ ਹੋ ਸਕਦੀ ਆ, ਪਰ ਇਹ ਸੈਂਟਰ ਹੀ ਨਹੀਂ ਚਾਹੁੰਦੀ ਹੈਗੀ ਜੀ ਕਹਿਣ ਦਾ ਮਤਲਬ। ਸੋ ਇਹ ਮੈਂ ਸੁਣਿਆ ਹੈਗਾ ਜੀ, ਮੈਂ ਆਪਣੇ ਵਿਊਜ਼ ਦੇਣੇ ਸੀਗੇ ਜੀ, ਹੋ ਸਕਦਾ ਮੇ ਵੀ ਮੈਂ ਗਲਤ ਵੀ ਹੋਵਾਂ ਜੀ, ਲੇਕਿਨ ਮੈਂ ਇਹਦੇ ਤੇ ਕੋਨਫੀਡੈਂਟ ਹੈਗਾ ਜੀ, ਮੈਂ ਸੁਣਿਆ ਹੈਗਾ ਜੀ ਕਹਿਣ ਦਾ ਮਤਲਬ। ਸੋ ਮੈਂ ਬਸ ਇਹ ਚੀਜ਼ ਕਹਿਣੀ ਸੀਗੀ, ਬਾਕੀ ਹਰੇਕ ਰੇਡੀਓ ਤੇ ਤਕਰੀਬਨ ਇੱਕੋ ਹੀ ਕੰਮ ਚੱਲਦਾ ਪਿਆ, ਕਿਉਂਕਿ ਮੇ ਵੀ ਹੋ ਸਕਦਾ ਇਹਨਾਂ ਦੀ ਇਹੀ ਮਨਸ਼ਾ ਹੋਵੇ ਜੀ ਆਮ ਆਦਮੀ ਪਾਰਟੀ ਨੂੰ ਬੈਕ ਫੁੱਟ ਤੇ ਲੈ ਕੇ ਜਾਣਾ ਹੈਗਾ ਜੀ, ਵੀ ਮੇ ਵੀ ਹੋ ਸਕਦਾ ਉਹਨਾਂ ਦੇ ਥੋੜੇ ਜਿਹਾ ਅੱਛੇ ਅੱਜ ਕੱਲ੍ਹ ਹੈਗੇ ਆ ਜੀ ਕਹਿਣ ਦਾ ਮਤਲਬ, ਬਸ ਇਹ ਮੈਂ ਕਹਿਣਾ ਸੀਗਾ ਯੁੱਧਵੀਰ ਜੀ। ਓਕੇ ਜੀ,
ਬਿਲਕੁਲ ਸਰ। ਦੇਖੋ ਜਿਹੜੀ ਸਰਕਾਰ ਪੂਰੀ ਤਾਕਤ, ਉਹਨਾਂ ਕੋਲ ਪੂਰੀ ਪਾਵਰ, ਦੂਸਰਾ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਇਸ ਸਮੇਂ ਉਹ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕਰ ਦੇਣਾ। ਉਹਨਾਂ ਨੇ ਜਿਹੜੀ ਤੁਹਾਡੀ ਉਹ ਗੱਲ ਹੈ ਨਾ ਵੀ ਉਹ ਦਵਿੰਦਰਪਾਲ ਭੁੱਲਰ ਨੂੰ ਰਿਹਾ ਨਹੀਂ ਕਰਨਾ ਚਾਹੁੰਦੇ, ਉਹਨਾਂ ਦਾ ਕੀ ਜਾਂਦਾ ਹੈ? ਰਿਪੂ ਦਮਨ ਸਿੰਘ ਮਲਿਕ ਸਾਹਿਬ ਉੱਥੇ ਪਹੁੰਚ ਗਏ, ਅੱਜ ਮੋਦੀ ਸਾਹਿਬ ਦੀਆਂ ਤਾਰੀਫਾਂ ਕਰ ਰਹੇ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅੱਜ BJP ਦੇ ਸ਼ਾਮਿਲ ਹੋ ਗਏ ਨੇ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਸਾਹਿਬ ਅੱਜ ਮੋਦੀ ਸਾਹਿਬ ਦੀ ਤਾਰੀਫਾਂ ਕਰ ਰਹੇ ਨੇ, ਤੇ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਰਨ ਦਾ, ਕੈਪਟਨ ਅਮਰਿੰਦਰ ਸਿੰਘ ਅੱਜ BJP ਸ਼ਾਮਿਲ ਹੋ ਗਏ, ਕਾਂਗਰਸ ਦਾ ਚੀਫ ਮਿਨਿਸਟਰ ਹੋਵੇ, ਸਾਰੀ ਉਮਰ ਕਾਂਗਰਸ 'ਚ ਰਹੇ ਨੇ, ਕਾਂਗਰਸ ਦਾ ਚੀਫ ਮਿਨਿਸਟਰ ਅੱਜ BJP ਸ਼ਾਮਿਲ ਹੋ ਗਿਆ, ਤੇ ਉਹਨਾਂ ਨੂੰ ਦਵਿੰਦਰਪਾਲ ਭੁੱਲਰ ਉਹਨਾਂ ਨੂੰ ਰਿਹਾ ਕਰਨ ਨੂੰ ਕਿੰਨਾ ਕੁ ਟਾਈਮ ਆ? ਉਹਨਾਂ ਤੋਂ ਉਹਨਾਂ ਦੀ ਐਸਾ ਨਹੀਂ ਹੈ ਕਿ ਉਹਨਾਂ ਦੀ ਮਨਸ਼ਾ ਨਹੀਂ ਹੈ, ਹਾਂ ਉਹ ਆਪਣਾ ਫਾਇਦਾ ਦੇਖਣਗੇ। ਵੀ ਇਸ ਇਹਦੇ ਹਿਸਾਬ ਨਾਲ ਸਾਡਾ ਕਿੱਥੋਂ ਕੁ ਫਾਇਦਾ ਨਿਕਲ ਰਿਹਾ, ਉਹ ਗੱਲ ਹੈ ਬਸ, ਮਾਮਲਾ ਉੱਥੇ ਅਟਕਿਆ ਹੋਇਆ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਜਗਦੀਪ ਜੀ। ਚਲੋ ਇਹ ਤੇ ਪੋਲਿਟਿਕਸ ਹੈਗੀ, ਚੱਲਦੀ ਰਹਿਣੀ ਆ। ਗੱਲ ਹੈਗੀ ਇਹ ਕਿ ਆਪਾਂ ਗੱਲ ਕਰਦੇ ਸੀ ਧਰਮ ਦੀ, ਜਿੰਨਾ ਮਰਜ਼ੀ ਡਿਵੈਲਪਮੈਂਟ ਕਰ ਲਓ ਜੀ, ਜਿੰਨੇ ਮਰਜ਼ੀ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਲਾ ਲਓ, ਜਦ ਤੱਕ ਇਹ ਜਿਹੜਾ ਧਰਮ, ਇਕੱਲਾ ਸਿੱਖ ਧਰਮ ਹੀ ਨਹੀਂ, ਇਹ ਜਿੱਥੇ ਵੀ ਹਰ ਧਰਮ ਜਿਹੜੇ ਏਰੀਆ ਸਾਰੇ ਇੰਡੀਆ 'ਚ ਲਾ ਲਓ, ਬੜਾ ਵਧੀਆ ਕੰਸਟੀਟਿਊਸ਼ਨ ਬਣਾਇਆ ਸੀ ਸੈਕੂਲਰਿਜ਼ਮ ਦਾ, ਜਿਹਦੇ ਵਿੱਚ ਮੇਨ ਚੀਜ਼ ਸੀ, ਲੇਕਿਨ ਉਸ ਚੀਜ਼ ਨੂੰ ਅਪਹੋਲਡ ਕਰਨ ਵਾਲੇ ਸਾਰੇ ਇੰਸਟੀਟਿਊਸ਼ਨ ਜਿਹੜੇ ਉਹ ਹੈਂਡੀਕੈਪ ਹੋਏ ਪਏ ਆ ਸਾਰੇ, ਉਹਨਾਂ ਦੀ ਕੋਈ ਆਟੋਨਮੀ ਨਹੀਂ, ਕੋਈ ਤੁਹਾਡੇ ਕੋਈ ਸੈਕੂਲਰਿਜ਼ਮ ਵਾਲਾ ਕੰਮ ਹੀ ਨਹੀਂ, ਤਾਂ ਜੀਆਂ ਉਡਾਈਆਂ ਜਾ ਰਹੀਆਂ, ਤੁਸੀਂ ਧਰਮ ਨੂੰ ਹਰ ਜਗ੍ਹਾ ਵਰਤਦੇ ਆ। ਉਹ ਜਿਹੜਾ ਆਪਾਂ ਦੇਖਦੇ ਹਾਂ ਨਾ ਕਿ ਆਪਾਂ ਅਮਰੀਕਾ ਬਣਨਾ, ਆਪਾਂ ਯੂਰਪੀਅਨ ਯੂਨੀਅਨ ਵਰਗੇ ਬਣਨਾ, ਜੇ ਤੁਸੀਂ ਜੁਦਵੀ ਸਾਹਿਬ ਜੀ ਉੱਧਰ, ਮੈਂ ਮਾੜਾ ਜਿਹਾ ਉੱਧਰ ਜਾਣਾ ਚਾਹੁੰਦਾ, ਜੇ ਕਿਤੇ ਉਹਨਾਂ ਦੀ ਹਿਸਟਰੀ ਦੇਖੋ, ਧਰਮ ਦੇ ਨਾਂ ਤੇ ਜਿੰਨੀ ਵੱਢ ਟੁੱਕ ਉਹਨਾਂ ਨੇ ਕੀਤੀ ਕਿਸੇ ਨੇ ਕੀਤੀ ਨਹੀਂ, ਲੜ ਲੜ ਮਰ ਗਏ ਸਾਰੇ ਦੇਸ਼, ਯੂਰਪੀਅਨ ਯੂਨੀਅਨ ਸਾਰੇ, ਔਰ ਐਂਡ ਆਫ ਦਾ ਡੇ ਉਹਨਾਂ ਨੂੰ ਇਹੀ ਕਰਨਾ ਪਿਆ ਕਿ ਪੋਪ ਸਾਹਿਬ ਸਭ ਤੋਂ ਰਿਸਪੈਕਟਡ ਉਹਨਾਂ ਦੇ ਫਿਗਰ ਆ। ਇਟਲੀ ਦੇ ਵਿੱਚ ਪੋਪ ਸਾਹਿਬ ਨੂੰ ਜਦੋਂ ਉਹਨਾਂ ਨੇ ਕਿਹਾ ਨਾ ਕਿ ਤੁਸੀਂ ਦਖਲਅੰਦਾਜ਼ੀ ਬੰਦ ਕਰੋ ਪੋਲੀਟੀਕਲ ਅਫੇਅਰਸ ਦੇ ਵਿੱਚ, ਤੇ ਉਹ ਕਹਿੰਦੇ ਨੋ, ਆਈ ਐਮ ਦਾ ਯੂਨੀਵਰਸਲ ਬੋਸ, ਔਰ ਉਹਨਾਂ ਦੇ ਪਰ ਕੱਟ ਕੇ ਉਹਨਾਂ ਨੂੰ ਕਹਿੰਦਾ ਬੈਠੋ ਜੀ ਤੁਸੀਂ ਬੈਟਿਕਨ ਸਿਟੀ ਦੇ ਵਿੱਚ 100 acres ਦੇ ਏਰੀਆ ਦੇ ਵਿੱਚ, ਕਹਿੰਦੇ ਤੁਹਾਡਾ ਦੇਸ਼ ਹੈ, ਇੱਥੇ ਤੁਸੀਂ ਆਪਣੀ ਆਜ਼ਾਦੀ ਨਾਲ ਰਹੋ, ਸਾਡੇ ਦੇਸ਼ ਵਿੱਚ ਦਖਲ ਨਹੀਂ ਦੇਣਾ, ਯੂ ਆਰ ਦਾ ਸਪਿਰਚੁਅਲ ਹੈਡ ਓਨਲੀ, ਨੋ ਇੰਟਰਫੀਰੈਂਸ ਇਨ ਦਾ ਪੋਲੀਟਿਕਸ। ਔਰ ਉਹਨਾਂ ਨੇ ਇਟਲੀ ਦੇ ਵਿੱਚ ਵੈਟੀਕਨ ਦੇ ਵਿੱਚ ਉਹਨਾਂ ਨੂੰ ਅਲੱਗ ਕਰਕੇ ਦੱਸਤਾ ਕਿ ਤੁਸੀਂ ਸਾਡੇ, ਇਸ ਕਰਕੇ ਧਰਮ ਨੂੰ ਤੇ ਪੋਲੀਟਿਕਸ ਨੂੰ ਅਲੱਗ ਅਲੱਗ ਕਰਤਾ। ਇੰਗਲੈਂਡ ਵਾਲਿਆਂ ਨੇ ਪੋਪ ਸਾਹਿਬ ਦੇ ਪਰ ਕੱਟੇ, ਕਿਉਂਕਿ ਇਹ ਵੀ ਐਕਸਕਮਿਊਨੀਕੇਸ਼ਨ ਉਹਨਾਂ ਨੇ ਇੱਕ ਦੋ ਵਾਰੀ ਕਰ ਦਿੱਤਾ ਸੀ ਉੱਥੇ ਦੇ ਰਾਜੇ ਨੂੰ। ਫਰਾਂਸ ਵਾਲਿਆਂ ਨੇ ਇਹਨਾਂ ਦੇ ਪਰ ਕੱਟੇ, ਜਰਮਨ ਵਾਲਿਆਂ ਨੇ, ਇਹ ਤੇ ਕਦੀ ਦਿਨ ਹੁੰਦਾ ਸੀ ਯੂਨੀ, ਜਿਹੜਾ ਰੋਮਨ ਹੋਲੀ ਅੰਪਾਇਰ ਸੀਗਾ ਉਹਦਾ, ਹੀ ਵਾਜ਼ ਦਾ ਯੂਨੀਵਰਸਲ ਬੋਸ ਆਫ ਕ੍ਰਿਸਚੀਅਨਡਮ, ਜਿੰਨੇ ਵੀ ਮੁਲਕਾਂ ਉਹਨਾਂ ਵਿੱਚ ਪੋਪ ਸਾਹਿਬ ਤੋਂ ਬਿਨਾਂ ਪਤਾ ਨਹੀਂ ਹਿਲਦਾ ਸੀ। ਕਰਕੇ ਉਹਨਾਂ ਨੇ ਜਦੋਂ ਦੇਖਿਆ ਕਿ ਲੜਾਈ ਤੋਂ ਕੁਛ ਨਹੀਂ ਨਿਕਲਣਾ, ਧਰਮ ਦਾ ਇੰਟਰਫੀਰੈਂਸ ਜਿਹੜੀ ਟੂ ਮੱਚ ਆ, ਉਹਨਾਂ ਸਾਰਿਆਂ ਨੇ ਇਹਨਾਂ ਨੂੰ ਐਨ ਬਿਲਕੁਲ ਕਿਨਾਰੇ ਤੇ ਕਰ ਦਿੱਤਾ ਔਰ ਉਹਨਾਂ ਨੂੰ ਪੁੱਟ ਆਨ ਦਾ ਸਪੋਟ। ਹੁਣ ਉਹ ਤੋਂ ਬਾਅਦ ਜਦੋਂ ਉਹਨਾਂ ਨੇ ਧਰਮ ਨੂੰ ਤੇ ਪੋਲੀਟਿਕਸ ਨੂੰ ਈਵਨ ਕੰਸਟੀਟਿਊਸ਼ਨਲੀ ਉਹਨਾਂ ਨੇ ਲਾਅ ਪਾਸ ਕਰਕੇ ਇਕੱਲੇ ਇਕੱਲੇ ਮੁਲਕ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ, ਉਹ ਤੋਂ ਬਾਅਦ ਉੱਥੇ ਡਿਵੈਲਪਮੈਂਟ ਸ਼ੁਰੂ ਹੋਈ, ਉੱਥੋਂ ਬਾਅਦ ਉੱਥੇ ਲੜਾਈਆਂ ਮੁੱਕੀਆਂ। ਸਾਡੇ ਦੇਸ਼ 'ਚ ਵੀ ਇਹ ਕੁਛ ਕਰਨ ਦੀ ਲੋੜ ਆ। ਸੈਕੂਲਰਿਜ਼ਮ ਬੜਾ ਵਧੀਆ, ਬਾਬਾ ਸਾਹਿਬ ਅੰਬੇਦਕਰ ਨੇ ਸੈਕੂਲਰਿਜ਼ਮ ਨੂੰ ਚੁੱਕ ਕੇ ਲਿਆਂਦਾ ਸੀ, ਇੰਗਲੈਂਡ ਤੋਂ ਚੁੱਕ ਕੇ ਲਿਆਂਦਾ ਸੀ, ਪਰ ਦੇਖ ਲਓ ਇੱਥੇ ਇੰਪਲੀਮੈਂਟ ਨਹੀਂ ਹੋ ਰਿਹਾ। ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ, ਉੱਥੇ ਦਾ ਜਿਹੜਾ ਕੰਸਟੀਟਿਊਸ਼ਨ ਆ, ਉੱਥੇ ਦੇ ਹਿਸਾਬ ਉਹਨਾਂ ਦਾ ਰਿਲੀਜਨ ਹੈਗਾ ਕ੍ਰਿਸਚੀਅਨ। ਜਿਹੜੀ ਇੰਗਲੈਂਡ ਦੀ ਰਾਣੀ ਆ, ਸ਼ੀ ਦ ਹੈਡ ਆਫ ਦਾ ਇੰਗਲੈਂਡ ਚ, ਲੇਕਿਨ ਉਹਨਾਂ ਦੇ ਦੇਸ਼ ਦੇ ਵਿੱਚ ਸਾਡੇ ਦੇਸ਼ ਨਾਲੋਂ ਭਾਵਾਂ ਅਸੀਂ ਸੈਕੂਲਰ ਆ, ਉਹ ਸੈਕੂਲਰ ਨਹੀਂ। ਉਹਨਾਂ ਦਾ ਰਿਲੀਜਨ ਜ਼ਰੂਰ ਕ੍ਰਿਸਚੀਅਨ ਆ, ਲੇਕਿਨ ਸਾਡੇ ਨਾਲੋਂ ਜ਼ਿਆਦਾ ਉੱਥੇ ਸਾਰੇ ਧਰਮ ਵਧੀਆ ਢੰਗ ਦੇ ਨਾਲ ਉਹ ਸੈਕੂਲਰ ਕੰਟਰੀਜ਼ ਵਾਂਗੂ ਉੱਥੇ ਹੋ ਰਿਹਾ, ਔਰ ਕਿਸੇ ਨਾ ਕੋਈ ਵਿਤਕਰਾ ਨਹੀਂ। ਈਵਨ ਸਾਡੇ ਕੰਟਰੀ ਕੈਨੇਡਾ ਦੇ ਵਿੱਚ ਇੱਥੇ ਕ੍ਰਿਸਚੀਅਨਡਮ ਹੈਗੀ ਆ, ਲੇਕਿਨ ਆਪਾਂ ਸਾਡੇ ਜਿਹੜੇ ਦੂਸਰੇ ਰਿਲੀਜਨ ਹੈਗੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਹੈਗੇ ਆ, ਲੇਕਿਨ ਇਹਦੇ ਲਈ ਉਹੀ ਨੀਤ ਚਾਹੀਦੀ ਆ। ਕਾਨੂੰਨ ਬੜੇ ਵਧੀਆ ਬਣਾਇਆ ਸੀ, ਲੇਕਿਨ ਉੱਥੇ ਇਹ ਪ੍ਰੋਬਲਮ ਹਰ ਜਗ੍ਹਾ ਹਰ ਲੈਵਲ ਤੇ ਆ ਰਹੀ। ਧਰਮ ਤੇ ਇਹ ਪੋਲੀਟਿਕਸ ਜਦ ਤੱਕ ਅਲੱਗ ਅਲੱਗ ਨਹੀਂ ਹੁੰਦੇ, ਇਹਨਾਂ ਦੀ ਜਿਹੜੀ ਜੁਰੀਡਿਕਸ਼ਨ ਅਲੱਗ ਅਲੱਗ ਨਹੀਂ ਕੀਤੀ, ਇਹਦੀ ਇਹ ਪ੍ਰੋਬਲਮ ਹੱਲ ਹੀ ਨਹੀਂ ਹੋ ਸਕਦੀ। ਔਰ ਇਹ ਲੀਡਰ ਜਿਹਨਾਂ ਨੂੰ ਆਪਾਂ ਕਹਿੰਦੇ ਬੜੇ ਬੜੇ ਲੀਡਰ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇਸ ਪਾਸੇ ਤੇ ਕੋਈ ਬੋਲਦਾ ਨਹੀਂ। ਜੇ ਅੱਜ ਕੋਈ ਕਹਿੰਦਾ ਕੇਜਰੀਵਾਲ RSS ਦਾ ਮੈਂਬਰ ਆ, ਫਿਰ ਤੁਸੀਂ ਲਾਅ ਬਣਾ ਕੇ RSS ਨੂੰ ਪੋਟਿਆਂ ਦਾ ਸਪੋਰਟ ਕਰ ਦਿਓ, ਕੱਲ ਨੂੰ ਲਿਆਓ ਕਾਂਗਰਸ ਵਾਲਿਓ, ਤੁਸੀਂ ਲਿਆਓ ਕੋਈ ਲਾਅ ਲਿਆਓ ਕਿ ਸੈਕੂਲਰਿਜ਼ਮ ਨੂੰ ਸਟਰੋਂਗ ਕਰੋ ਤਾਂ ਕਿ ਕੋਈ ਯੂਜ਼ ਨਾ ਕਰੇ। ਲੇਕਿਨ ਕਰਨਾ ਕੋਈ ਨਹੀਂ, ਸਿਰਫ ਵੋਟ ਬੈਂਕ, ਇਹ ਪੋਲੀਟਿਕਸ ਹੈਗੀ, ਆਪਾਂ ਨੂੰ ਆਪਣੇ ਹਿਸਾਬ ਦੇ ਨਾਲ ਵਰਤਦੇ ਆ, ਵੋਟਾਂ ਹੋ ਜਾਂਦੀਆਂ ਫਿਰ ਉਦਾਂ ਹੀ। ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਇਹ ਬੜੀ ਇਹ ਡੂੰਗੀ ਡਿਬੇਟ ਆ ਕਿ ਧਰਮ ਨੂੰ ਤੇ ਪੋਲੀਟਿਕਸ ਨੂੰ ਜਦ ਤੱਕ ਤੁਸੀਂ ਅਲੱਗ ਅਲੱਗ ਨਹੀਂ ਕਰਦੇ। ਮੈਂ ਫਰਾਂਸ ਦੀ ਜਿਹੜੀ ਆਪਾਂ ਜਦਵੀ ਸਾਹਿਬ ਆਪਾਂ ਕੋਈ ਵਿਅਕਤੀ ਗੱਲ ਕਰਦੇ ਹਾਂ, ਸਾਨੂੰ ਮਾੜਾ ਲੱਗਦਾ, ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ, ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਫਰਾਂਸ ਤੋਂ ਆਇਆ, ਕਿਊਬਿਕ ਨੇ ਜਿਹੜਾ ਨਵਾਂ ਬਿੱਲ ਲਿਆਂਦਾ। ਔਰ ਫਰਾਂਸ ਵਾਲਿਆਂ ਨੂੰ ਪੁੱਛੋ, ਕਹਿੰਦੇ ਸਾਡੇ ਦੇਸ਼ ਵਿੱਚ ਸਿਵਲ ਵਾਰ ਧਰਮ ਕਰਕੇ ਇੰਨੀਆਂ ਹੋਈਆਂ, ਅਸੀਂ ਇੰਨਾ ਹੀ ਵੀ ਹੈ ਪੇਡ ਸੋ ਮਚ ਪ੍ਰਾਈਸ, ਕਿ ਅਸੀਂ ਇਹ ਸੋਚਦੇ ਹਾਂ ਕਿ ਧਰਮ ਨੂੰ ਕਿਸੇ ਵੀ ਸੋਸ਼ਲ ਸਫੀਅਰ ਦੇ ਵਿੱਚੋਂ ਪਰੇ ਰੱਖਿਆ ਜਾਏ। ਇਹਨਾਂ ਲੋਕਾਂ ਨੂੰ ਇੰਡੀਪੈਂਡੈਂਸ ਦਿੱਤੀ ਹੈ, ਆਪਣੇ ਘਰ ਦੇ ਵਿੱਚ ਰੱਖਿਆ ਜਾਏ, ਉਹਨਾਂ ਨੇ ਤਾਂ ਇਹ ਸਾਰਾ ਕੁਝ ਬੰਦ ਕੀਤਾ। ਉਹ ਕਹਿੰਦੇ ਅਸੀਂ ਇਹ ਤੋਂ ਬਿਨਾਂ ਹੀ ਖੁਸ਼ ਹਾਂ, ਤੇ ਉਹਨਾਂ ਨੇ ਇੰਸੂਲੇਟ ਕੀਤੇ ਆਲ ਦਾ ਇੰਸਟੀਟਿਊਸ਼ਨ ਫਰੋਮ ਦਾ ਰਿਲੀਜਨ ਇਨਫਲੂਐਂਸ। ਸੋ ਮੇਰੇ ਹਿਸਾਬ ਦੇ ਨਾਲ ਤੇ ਬਹੁਤ ਵਧੀਆ ਉਹ ਲੋਕ ਤਰੱਕੀ ਕਰ ਰਹੇ ਆ, ਯੂਰਪੀਅਨ ਯੂਨੀਅਨ ਦੇ ਸਾਰੇ ਮੁਲਕ। ਔਰ ਈਵਨ ਜਦਵੀ ਸਾਹਿਬ, ਮੈਂ ਇੱਕ ਹੋਰ ਐਗਜ਼ਾਮਪਲ ਲੈਣੇ ਦਿੰਦਾ ਕਿ ਆਪਾਂ ਕਈ ਵਾਰੀ ਕਹਿੰਦੇ ਹਾਂ ਸਾਨੂੰ ਡਰਾਵਾ ਦਿੱਤਾ ਜਾਂਦਾ, ਉਹ ਧਰਮ ਨੂੰ ਖਤਰਾ, ਧਰਮ ਨੂੰ ਖਤਰਾ, ਨੀਤ ਦੀ ਗੱਲ ਹੁੰਦੀ। ਤੁਸੀਂ ਦੇਖੋ ਇੰਗਲੈਂਡ ਦੇ ਪਾਰਲੀਮੈਂਟ ਵਿੱਚ 28 ਬਿਸ਼ਪਸ ਆਰਚ ਬਿਸ਼ਪਸ ਉਹ ਸਾਰੇ ਬਹਿੰਦੇ ਆ, 28 ਉਹਨਾਂ ਦੇ ਹਾਊਸ ਆਫ ਲਾਰਡਸ ਦੇ ਵਿੱਚ ਮੈਂਬਰ ਆ, ਜੇ ਉਹ ਇਕੱਠੇ ਹੋ ਕੇ ਵੋਟ ਪਾਉਣ ਤੇ ਜਿਸ ਮਰਜ਼ੀ ਧਰਮ ਨੂੰ ਉਹ ਖੂੰਜੇ ਲਾ ਸਕਦੇ, ਪਰ ਇੱਦਾਂ ਦਾ ਕਦੇ ਨਹੀਂ ਹੋਇਆ ਉੱਥੇ ਸਾਡੇ ਨਾਲੋਂ ਜ਼ਿਆਦਾ ਇੰਡੀਪੈਂਡੈਂਸ ਆ ਸਾਰੇ ਧਰਮਾਂ ਨੂੰ। ਸੋ ਮੇਰਾ ਕਹਿਣ ਦਾ ਮਤਲਬ ਹੈ ਨੀਅਤ ਹੁੰਦੀ ਹੈ ਜੀ, ਜੇ ਤੁਸੀਂ ਚਾਹੁੰਦੇ ਆ ਕਿ ਸਾਰਿਆਂ ਨੂੰ ਅਸੀਂ ਬਰਾਬਰ ਰੱਖਣਾ ਤਾਂ ਹੀ ਰੱਖਿਆ ਜਾ ਸਕਦਾ, ਔਰ ਫਿਰ ਨਹੀਂ ਤਾਂ ਤੁਸੀਂ ਜਿੰਨੇ ਮਰਜ਼ੀ ਲਾ ਬਣਾ ਲਓ, ਸਾਡੇ ਕੰਸਟੀਟਿਊਸ਼ਨ ਵਿੱਚ ਤਾਂ ਸੈਕੂਲਰ ਹੈਗਾ, ਅਸੀਂ ਸਾਰੇ ਸਾਰਿਆਂ ਨੂੰ ਬਰਾਬਰ ਨੂੰ ਦੇਖਿਆ ਜਾਊ, ਪਰ ਨਹੀਂ ਦੇਖਿਆ ਜਾਂਦਾ ਉੱਥੇ ਇਹ ਸਾਰਾ ਗੰਦ ਪਿਆ ਹੋਇਆ, ਇੱਦਾਂ ਹੀ ਚੱਲ ਰਿਹਾ, ਔਰ ਮੈਨੂੰ ਆਸ ਵੀ ਕੋਈ ਨਹੀਂ ਵੀ ਉੱਥੇ ਠੀਕ ਹੋਊਗਾ ਜਦ ਤੱਕ ਇਹ ਜਿਹੜੀ ਸੋਸਾਇਟੀ ਕਿਤੇ ਇਵੋਲਵ ਹੋਊਗੀ ਕਿ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਤਾਂ ਕਿਤੇ ਹੋਊਗਾ, ਨਹੀਂ ਤਾਂ ਅਸੀਂ ਇਹਨਾਂ ਕੰਟਰੀ ਨੂੰ ਜਿੰਨਾ ਅਸੀਂ ਸੁਪਨੇ ਦੇਖਦੇ ਇਹਨਾਂ ਵਰਗੇ ਹੋਣਾ, ਇਹਨਾਂ ਵਰਗੇ ਹੋਣ ਤੋਂ ਪਹਿਲਾਂ ਸਾਨੂੰ ਇਹਨਾਂ ਵਰਗੇ ਲਾ ਬਣਾਉਣੇ ਪੈਣੇ, ਫਿਰ ਅਸੀਂ ਹੋ ਸਕਦੇ ਹਾਂ, ਨਾ ਕਿ ਪ੍ਰੋਜੈਕਟ ਲਾ ਕੇ ਹੋਣਗੇ। ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਜੀ, ਥੈਂਕ ਯੂ ਵੈਰੀ ਮਚ।